And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ, ਠੀਕ ਆ। ਗਰਮੀ ਘੱਟ ਗਈ ਹੁਣ? ਤੁਸੀਂ ਥਰਮੋਸਟੈਟ ਥੋੜ੍ਹਾ ਡਾਊਨ ਕਰਤਾ ਲੱਗਦਾ।
ਬਸ ਇੱਦਾਂ ਹੀ ਹੈ ਜੀ, ਕਿਰਪਾ ਬਣੀ ਰਹੇ।
ਵਾਸੂ ਜੀ, ਕਿਰਪਾ ਤੇ ਕੱਲ੍ਹ ਚਲੋ ਕਈ ਜਿਹੜੇ ਨਾਮ ਹੁਣ ਕੈਬਨਿਟ 'ਚ ਸ਼ਾਮਲ ਕੀਤੇ ਗਏ, ਦੋ ਨਵੇਂ ਨਾਮ ਸ਼ਾਮਲ ਕੀਤੇ ਗਏ, ਵਨ ਆਫ ਦੈਮ ਬੀਂਗ ਸਰੀ ਤੋਂ ਜਿਹੜੇ ਐਮ ਐਲ ਏ ਨੇ ਜੈਸੀ ਸੁਨਰ, ਉਹਨਾਂ ਨੂੰ ਮਿਨਿਸਟਰੀ ਦਿੱਤੀ ਗਈ ਹੈ ਐਡਵਾਂਸਡ ਐਜੂਕੇਸ਼ਨ ਦੀ। ਪਰ ਵਾਸੂ ਜੀ, ਗੈਰੀ ਬੈਗ ਨੂੰ ਜਿਹੜਾ ਸ਼ਫਲ ਆਊਟ ਕੀਤਾ ਗਿਆ ਕੈਬਨਿਟ ਦੇ ਵਿੱਚੋਂ, ਹੁਣੇ ਬ੍ਰੇਕ ਤੋਂ ਪਹਿਲਾਂ ਪ੍ਰੀਮੀਅਰ ਨਾਲ ਗੱਲਬਾਤ ਹੋ ਰਹੀ ਸੀ ਅਤੇ ਉਹਨਾਂ ਨੂੰ ਪੁੱਛਿਆ ਵੀ ਇਹ ਡਿਮੋਸ਼ਨ ਆ ਬਹੁਤ ਵੱਡੀ। ਉਹ ਕਹਿੰਦੇ ਮੈਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ, ਡਿਮੋਸ਼ਨ ਕੋਈ ਨਹੀਂ ਆ,
ਕਿਉਂਕਿ ਉਹਨਾਂ ਨੂੰ ਹੁਣ ਪਾਰਲੀਮੈਂਟਰੀ ਸੈਕਰਟਰੀ ਫਾਰ ਸਾਰੀ ਇਨਫਰਾਸਟ੍ਰਕਚਰ ਬਣਾ ਦਿੱਤਾ ਗਿਆ।
ਵਾਸੂ,
ਇਹ ਇੱਕ ਨਵੀਂ ਪੋਸਟ ਜਿਵੇਂ ਕ੍ਰੀਏਟ ਕੀਤੀ ਗਈ।
ਵਾਸੂ ਜੀ, ਇੱਕ ਫਿਲਮ ਹੈਗੀ ਨਾ ਡਿਕਟੇਟਰ, ਉਹਦੇ ਵਿੱਚ ਇੱਕ ਸੀਨ ਆਉਂਦਾ ਨਾ ਵੀ ਉਹਨੂੰ ਕਹਿੰਦੇ ਵਟ ਇਜ਼ ਯੂਅਰ ਨੇਮ, ਉਹ ਜੋ ਵੀ ਉਹਦੇ ਆਲੇ ਦੁਆਲੇ ਲਿਖਿਆ ਹੁੰਦਾ, ਕਿਉਂਕਿ ਉਹਨੇ ਆਪਣਾ ਅਸਲੀ ਨਾਮ ਦੱਸਣਾ ਨਹੀਂ ਚਾਹੁੰਦਾ ਹੁੰਦਾ ਉਹ ਕਰੈਕਟਰ, ਉਹ ਇੱਧਰੋਂ ਉੱਧਰੋਂ ਪੜ੍ਹ ਕੇ ਨਾਮ ਦੱਸੀ ਜਾਂਦਾ ਹੈ ਨਾ ਵੀ ਵਟ ਯੂਅਰ ਨੇਮ। ਉਹ ਕਹਿੰਦਾ ਵੀ ਲੇਦੀਸ, ਲੇਦੀਸ ਵਾਤ, ਲੇਦੀਸ ਵਾਸ਼ਰੂਮ, ਹੈ ਨਾ। ਫਿਰ ਅੱਗਿਓਂ ਮੂਹਰੇ ਕਹਿੰਦਾ ਵੀ ਦੈਟ ਇਜ਼ ਅ ਮੇਡ ਅਪ ਨੇਮ, ਵਟ ਇਜ਼ ਯੂਅਰ ਰੀਅਲ ਨੇਮ। ਇਹ ਵੀ ਯਾਰ ਮੇਡ ਅਪ ਜਿਹਾ ਟਾਈਟਲ ਲੱਗਦਾ ਨੀ?
ਪਰ ਇਹਦੇ ਨਾਲ ਮੇਅਰ ਬ੍ਰਾਂਡਾਲਾ ਖੁਸ਼ ਨੇ। ਉਹ ਕਹਿੰਦੇ ਕਿ ਵੀ ਸਰੀ, ਇਹ ਕਹਿੰਦੇ ਰੈਕਗਨਾਈਜ਼ ਕੀਤਾ ਪ੍ਰੋਵਿੰਸ਼ਲ ਸਰਕਾਰ ਨੇ ਵੀ ਸਰੀ ਦੇ ਵਿੱਚ ਉਚੇਚੇ ਤੌਰ 'ਤੇ ਇਨਫਰਾਸਟ੍ਰਕਚਰ ਦੀ ਲੋੜ ਆ। ਤਾਂ ਉਹਨਾਂ ਨੇ ਕਿਹਾ ਗੈਰੀ ਬੈਗ ਭਾਵੇਂ ਕਹਿੰਦੇ ਸਰੀ 'ਚ ਨਹੀਂ ਰਹਿੰਦੇ, ਪਰ ਉਹਨਾਂ ਨੂੰ ਸਰੀ ਬਾਰੇ ਪਤਾ ਆ, ਕਹਿੰਦੇ ਮੇਅਰ ਨੇ ਤਾਂ ਥੋੜ੍ਹੀ ਟਿੱਪਣੀ ਵੀ ਕੀਤੀ।
ਕਿਉਂਕਿ ਮੈਂ ਵਾਸੂ ਜੀ ਪ੍ਰੀਮੀਅਰ ਨੂੰ ਸਵਾਲ ਇਹ ਪੁੱਛਿਆ ਸੀ ਵੀ ਜੇ ਤੁਹਾਨੂੰ ਜੇ ਸ਼ਹਿਰ ਦੇ ਵਿੱਚ ਇਨਫਰਾਸਟ੍ਰਕਚਰ ਦੀ ਉਸਾਰੀ ਲਈ ਸੂਬਾਈ ਪੱਧਰ ਤੋਂ ਇੱਕ ਲਹਿਦਾ ਪੁਆਇੰਟ ਪਰਸਨ ਇੱਦਾਂ ਅਪੁਆਇੰਟ ਕਰਨ ਦੀ ਲੋੜ ਪੈਣੀ ਆ, ਅਤੇ ਫਿਰ ਜਿਹੜੇ ਬਾਕੀ ਦੇ ਜਿਹੜੇ ਐੱਮ ਐੱਲ ਏਜ਼ ਨੇ ਜਿਹੜੇ ਵੱਖੋ ਵੱਖਰੀ ਕਮਿਊਨਿਟੀਜ਼ ਨੂੰ ਰੈਪ੍ਰਜੈਂਟ ਕਰਦੇ ਨੇ ਸਰੀ ਦੀਆਂ ਨੂੰ, ਉਹਨਾਂ ਦਾ ਕੰਮ ਇਹੀ ਤਾਂ ਹੁੰਦਾ? ਐੱਮ ਐੱਲ ਏ ਦੀ ਜਿਹੜੀ ਕੋਰ ਜੋਬ ਕੀ ਆ? ਆਪਣੇ ਹਲਕੇ ਦੇ ਲੋਕਾਂ ਨੂੰ ਰੈਪ੍ਰਜੈਂਟ ਕਰਨਾ ਅਤੇ ਆਪਣੇ ਹਲਕੇ ਵਾਸਤੇ ਜਿਹੜੀਆਂ ਵੀ ਕੋਈ ਵਧੀਆ ਪ੍ਰੋਜੈਕਟਸ ਨੇ, ਲੋਕਾਂ ਦੇ ਕੰਮ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਐਡਵੋਕੇਸੀ ਕਰਨੀ। ਸੋ ਕੀ ਸ਼ਹਿਰ ਵਾਸਤੇ ਇੱਕ ਲਹਿਦੇ ਅਜਿਹੇ ਪੁਆਇੰਟ ਪਰਸਨ ਦੀ ਲੋੜ ਆ ਵੀ ਇੱਕ ਕੌਨਸੋਲੇਸ਼ਨ ਪ੍ਰਾਈਜ਼ ਦਿੱਤਾ ਗਿਆ ਗੈਰੀ ਬੈਗ ਨੂੰ?
ਜਾਂ ਉਹਦੀ ਇੱਕ ਹੋਰ ਮਿਸਾਲ ਹੈ ਕਿ ਜਾਰਜ ਚਾਓ ਜਿਹੜੇ ਕਿ ਪਹਿਲਾਂ ਸਾਡੇ ਮਿਨਿਸਟਰ ਆਫ ਸਿਟੀਜ਼ਨ ਸਰਵਿਸਿਜ਼ ਸੀਗੇ, ਉਹਨਾਂ ਨੂੰ ਹੁਣ ਪਾਰਲੀਮੈਂਟਰੀ ਸੈਕਰਟਰੀ ਬਣਾ ਦਿੱਤਾ ਗਿਆ ਫੋਰ ਡਾਊਨ ਟਾਊਨ, ਈਸਟ ਸਾਈਡ ਐਂਡ ਚਾਈਨਾ ਟਾਊਨ
ਜੀ।
ਸੋ ਇਹ ਵੀ ਹੁਣ ਇੱਕ ਏਰੀਆ ਸਪੈਸੀਫਿਕ ਪਾਰਲੀਮੈਂਟਰੀ ਸੈਕਰਟਰੀ ਪੋਜੀਸ਼ਨ ਬਣਾਈ ਗਈ ਹੈ
ਜੀ। ਸੋ ਪ੍ਰੀਮੀਅਰ ਦਾ ਇਹ ਕਹਿਣਾ ਸੀ ਵੀ ਗੈਰੀ ਬੈਗ ਨੇ ਕੰਮ ਬਹੁਤ ਵਧੀਆ ਕੀਤਾ ਬਤੌਰ ਸੋਲਿਸਟਰ ਜਨਰਲ।
ਕਹਿੰਦੇ ਜਿਹੜੀ ਪੁਲਿਸ ਟ੍ਰਾਂਜੈਕਸ਼ਨ ਦੇ ਵਿੱਚ ਤਾਂ ਕਹਿੰਦੇ ਬਹੁਤ ਹੀ ਵਧੀਆ ਕੰਮ ਕੀਤਾ ਗੈਰੀ ਬੈਗ ਨੇ। ਫਿਰ ਸਵਾਲ ਇਹ ਹੈ ਨਾ ਵੀ ਉਹਨਾਂ ਨੂੰ ਹਟਾਇਆ ਕਿਉਂ?
ਹਟਾਇਆ ਕਿਉਂ ਗਿਆ?
ਸੋ ਉਹਦਾ ਕੋਈ ਜਵਾਬ ਹੈ ਨਹੀਂ। ਸੋ ਜਦੋਂ ਕੱਲ੍ਹ ਵੀ ਪ੍ਰੈਸ ਕਾਨਫਰੰਸ ਜਦੋਂ ਹੋਈ ਹੈ ਉਦੋਂ ਬਾਰ ਬਾਰ ਇਹੀ ਪੁੱਛਿਆ ਗਿਆ ਵੀ ਕੀ ਗੈਰੀ ਬੈਗ ਨੇ ਕੰਮ ਵਧੀਆ ਨਹੀਂ ਕੀਤਾ। ਕਹਿੰਦੇ ਨਹੀਂ ਨਹੀਂ, ਆਈ ਡੋ ਨੋਟ ਅਗਰੀ ਵਿਦ ਦੈਟ ਕਰੈਕਟਰਾਈਜੇਸ਼ਨ। ਅੱਜ ਵੀ ਉਹਨਾਂ ਨੇ ਇੰਟਰਵਿਊ ਦੌਰਾਨ ਇਹੀ ਗੱਲਾਂ ਕੀਤੀਆਂ। ਸੋ ਫਿਰ ਪੁੱਛਿਆ ਗਿਆ ਵੀ ਕਿਉਂ? ਫਿਰ ਜਿਹੜੇ ਬੰਦੇ ਨੂੰ ਰੱਖਿਆ ਗਿਆ ਉਹਨਾਂ ਦੀ ਸਿਫਤਾਂ ਕਰਨ ਲੱਗ ਜਾਂਦੇ ਫਿਰ ਵੀ ਉਹਨਾਂ ਦੇ ਕੋਲ ਇਹ ਕੁਆਲਿਟੀ ਉਹਨਾਂ ਦੇ ਕੋਲ, ਪਰ ਜਿਹਨਾਂ ਨੂੰ ਹਟਾਇਆ ਗਿਆ ਉਹਨਾਂ ਦੇ ਕੋਲ ਇਹੋ ਜਿਹੀ ਕਿਹੜੀ ਕਮਜ਼ੋਰੀ ਸੀ, ਕਿਹੜੀ ਕਮੀ ਸੀ ਵੀ ਜਿਹਦੇ ਕਰਕੇ ਉਹਨਾਂ ਨੂੰ ਤੁਸੀਂ ਇੰਨੇ ਵੱਡੇ ਪੋਰਟਫੋਲੀਓ ਤੋਂ ਹਟਾ ਕੇ? ਇਹ ਤੁਸੀਂ ਬਿਲਕੁਲ ਸਹੀ ਕਿਹਾ ਵੀ ਇਟਸ ਅ ਬਿਗ, ਇਟਸ ਅ ਕਲੀਅਰ ਡਿਮੋਸ਼ਨ
ਵਿਦਿਨ 9 months ਆਫ ਦਿਸ, ਹੈ ਨਾ। ਜਾਂ ਤਾਂ ਹੋਵੇ ਨਾ ਕਿ ਕੋਈ ਬਹੁਤ ਵੱਡੀ, ਦੇਖੋ ਆਮ ਤੌਰ 'ਤੇ ਸਰਕਾਰ ਜਦੋਂ ਬਣੀ ਹੁੰਦੀ ਹੈ ਨਾ ਵਾਸੂ ਜੀ, ਵਿਦਿਨ ਦਾ ਫਸਟ ਈਅਰ ਨਵੀਂ ਸਰਕਾਰ ਦੇ ਕੈਬਨਿਟ ਦੇ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਣੀ, ਉਹਦੇ ਕੁਝ ਜਾਂ ਤਾਂ ਕਾਰਨ ਹੁੰਦਾ ਕਿਸੇ ਮਿਨਿਸਟਰ ਨੂੰ ਲੈ ਕੇ ਕੋਈ ਬਹੁਤ ਵੱਡੀ ਕੰਟਰੋਵਰਸੀ ਹੋ ਜਾਵੇ, ਜਾਂ ਕੋਈ ਮਿਨਿਸਟਰ ਨਿੱਜੀ ਜਾਂ ਸਿਹਤ ਕਾਰਨਾਂ ਕਰਕੇ ਰਿਜ਼ਾਈਨ ਕਰ ਜਾਵੇ, ਜਾਂ ਤੁਹਾਨੂੰ ਸੋ ਕੰਟਰੋਵਰਸੀ ਕਰਕੇ ਮਿਨਿਸਟਰ ਨੂੰ ਕੱਢਣਾ ਪੈ ਜਾਵੇ, ਜਾਂ ਕੋਈ ਮਿਨਿਸਟਰ ਕਹੇ ਕਿ ਜੀ ਮੈਂ ਤੋਂ ਹੁਣ ਇਹ ਕੰਮ ਸੰਭਾਲ ਨਹੀਂ ਹੋਣਾ ਬਿਕੋਜ਼ ਆਫ ਵੇਰੀਅਸ ਰੀਜ਼ਨਸ ਅਤੇ ਮੈਂ ਆਪਣੇ ਇਸ ਅਹੁਦੇ ਨੂੰ ਤਿਆਗ ਰਿਹਾ, ਫਿਰ ਤੁਹਾਨੂੰ ਕੈਬਨਿਟ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ। ਜਿਹੜੀ ਆਹ ਸ਼ਫਲਿੰਗ ਕੱਲ੍ਹ ਕੀਤੀ ਗਈ ਹੈ ਇਹਦੇ ਪਿੱਛੇ ਅਜਿਹੇ ਕੋਈ ਕਾਰਨ ਤਾਂ ਸੀਗੇ ਨਹੀਂ?
ਜਾਂ ਸੋ ਦੇਖੋ ਨਾ, ਹੁਣ ਪਬਲਿਕ ਸੇਫਟੀ ਮਿਨਿਸਟਰ ਬਣਾਇਆ ਗਿਆ ਨੀਨਾ ਕ੍ਰੀਗਰ ਨੂੰ।
ਹਾਂ, ਉਹ ਪਹਿਲੀ ਵਾਰ ਐਮਐਲਏ ਬਣੇ ਨੇ।
ਸੋ ਰੂਕੀ ਐਮਐਲਏ ਨੇ ਤੇ ਪਹਿਲਾਂ ਉਹਨਾਂ ਦੇ ਕੋਲ ਕੋਈ ਮਿਨਿਸਟਰੀ ਵੀ ਨਹੀਂ ਸੀ ਤੇ ਮਿਨਿਸਟਰੀ ਵੀ ਉਹਨਾਂ ਨੂੰ ਪਹਿਲੀ ਸਿੱਧੀ ਹੀ ਪਬਲਿਕ ਸੇਫਟੀ ਮਿਨਿਸਟਰੀ ਦੇ ਦਿੱਤੀ ਗਈ ਹੈ।
ਹਾਂਜੀ,
ਨੀਨਾ ਕ੍ਰੂਗਰ ਅਸੀਂ ਸਮਝੀਏ ਹੁਣ ਕਿ ਇਹ ਵਿਕਟੋਰੀਆ ਦੇ ਇਲਾਕੇ ਤੋਂ ਐਮਐਲਏ ਨੇ, ਰੌਫ ਫਲੈਮਿੰਗ ਵਾਲੀ ਰਾਈਡਿੰਗ ਤੋਂ ਐਮਐਲਏ ਨੇ ਤੇ ਸੋ ਇਹ ਨਾਲੇ ਜੂਇਸ਼ ਭਾਈਚਾਰੇ ਨਾਲ ਸੰਬੰਧਤ ਨੇ। ਸੋ ਪ੍ਰੀਮੀਅਰ ਵੱਲੋਂ ਕੱਲ੍ਹ ਇਹ ਕਿਹਾ ਗਿਆ ਕਹਿੰਦੇ ਪਬਲਿਕ ਸੇਫਟੀ ਨਾਲ ਸੰਬੰਧਤ ਜਿਹੜੇ ਸਾਡੀਆਂ ਕਲਚਰਲ ਤੇ ਰਿਲੀਜੀਅਸ ਕਮਿਊਨਿਟੀਜ਼ ਨੇ ਉਹਨਾਂ ਨੂੰ ਕਹਿੰਦੇ ਵਿਸ਼ੇਸ਼ ਤੌਰ ਤੇ ਕਹਿੰਦੇ ਹੁਣ ਥ੍ਰੈਟਨ ਕੀਤਾ ਜਾ ਰਿਹਾ, ਉਹਨਾਂ ਨੂੰ ਐਕਸਟੋਰਸ਼ਨ ਸੰਬੰਧੀ ਕਾਲਸ ਆ ਰਹੀਆਂ ਨੇ ਤੇ ਨਾਲ ਉਹਨਾਂ ਦੀਆਂ ਪਲੇਸਿਸ ਆਫ ਵਰਸ਼ਿਪ ਨੂੰ ਟਾਰਗੇਟ ਕੀਤਾ ਜਾ ਰਿਹਾ, ਵੈਂਡਲਿਜ਼ਮ ਹੋ ਰਿਹਾ ਕਹਿੰਦੇ। ਤੇ ਨੀਨਾ ਕ੍ਰੀਗਰ ਦੇ ਕੋਲ ਕਹਿੰਦੇ ਬੜਾ ਤਜਰਬਾ ਹੈ ਐਂਟੀ ਸਮੈਟਿਜ਼ਮ ਤੇ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ,
ਤੇ ਉਹਨਾਂ ਦੇ ਨਾਲ ਫਿਰ ਉਹ ਜ਼ਿਕਰ ਕਰ ਦਿੰਦੇ ਨੇ, ਅੱਜ ਵੀ ਕਰਕੇ ਗਏ ਸਵੇਰੇ, ਟੈਰੀ ਯੰਗ ਦਾ, ਜਿਹੜੇ ਕਿ ਪਹਿਲਾਂ ਪੁਲਿਸ ਅਫਸਰ ਰਹੇ ਨੇ, ਉਹ ਵੀ ਬੜਾ ਲੰਮਾ ਸਮਾਂ ਵੈਨਕੂਵਰ ਪੁਲਿਸ ਦੇ ਵਿੱਚ, ਤੇ ਸਟੇਟ ਹੈਗੇ ਨੇ ਫੋਰ ਉਹ ਪਬਲਿਕ ਸੇਫਟੀ ਔਰ ਕਮਿਊਨਿਟੀ ਸੇਫਟੀ, ਇੱਦਾਂ ਦਾ ਉਹਨਾਂ ਦਾ ਕੋਈ ਪੋਰਟਫੋਲੀਓ ਆ। ਕਹਿੰਦੇ ਉਹਨਾਂ ਨਾਲ ਰਲ ਕੇ ਉਹਨਾਂ ਨੇ ਕੰਮ ਕਰਨਾ ਵੀ ਗੈਰੀ ਬੈਗ ਸਾਨੂੰ ਹਜੇ ਵੀ ਅਸਿਸਟ ਕਰਦੇ ਰਹਿਣਗੇ, ਕਿਉਂਕਿ ਸਵਾਲ ਇੱਕ ਇਹ ਵੀ ਹੈਗਾ ਕਿ ਦੇਖੋ ਠੀਕ ਆ ਸੂਬੇ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅਪਰਾਧ ਹੋ ਰਹੇ ਨੇ ਅਨਫੋਰਚੁਨੇਟਲੀ। ਸਰੀ ਦੇ ਵਿੱਚ ਇੱਕ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਥੋੜ੍ਹੀ ਜਿਹੀ ਤਸੱਲੀ ਜਾਂ ਇੱਕ ਉਮੀਦ ਵੱਜੀ ਸੀ ਕਿ ਸਾਡਾ ਜੇ ਪਬਲਿਕ ਸੇਫਟੀ ਮਿਨਿਸਟਰ ਹੁਣ ਸਰੀ ਤੋਂ ਹੀ ਆ ਅਤੇ ਸਰੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਐਕਸਟੋਰਸ਼ਨ ਵਾਲੀਆਂ ਘਟਨਾਵਾਂ ਹੋ ਰਹੀਆਂ ਸੀ, ਬਾਕੀ ਹੋਰ ਜਿਸ ਤਰ੍ਹਾਂ ਦਾ ਕ੍ਰਾਈਮ ਇੱਥੇ ਹੋ ਰਿਹਾ, ਵੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਪਬਲਿਕ ਸੇਫਟੀ ਮੰਤਰੀ ਸਰੀ ਤੋਂ ਹੀ ਹੋਏਗਾ ਤਾਂ ਸ਼ਾਇਦ ਕੁਝ ਬਿਹਤਰ ਕਦਮ ਚੁੱਕੇ ਜਾ ਸਕਣਗੇ। ਅਜਿਹਾ ਹੋ ਨਹੀਂ ਸਕਿਆ। ਗੈਰੀ ਬੈਗ ਵੈਸੇ ਵੀ ਵਾਸੂ ਜੀ ਇਸ ਪੋਰਟਫੋਲੀਓ ਦੇ ਵਿੱਚ ਬਹੁਤ ਐਕਟਿਵ ਰਹੇ ਨਹੀਂ। ਉਹਨਾਂ ਤੋਂ ਪਹਿਲਾਂ ਮਾਈਕ ਫਾਨਵਤ ਸੀਗੇ ਪਬਲਿਕ ਸੇਫਟੀ ਮਿਨਿਸਟਰ, ਹੀ ਵਾਜ਼ ਵੈਰੀ ਮੱਚ ਫਰੰਟ ਐਂਡ ਸੈਂਟਰ।
ਯਾ ਆਪਾਂ ਪਿਛਲੇ ਦਿਨ ਹੀ ਗੱਲ ਕਰਦੇ ਸੀ ਜਦੋਂ ਐਕਸਟੋਰਸ਼ਨ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਗੈਰੀ ਬੈਗ ਵੱਲੋਂ, ਜਦੋਂ ਕਮਿਊਨਿਟੀ ਸੇਫਟੀ ਫੋਰਮ ਹੋਇਆ ਸੀ
ਉਦੋਂ
ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਕੀ ਲੱਗਦਾ ਕਿ ਸਾਊਥ ਏਸ਼ੀਅਨ ਭਾਈਚਾਰੇ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਐਕਸਟੋਰਸ਼ਨ ਵਾਲਾ ਮਾਮਲਾ, ਇਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਹੀ ਜ਼ਿਆਦਾ ਭਾਰੂ ਕਿਉਂ ਹੈ ਤੇ ਕਹਿੰਦੇ ਵੀ ਇਹਦੇ ਬਾਰੇ ਕਹਿੰਦੇ ਮੈਨੂੰ ਕੋਈ ਖਾਸ ਕਹਿੰਦੇ ਆਈਡੀਆ
ਨਹੀਂ ਹੈਗਾ।
ਸੋ ਉਦੋਂ ਅਸੀਂ ਗੱਲ ਵੀ ਕੀਤੀ ਸੀ ਵੀ ਇਸ ਤੋਂ ਬਿਹਤਰ ਜਵਾਬ ਦਿੱਤਾ ਜਾ ਸਕਦਾ ਪਬਲਿਕ ਸੇਫਟੀ ਮਿਨਿਸਟਰ ਵੱਲੋਂ। ਪਰ ਨੀਨਾ ਕਰੂਗਰ ਦੀ ਇਸ ਅਪੁਆਇੰਟਮੈਂਟ ਨੂੰ ਲੈ ਕੇ ਬਤੌਰ ਪਬਲਿਕ ਸੇਫਟੀ ਮਿਨਿਸਟਰ ਕਈ ਕ੍ਰਿਟਿਕਸ ਇਹ ਵੀ ਕਹਿ ਰਹੇ ਨੇ ਵੀ ਸਲੀਨਾ ਰੋਬਿਨਸਨ ਨੂੰ ਜੋ ਕੈਬਨਿਟ ਦੇ ਵਿੱਚੋਂ ਹਟਾਇਆ ਗਿਆ ਉਹਨਾਂ ਜੂਇਸ਼ ਭਾਈਚਾਰਾ ਥੋੜ੍ਹਾ ਨਾਰਾਜ਼ ਹੋਇਆ ਸੀ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਕੰਸੋਲ ਕਰਨ ਦੀ ਵੀ ਜਿਵੇਂ ਇੱਕ ਕਹਿ ਲਓ ਵੀ ਏਕ ਪੰਥ ਦੋ ਕਾਜ, ਪਹਿਲਾ ਕਾਜ ਕਿਹੜਾ ਉਹ ਪਤਾ ਨਹੀਂ,
ਪਹਿਲਾ ਪਤਾ ਨਹੀਂ,
ਪਰ ਦੂਜਾ ਕਾਜ ਕਈ ਕਹਿੰਦੇ ਨੇ ਵੀ ਸ਼ਾਇਦ ਇਹ ਆ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੀਮੀਅਰ ਨੇ। ਸੋ ਲੋਟਸ ਬੀਂਗ ਸੈਡ। ਬਾਕੀ ਵਿਜੇ ਜੀ ਹੁਣ ਜਿਹੜੀਆਂ ਸਾਰੀਆਂ ਜਿਹੜਾ ਸ਼ਫਲ ਕੀਤਾ ਗਿਆ,
ਹਾਂਜੀ,
ਸੋ ਸਭ ਤੋਂ ਜਿਹੜਾ ਮੇਜਰ ਸ਼ਫਲ ਤਾਂ ਹੁਣ ਜੋਬਸ ਤੇ ਹਾਊਸਿੰਗ ਮਿਨਿਸਟਰੀਜ਼ ਦੇ ਵਿੱਚ ਹੋਇਆ, ਕਿਉਂਕਿ ਜੋਬਸ ਮਿਨਿਸਟਰੀ ਦੇ ਵਿੱਚ ਡਾਇਨਾ ਗਿਬਸਨ, ਸਾਰੀ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਸ਼ਾਇਦ ਇਹਨਾਂ ਦੀ ਕਾਰਗੁਜ਼ਾਰੀ ਤੋਂ ਪ੍ਰੀਮੀਅਰ ਖੁਸ਼ ਨਹੀਂ ਹੈਗੇ,
ਪਰ ਉਹ ਕੈਬਨਿਟ 'ਚ ਉਹਨਾਂ ਨੂੰ ਰੱਖਿਆ ਗਿਆ।
ਸੋ ਕੈਬਨਿਟ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਪਰ ਉਹਨਾਂ ਨੂੰ ਸਿਟੀਜ਼ਨ ਸਰਵਿਸਿਜ਼ ਹੁਣ ਦੇ ਦਿੱਤਾ, ਪਰ ਉਹਨਾਂ ਨੂੰ ਜੋਬਸ ਮਿਨਿਸਟਰੀ ਦੇ ਵਿੱਚੋਂ ਹਟਾ ਕੇ ਉੱਥੇ ਰਵੀ ਕਾਲੋ ਨੂੰ ਲੈ ਆਂਦਾ ਤੇ ਹਾਊਸਿੰਗ ਮਿਨਿਸਟਰੀ ਜਿਹੜੀ ਖਾਲੀ ਹੋਈ ਉੱਥੇ ਹੁਣ ਕ੍ਰਿਸਟੀਨ ਬੋਇਲ ਨੂੰ, ਜਿਹੜੇ ਕਿ ਉਹ ਵੀ ਰੁਕੀ MLA ਨੇ, ਕਿਉਂਕਿ ਪਹਿਲਾਂ ਉਹ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਸੀਗੇ, ਵੈਨਕੂਵਰ 'ਚ ਕਾਊਂਸਲਰ ਸਨ,
ਅਤੇ
ਫਿਰ ਉਹਨਾਂ ਨੂੰ ਜਿੱਦਾਂ ਹੀ ਉਹ MLA ਬਣੇ, MLA ਬਣਦੇ ਸਾਰ ਉਹਨਾਂ ਨੂੰ ਇੰਡੀਜਨਸ ਸਰਵਿਸਿਜ਼ ਮਿਨਿਸਟਰੀ ਦਿੱਤੀ ਗਈ ਅਤੇ ਉੱਥੋਂ ਹੁਣ ਉਹਨਾਂ ਨੂੰ ਮੂਵ ਅਪ ਕਰਕੇ ਉਹਨਾਂ ਨੂੰ ਵੱਡੀ ਪ੍ਰਮੋਸ਼ਨ ਦੇ ਕੇ
ਹਾਊਸਿੰਗ
ਹੁਣ ਹਾਊਸਿੰਗ ਮਿਨਿਸਟਰੀ ਦੇ ਦਿੱਤੀ ਗਈ ਆ। ਇਹਨਾਂ ਬਾਰੇ ਵੀ ਵਿਜੇ ਜੀ ਹੁਣ ਇਹ ਕਿਹਾ ਜਾਂਦਾ ਕ੍ਰਿਸਟੀਨ ਬੋਇਲ ਬਾਰੇ, ਹੁਣ ਇਹ ਥੋੜ੍ਹੀ ਵਧੀਕੀ ਵੀ ਲੱਗਦੀ ਆ ਕਿ ਜੀ ਇਹ ਡੇਵਿਡ EB ਦੀ ਫੈਮਿਲੀ ਦੇ ਬੜੇ ਕਲੋਜ਼ ਫਰੈਂਡ
ਨੇ, ਜੀ ਉਹਨਾਂ ਦੇ ਵਾਈਫ ਦੇ ਇਹ ਚੰਗੇ ਫਰੈਂਡ ਹੈਗੇ ਨੇ ਤੇ ਇਹਨਾਂ ਦੇ ਬੱਚਿਆਂ ਦੇ ਗੋਡ ਮਦਰ ਨੇ।
ਸੋ ਕਹਿੰਦੇ ਵੀ ਉਹ ਨੇੜਤਾ ਕਰਕੇ ਪ੍ਰਮੋਸ਼ਨ ਦਿੱਤੀ, ਅਦਰਵਾਈਜ਼ ਕਹਿੰਦੇ ਕ੍ਰਿਸਟੀਨ ਬੋਇਲ ਦੇ ਕੋਲ ਇਦਾਂ ਦਾ ਕਿਹੜਾ ਖਾਸ ਤਜਰਬਾ ਵੀ ਉਹ ਪਹਿਲੀ ਵਾਰ ਤਾਂ MLA ਬਣੇ ਤੇ ਹਾਊਸਿੰਗ ਵਰਗਾ ਇੰਪੋਰਟੈਂਟ ਪੋਰਟਫੋਲੀਓ ਉਹਨਾਂ ਨੂੰ ਦੇ ਦਿੱਤਾ ਗਿਆ। ਇਹੋ ਜਿਹੀਆਂ ਗੱਲਾਂ ਕਈਆਂ ਜਾ ਰਹੀਆਂ, ਲਿਖੀਆਂ ਜਾ ਰਹੀਆਂ, ਥੋੜੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਥੋੜੀ ਵਧੀਕੀ ਵੀ ਲੱਗਦੀ ਹੈ, ਪਰ ਗੱਲਾਂ ਕੀਤੀਆਂ ਜ਼ਰੂਰ ਜਾ ਰਹੀਆਂ ਨੇ।
ਅੱਛਾ ਵਾਸੂ ਜੀ, ਇੱਕ ਕੁਇਕਲੀ ਮਾੜਾ ਜਿਹਾ ਲੂਪ ਬੈਕ ਕਰਕੇ ਗੈਰੀ ਬੈਗ ਤੇ ਫੇਰ ਆਈਏ। ਦੇਖੋ ਸਮਾਂ ਕਿੰਨੀ ਛੇਤੀ ਕਈ ਵਾਰੀ ਬਦਲ ਜਾ ਕਰਦਾ। ਇਲੈਕਸ਼ਨ ਤੋਂ ਬਾਅਦ 22 ਵੋਟਾਂ ਨਾਲ ਜਿੱਤ ਦਰਜ ਕਰਕੇ NDP ਨੂੰ ਰੇਜ਼ਰ ਥਿਨ ਮੈਜੋਰਿਟੀ ਦਵਾਉਣ ਵਾਲੇ ਗੈਰੀ ਬੈਗ, ਜਿਹਨਾਂ ਨੂੰ ਉਹਦਾ ਕਮ ਬੈਕ ਕਿੱਡ ਕਿਹਾ ਜਾ ਰਿਹਾ ਸੀ, ਜਦੋਂ ਸਾਨੂੰ ਪਤਾ ਇਲੈਕਸ਼ਨ ਤੋਂ ਬਾਅਦ ਜਦੋਂ ਨਤੀਜੇ ਫਾਈਨਲਾਈਜ਼ ਹੋਏ ਉਹ ਰਿਪੋਰਟਾਂ ਆਈਆਂ, ਆਪਾਂ ਉਹਨਾਂ ਬਾਰੇ ਗੱਲ ਵੀ ਕੀਤੀ ਕਿ ਜਦੋਂ ਕਾਕਸ ਮੀਟਿੰਗ ਹੋਈ ਗੈਰੀ ਬੈਗ ਦੀ ਬੜੀ ਉੱਥੇ ਸਟਾਰ ਵਾਂਗੂ ਐਂਟਰੀ ਹੋਈ ਸੀ, ਤਾੜੀਆਂ ਮਾਰ ਕੇ ਸਭ ਨੇ ਉਹਨਾਂ ਦਾ ਸਵਾਗਤ ਕੀਤਾ ਸੀ।
ਲੈਂਡ ਸਲਾਈਡ ਗੈਰੀ, ਹੋਰ ਵੀ ਪਤਾ ਕਿੰਨੇ ਸਾਰੇ ਨਾਮ
ਆਬਜੈਕਟਿਵ ਉਹਨਾਂ ਵਾਸਤੇ ਇਸ ਤਰ੍ਹਾਂ ਦੇ ਨਾਂ ਯੂਜ਼ ਕੀਤੇ ਗਏ ਸੀ, ਪਰ ਹੁਣ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਤੇ ਫਿਰ ਵਾਸੂ ਜੀ, ਜਿੱਥੋਂ ਸਾਰੀ ਗੱਲ ਪ੍ਰੀਮੀਅਰ ਨਾਲ ਸ਼ੁਰੂ ਹੋਈ ਆ ਕੈਬਨਿਟ ਸ਼ਫਲ ਬਾਰੇ, ਕਿ ਵਿਦਿਨ 9 ਮੰਥਸ ਇਹ ਚੇਂਜ ਕਰਨ ਦੀ ਲੋੜ ਕਿਉਂ ਪਈ? ਉਹ ਕਹਿੰਦੇ ਦੇਖੋ ਸਾਨੂੰ ਅਮਰੀਕਾ ਵਾਲੇ ਪਾਸਿਓਂ ਧਮਕੀਆਂ ਬਹੁਤ ਨੇ ਤੇ ਉਹਨਾਂ ਧਮਕੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਭਾਵੇਂ ਉਹ ਲੰਬਰ ਵਾਲਾ ਸੈਕਟਰ ਆ, ਕਿਉਂਕਿ ਲੰਬਰ ਦੀਆਂ ਡਿਊਟੀ ਸਤੰਬਰ ਤੋਂ ਵਧਣੀਆਂ,
ਦੁਗਣੀਆਂ ਤੋਂ ਵੀ ਜ਼ਿਆਦਾ,
ਦੁਗਣੀਆਂ 34% ਤੋਂ ਵੀ ਉੱਪਰ ਹੋ ਜਾਣਾ ਉਹ ਨੰਬਰ, ਦੁਗਣੀਆਂ ਤੋਂ ਵੀ ਵੱਧ ਹੋ ਜਾਣੀਆਂ। ਸਾਡਾ ਜਿਹੜਾ ਆਲਰੇਡੀ ਮਾਈਨਿੰਗ ਸੈਕਟਰ ਆ, ਕ੍ਰਿਟੀਕਲ ਮਿਨਰਲ ਸੈਕਟਰ ਆ, ਉਹਦੇ ਵਾਸਤੇ ਵੀ ਅਮਰੀਕਾ ਵੱਲੋਂ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਵੀ ਸਾਨੂੰ ਉਹਦੇ ਕਰਕੇ ਇਹ ਚੇਂਜਿਸ ਕਰਨੀਆਂ ਜ਼ਰੂਰੀ ਸੀ। ਫਿਰ ਬਸ ਜੀ, ਸੁਭਾਵਕ ਤੌਰ 'ਤੇ ਸਵਾਲ ਇਹ ਬਣਦਾ ਵੀ ਜੇ ਫੋਕਸ ਉਹ ਦੋ ਪਰਟੀਕੁਲਰ ਸੈਕਟਰਸ ਨੇ ਜਿਨ੍ਹਾਂ ਦਾ ਪਹਿਲੇ ਜਵਾਬ ਦੇ ਵਿੱਚ ਪ੍ਰੀਮੀਅਰ ਨੇ ਹਵਾਲਾ ਦਿੱਤਾ, ਤਾਂ ਫੋਰੈਸਟਰੀ ਮਿਨਿਸਟਰ ਤਾਂ ਰਵੀ ਪਰਮਾਰ ਨੂੰ ਨਹੀਂ ਛੇੜਿਆ ਗਿਆ, ਉਹ ਆਪਣੇ ਅਹੁਦੇ 'ਤੇ ਬਰਕਰਾਰ ਨੇ। ਕ੍ਰਿਟੀਕਲ ਜਿਹੜਾ ਮਾਈਨਿੰਗ ਦੇ ਮੰਤਰੀ ਨੇ ਜਗਰੂਪ ਬਰਾੜ, ਉਹ ਵੀ ਆਪਣੇ ਅਹੁਦੇ 'ਤੇ ਉਸੇ ਤਰ੍ਹਾਂ ਹੈਗੇ ਨੇ। ਸੋ ਜੇ ਕੰਸਰਨ ਹੈਗਾ ਇਹਨਾਂ ਦੋ ਸੈਕਟਰਸ ਬਾਰੇ ਐਂਡ ਆਫਕੋਰਸ ਇਕੋਨਮੀ ਐਟ ਲਾਰਜ, ਫਿਰ ਜਿਹੜੇ ਆਹ ਵਾਲੇ ਮੰਤਰੀ ਨੇ ਉਹ ਤਾਂ ਉੱਥੇ ਦੇ ਉੱਥੇ ਹੀ ਨੇ, ਫਿਰ ਤਬਦੀਲੀਆਂ ਬਾਕੀ ਪਾਸੇ ਕਿਉਂ ਕੀਤੀਆਂ?
ਸਭ ਤੋਂ ਵੱਡਾ ਕੰਸਰਨ ਤਾਂ ਵਿਜੇ ਜੀ ਟ੍ਰੇਡ ਨੂੰ ਲੈ ਕੇ ਆ।
ਯੈਸ,
ਤੇ ਟ੍ਰੇਡ ਦੇ ਵਿੱਚ ਤਾਂ ਸਗੋਂ ਸਾਡੇ ਕੋਲ ਪਹਿਲਾਂ ਮਿਨਿਸਟਰ ਆਫ ਸਟੇਟ ਫਾਰ ਟ੍ਰੇਡ ਸੀਗੇ ਰਿਕ ਗਲੂਮੈਕ, ਹੁਣ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ ਮਿਨਿਸਟਰ ਆਫ ਸਟੇਟ ਫਾਰ AI ਐਂਡ ਨਿਊ ਟੈਕਨੋਲੋਜੀਜ਼।
ਜੀ,
ਸੋ ਮਿਨਿਸਟਰ ਆਫ ਸਟੇਟ ਜੋਬਸ ਐਂਡ ਇਕਨੋਮਿਕ ਗਰੋਥ ਨੇ ਵੀ ਇਕਨੋਮਿਕ ਗਰੋਥ ਵਾਲੀ ਸਾਈਡ ਤੇ ਕਹਿੰਦੇ ਫਿਰ ਉਹ ਟ੍ਰੇਡ ਵਗੈਰਾ ਵੀ ਦੇਖ ਲੈਣਗੇ। ਸੋ ਜੇ ਟ੍ਰੇਡ ਦੀ ਹੀ ਗੱਲ ਸੀ ਤਾਂ ਟ੍ਰੇਡ ਤਾਂ ਐਜ਼ ਅ ਪੋਰਟਫੋਲੀਓ ਡਿਮੋਟ ਹੋ ਗਿਆ, ਪਹਿਲਾਂ ਮਿਨਿਸਟਰ ਆਫ ਸਟੇਟ ਸੀਗਾ ਸਾਡੇ ਕੋਲ ਤੇ ਹੁਣ ਸਾਡੇ ਕੋਲ ਪਾਰਲੀਮੈਂਟਰੀ ਸੈਕਟਰੀ ਹੀ ਹੈ।
ਸੋ ਇਹ ਸਾਰੀਆਂ ਗੱਲਾਂ ਹੋਈਆਂ। ਬਸ ਜੀ ਇੱਕ ਮੈਂ ਉਹਨਾਂ ਨੂੰ ਸਵਾਲ ਥੋੜ੍ਹਾ ਥੋੜ੍ਹਾ ਹਟ ਕੇ ਪੁੱਛਿਆ ਸੀ ਕਿ ਜਦੋਂ ਇਲੈਕਸ਼ਨ ਹੋਇਆ ਸੀ ਪਿਛਲੇ ਸਾਲ ਉਦੋਂ ਇੱਕ ਵਾਅਦਾ ਕੀਤਾ ਗਿਆ ਸੀ NDP ਵੱਲੋਂ ਕਿ ਜੇ ਸਰਕਾਰ ਬਣਦੀ ਹੈ ਇੱਕ ਅਜਿਹਾ ਪਲਾਨ ਲੈ ਕੇ ਆਉਣਗੇ ਫਸਟ ਟਾਈਮ ਬਾਇਰਸ ਵਾਸਤੇ ਇੱਕ ਐਕੁਇਟੀ ਸ਼ੇਅਰਿੰਗ ਵਾਲਾ ਪਲਾਨ ਹੋਏਗਾ ਕਿ 40% ਉਹਦੇ ਵਿੱਚ ਜਿਹੜੀ ਹੈ ਫਾਈਨੈਂਸਿੰਗ ਐਕੁਇਟੀ ਫਾਈਨੈਂਸਿੰਗ ਉਹ ਸਰਕਾਰ ਬੰਦੋਬਸਤ ਕਰੇਗੀ। ਆਫਕੋਰਸ ਉਹਦੀਆਂ ਕੁਝ ਸ਼ਰਤਾਂ ਹੋਣੀਆਂ ਨੇ ਅਤੇ ਜਿਹੜਾ ਕੋਈ ਫਸਟ ਟਾਈਮ ਬਾਇਰ ਹੈ ਜਿਹੜਾ ਉਸ ਪ੍ਰੋਗਰਾਮ ਲਈ ਕੁਆਲੀਫਾਈ ਕਰਦਾ ਹੋਏਗਾ ਉਹਨੂੰ ਪਰਚੇਜ਼ ਪ੍ਰਾਈਸ ਦੇ 60% ਦੇ ਬਰਾਬਰ ਹੀ ਫਾਈਨੈਂਸਿੰਗ ਦਾ ਬੰਦੋਬਸਤ ਕਰਨਾ ਪਏਗਾ
ਅਤੇ ਬਾਅਦ 'ਚ ਜਦੋਂ ਘਰ ਵੇਚੋਗੇ ਅਤੇ ਫਿਰ ਜਿਹੜਾ ਪ੍ਰੋਫਿਟ ਹੋਏਗਾ ਉਹ ਵੀ ਜਿਹੜਾ ਸਾਰਾ ਹੈ ਸਰਕਾਰ ਨਾਲ 40-60 ਦੇ ਰੇਸ਼ੋ ਦੇ ਵਿੱਚ ਸ਼ੇਅਰ ਕੀਤਾ
ਉਹਦੇ ਵਿੱਚ ਸ਼ੇਅਰ ਕੀਤਾ ਜਾਏਗਾ। ਸੋ ਉਹਦੇ ਬਾਰੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਪਲਾਨ 'ਤੇ ਕੋਈ ਕੰਮਕਾਜ ਚੱਲਦਾ ਪਿਆ ਜਾਂ ਫਿਰ ਉਹ ਵੀ ਅਮਰੀਕਾ ਵਾਲੇ ਪਾਸਿਓਂ ਟਰੰਪ ਵਾਲੇ ਪਾਸਿਓਂ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਪ੍ਰੋਗਰਾਮ ਵੀ ਉਹਦੀ ਭੇਟ ਚੜ੍ਹ ਗਿਆ ਜਿਵੇਂ ਕੁਝ ਹੋਰ ਪ੍ਰੋਗਰਾਮ ਚੜ੍ਹੇ ਨੇ। ਉਹ ਕਹਿੰਦੇ ਨਹੀਂ ਨਹੀਂ ਇੱਥੇ ਅਸੀਂ ਕੰਮ ਕਰ ਰਹੇ ਹਾਂ, ਪਾਇਲਟ ਪ੍ਰੋਜੈਕਟ ਵੈਨਕੂਵਰ ਸ਼ੁਰੂ ਕੀਤਾ, ਰੀਅਲ ਇਸਟੇਟ ਮਾਰਕੀਟ 'ਚ ਡਾਊਨ ਬਹੁਤ ਆ, ਪਰ ਅਸੀਂ ਫਾਲ ਦੇ ਵਿੱਚ ਇਹਨੂੰ ਲੈ ਕੇ ਕੋਈ ਵੱਡੀ ਅਨਾਊਂਸਮੈਂਟ ਕਰਾਂਗੇ।
ਹਾਊਸਿੰਗ ਨੂੰ ਲੈ ਕੇ ਵਿਜੇ ਜੀ ਈਵਨ ਫੈਡਰਲ ਪੱਧਰ ਤੇ ਵੀ ਜਿਹੜੇ ਸਾਡੇ ਹੁਣ ਹਾਊਸਿੰਗ ਮਿਨਿਸਟਰ ਨੇ ਗ੍ਰੈਗਰ ਰਾਬਰਟਸਨ ਉਹ ਵੀ ਕਹਿ ਰਹੇ ਨੇ ਅਸੀਂ ਬਹੁਤ ਕੰਮ ਕਰ ਰਹੇ ਹਾਂ, ਅਸੀਂ ਸੋਚ ਰਹੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ ਕਿ ਰੀਅਲ ਇਸਟੇਟ ਦਾ ਕੀਤਾ ਕੀ ਜਾਏ, ਇੰਟਰਵੈਂਸ਼ਨ ਕੀਤੀ
ਜਾਏ। ਕੱਲ ਉਹਨਾਂ ਨੇ ਹੋਰ ਕੀ ਗੱਲਾਂ ਆਖੀਆਂ ਇਸ ਸੰਦਰਭ 'ਚ? ਗ੍ਰੈਗਰ ਰਾਬਰਟਸਨ ਫੈਡਰਲ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਮਿਨਿਸਟਰ ਨੇ
ਪਹਿਲਾਂ ਪੋਰਟਫੋਲੀਓਜ਼ ਨਾਲ ਸੰਬੰਧਿਤ ਕਾਫੀ ਜਿਹੜੀ ਜਾਣਕਾਰੀ ਪਹਿਲਾਂ ਆਪਾਂ ਪੂਰੀ ਕਰ ਲਈਏ ਗੱਲ। ਸੋ ਸਪੈਂਸਰ ਚੰਦਰਾ ਹਰਬਰਟ ਜਿਹੜੇ ਸਾਡੇ ਟੂਰਿਜ਼ਮ ਮਿਨਿਸਟਰ ਸਨ ਉਹ ਹੁਣ ਸਾਡੇ ਮਿਨਿਸਟਰ ਆਫ ਇੰਡੀਜਨਸ ਰਿਲੇਸ਼ਨਸ ਐਂਡ ਰਿਕਨਸੀਲੀਏਸ਼ਨ ਬਣਾ ਦਿੱਤੇ ਗਏ ਨੇ,
ਜਿਹੜਾ ਮੰਤਰਾਲਾ ਕ੍ਰਿਸਟੀਨ ਬੋਇਲ ਕੋਲ ਸੀ ਜਿਹੜੇ ਹੁਣ ਹਾਊਸਿੰਗ ਮੰਤਰੀ ਬਣ ਗਏ ਨੇ।
ਸੋ ਕੱਲ ਸਪੈਂਸਰ ਚੰਦਰਾ ਹਰਬਰਟ ਨੂੰ ਵੀ ਛੇੜਿਆ ਕਈ ਜਰਨਲਿਸਟ ਨੇ, ਕਹਿੰਦੇ ਵੀ ਕੰਮ ਸਾਰਾ ਤੁਸੀਂ ਕਰਦੇ ਰਹੇ ਟੂਰਿਜ਼ਮ ਦੇ ਵਿੱਚ, ਹੁਣ ਜਦੋਂ ਇੰਨਾ ਵੱਡਾ ਇਵੈਂਟ ਫੀਫਾ ਵਰਲਡ ਕੱਪ ਅਗਲੇ ਸਾਲ ਹੋਣ ਲੱਗਿਆ
ਤੁਹਾਡੀ ਫੋਟੋਆਂ ਨਹੀਂ ਖਿਚਾਉਂਦੇ,
ਕਹਿੰਦੇ ਉਸ ਤੋਂ ਪਹਿਲਾਂ ਕਹਿੰਦੇ ਤੁਹਾਨੂੰ ਟੂਰਿਜ਼ਮ ਹਟਾ ਤਾ, ਕਿ ਫਿਰ ਬਾਅਦ ਕਹਿੰਦੇ ਚਲੋ ਕੋਈ ਗੱਲ ਨਹੀਂ, ਬਾਅਦ 'ਚ ਤਾਂ ਫਿਰ ਕਹਿੰਦੇ ਰੌਲਾ ਹੀ ਪਾਉਣਾ ਸਾਰਿਆਂ ਨੇ ਕਿ ਫੀਫਾ ਵਰਲਡ ਕੱਪ 'ਤੇ ਪੈਸੇ ਬਹੁਤ ਲੱਗ ਗਏ, ਕਹਿੰਦੇ ਵੀ ਚਲੋ ਉਹ ਜਵਾਬ ਤੁਹਾਨੂੰ ਨਹੀਂ ਦੇਣੇ ਪੈਣਗੇ। ਸੋ ਇਹ ਇਸ ਤਰ੍ਹਾਂ ਦਾ ਮਜ਼ਾਕ ਹੁੰਦਾ ਰਿਹਾ ਅਤੇ ਅਸੀਂ ਐਨ ਕੈਂਗ ਦਾ ਜ਼ਿਕਰ ਨਹੀਂ ਕੀਤਾ ਅਜੇ। ਸੋ ਐਨ ਕੈਂਗ ਸਾਡੇ ਪੋਸਟ ਸੈਕੰਡਰੀ ਐਜੂਕੇਸ਼ਨ ਮਿਨਿਸਟਰ ਸਨ ਜੋ ਹੁਣ ਜੈਸੀ ਸੁਨਰ ਨੇ, ਸੋ ਐਨ ਕੈਂਗ ਨੂੰ ਮੂਵ ਕਰ ਦਿੱਤਾ ਗਿਆ ਮਿਨਿਸਟਰ ਆਫ ਟੂਰਿਜ਼ਮ ਬਣਾ
ਦਿੱਤਾ ਗਿਆ ਅਤੇ
ਸੋ ਇਹ ਸਾਰਾ ਹੁਣ ਉਹੀ ਹੈ ਕਿ ਮਿਊਜ਼ੀਕਲ ਚੇਅਰ ਜਿਵੇਂ ਕੈਬਨਿਟ ਦੇ ਵਿੱਚ ਕੀਤਾ ਗਿਆ ਕੱਲ੍ਹ, ਅਤੇ ਇਸੇ ਤਰ੍ਹਾਂ ਰਿਕ ਲੂਮੈਕ ਦਾ ਜਿਵੇਂ ਮੈਂ ਜ਼ਿਕਰ ਕੀਤਾ ਪਹਿਲਾਂ ਮਿਨਿਸਟਰ ਆਫ ਸਟੇਟ ਫਾਰ ਟ੍ਰੇਡ ਸਨ, ਉਹਨਾਂ ਦੀ ਥਾਂ 'ਤੇ ਹੁਣ ਪੌਲ ਚੋਏ ਨੂੰ ਬਣਾ ਦਿੱਤਾ ਗਿਆ ਪਾਰਲੀਮੈਂਟਰੀ ਸੈਕਟਰੀ, ਅਤੇ ਮਿਨਿਸਟਰ ਆਫ ਸਟੇਟ ਫਾਰ AI ਐਂਡ ਨਿਊ ਟੈਕਨੋਲੋਜੀਜ਼ ਬਣਾ ਦਿੱਤੇ ਗਏ ਨੇ ਰਿਕ ਲੂਮੈਕ।
ਅਤੇ ਵਾਸੂ ਜੀ ਆਮਨਾ ਸ਼ਾਹ ਜਿਹੜੇ ਕਿ ਸਰੀ ਤੋਂ ਹੀ ਉਹ ਵੀ MLA ਨੇ, ਉਹਨਾਂ ਨੂੰ ਇੱਕ ਤਾਂ ਐਂਟੀ ਰੇਸਿਜ਼ਮ ਇਨੀਸ਼ੀਏਟਿਵਜ਼ ਦਾ ਦੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿੱਤੀ ਗਈ ਹੈ। ਇਹ ਜ਼ਿੰਮੇਵਾਰੀ ਪਹਿਲਾਂ ਜੈਸੀ ਸੁਨਰ ਦੇ ਕੋਲ ਸੀ, ਜਿਨ੍ਹਾਂ ਨੂੰ ਕਿ ਹੁਣ ਪੋਸਟ ਸੈਕੰਡਰੀ ਐਂਡ ਫਿਊਚਰ ਸਕਿੱਲਸ ਦਾ ਮੰਤਰੀ ਬਣਾਇਆ ਗਿਆ। ਆਮਨਾ ਸ਼ਾਹ ਦੇ ਕੋਲ ਆਲਰੇਡੀ ਮੈਂਟਲ ਹੈਲਥ ਐਂਡ ਅਡਿਕਸ਼ਨ ਸੰਬੰਧੀ ਪਾਰਲੀਮੈਂਟਰੀ ਸੈਕਟਰੀ ਦੀ ਜ਼ਿੰਮੇਵਾਰੀ ਪਹਿਲਾਂ ਤੋਂ ਹੀ ਉਹਨਾਂ ਨੂੰ ਦਿੱਤੀ ਹੋਈ ਹੈ। ਸੋ ਉਹਨਾਂ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀਆਂ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਕੀਤਾ ਗਿਆ।
ਸੋ ਬੇਸਿਕਲੀ ਆਮਨਾ ਸ਼ਾਹ ਦੇ ਕੋਲ ਬਤੌਰ ਪਾਰਲੀਮੈਂਟਰੀ ਸੈਕਟਰੀ ਦੋ ਜ਼ਿੰਮੇਵਾਰੀਆਂ ਨੇ
ਜੀ,
ਅਤੇ ਗੈਰੀ ਬੈਗ ਦੇ ਕੋਲ ਸਿਰਫ ਇੱਕੋ ਹੀ ਆ, ਸਰੀ ਇਨਫਰਾਸਟ੍ਰਕਚਰ।
ਯੈਸ, ਹਾਂ ਯੈਸ, ਬਿਲਕੁਲ ਸਹੀ ਗੱਲ ਆ। ਸੋ ਵਾਸੂ ਜੀ, ਹਾਂ ਕੈਬਨਿਟ ਦੀ ਸ਼ਫਲ ਸੰਬੰਧੀ ਇਹ ਸਾਰੀ ਗੱਲਬਾਤ ਆ, ਅਤੇ ਹੁਣ ਵੇਖਦੇ ਹਾਂ ਕਿ ਜਿਹੜੇ ਇਹ ਨਵੇਂ ਬਣੇ ਮੰਤਰੀ ਨੇ ਜੋ ਇਸ ਵੇਲੇ ਦਰਪੇਸ਼ ਚੁਣੌਤੀਆਂ ਨੇ ਉਹਦੇ ਵਿੱਚ ਕਿੰਨੇ ਕੁ ਅਸਰਦਾਰ ਹੋ ਸਕਣਗੇ। ਅੱਛਾ, ਹਾਊਸਿੰਗ ਵਾਲੇ ਮਾਮਲੇ 'ਚ ਇੱਕ ਸਵਾਲ ਮੈਂ ਹੋਰ ਪ੍ਰੀਮੀਅਰ ਨੂੰ ਅਖੀਰ ਲਾਇਆ ਪੁੱਛਿਆ ਸੀ ਕਿ ਫੋਰਨ ਇਨਵੈਸਟਰਸ ਦੇਖੋ ਇਸ ਵੇਲੇ ਸਾਡੀ ਮਾਰਕੀਟ ਤੋਂ ਮਨਫੀ ਹੋਏ ਹੋਏ ਨੇ, ਉਸ ਹਿਸਾਬ ਨਾਲ ਪਾਰਟੀਸਪੇਟ ਨਹੀਂ ਕਰ ਪਾ ਰਹੇ ਕਿਉਂਕਿ ਫੋਰਨ ਬਾਇਰ ਟੈਕਸ ਅਤੇ ਹੋਰ ਪਾਬੰਦੀਆਂ ਲੱਗੀਆਂ ਨੇ। ਪਿਛਲੇ ਹਫ਼ਤੇ ਸਾਊਦੀ ਅਰੇਬੀਆ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ, ਸਾਊਦੀ ਅਰੇਬੀਆ ਦੇ ਵਿੱਚ ਉਹ ਕਾਨੂੰਨ ਅਗਲੇ ਸਾਲ ਤੋਂ ਲਾਗੂ ਹੋਣਾ ਕਿ ਜਿਹੜੇ ਫੋਰਨ ਬਾਇਰਸ ਨੇ ਕੁਝ ਇਲਾਕਿਆਂ ਦੇ ਵਿੱਚ ਇੱਕ ਪ੍ਰੋਪਰਟੀ ਖਰੀਦ ਸਕਣਗੇ, ਉਹਨਾਂ ਦੇ ਉੱਪਰ ਲਿਮਿਟ ਲਗਾਈ ਜਾਣੀ ਹੈ। ਜੇ ਕੋਈ ਫੋਰਨ ਬਾਇਰ ਦੋ ਪ੍ਰੋਪਰਟੀਜ਼ ਖਰੀਦਣਾ, ਦੂਜੀ ਪ੍ਰੋਪਰਟੀ ਖਰੀਦਣਾ ਚਾਹੇਗਾ ਤਾਂ ਉਹਨੂੰ ਪਹਿਲੀ ਪ੍ਰੋਪਰਟੀ ਵੇਚਣੀ ਪੈਣੀ ਆ। ਪ੍ਰੀਮੀਅਰ ਨੂੰ ਮੈਂ ਸਵਾਲ ਇਹ ਪੁੱਛਿਆ ਸੀ ਵੀ ਜੇ ਸਾਊਦੀ ਅਰੇਬੀਆ ਅਜਿਹਾ ਕਰ ਸਕਦਾ, ਇੱਕ ਕੰਟਰੋਲਡ ਫੋਰਨ ਇਨਵੈਸਟਮੈਂਟ ਵਾਸਤੇ ਰਾਹ ਖੋਲ ਸਕਦਾ, ਸਾਨੂੰ ਪਤਾ ਵੀ ਇੱਥੇ ਬਿਲਡਰਸ ਨੂੰ ਓਵਰਆਲ ਆਪਣੇ ਪ੍ਰੋਜੈਕਟਸ ਵਾਸਤੇ ਪ੍ਰੀ ਸੇਲਸ ਕਰਨੀਆਂ, ਕੈਪੀਟਲ ਐਕਸੈਸ ਕਰਨੀ ਔਖੀ ਕਿੰਨੀ ਹੋਈ ਆ, ਅਸੀਂ ਇੱਥੇ ਅਜਿਹਾ ਕਿਉਂ ਨਹੀਂ ਕਰ ਸਕਦੇ? ਸੋ ਉਹ ਤਾਂ ਥੋੜ੍ਹੇ ਰਿਲਕਟੈਂਟ ਸੀ, ਕਹਿੰਦੇ ਅਸੀਂ ਕੰਮ ਕਰ ਰਹੇ ਹਾਂ, ਦੇਖਣਾ ਪੈਣਾ, ਪਰ ਅਸੀਂ ਉਹੋ ਜਿਹੇ ਬੂਹੇ ਨਹੀਂ ਖੋਲ ਸਕਦੇ ਜਿੱਦਾਂ ਪਹਿਲਾਂ ਖੋਲ੍ਹੇ ਸੀ, ਫੋਰਨ ਕੈਪੀਟਲ ਬੜੀ ਆ ਗਈ ਸੀ, ਪਰ ਸਵਾਲ ਦਾ ਆਧਾਰ ਇਹ ਤਾਂ ਹੈ ਹੀ ਨਹੀਂ ਵੀ ਉੱਦਾਂ ਹੀ ਬੂਹੇ ਖੋਲ੍ਹ ਦਿਉ। ਕੰਟਰੋਲਡ ਇਨਵਾਇਰਮੈਂਟ ਦੇ ਵਿੱਚ ਤਾਂ ਫੋਰਨ ਇਨਵੈਸਟਮੈਂਟ ਨੂੰ ਕੀ ਸੂਬੇ ਦੀ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਦੁਬਾਰਾ ਤੋਂ ਅਟਰੈਕਟ ਕਰਨ ਵਾਸਤੇ ਕੀ ਉਪਰਾਲੇ ਨਹੀਂ ਕੀਤੇ ਜਾਣੇ ਚਾਹੀਦੇ?
ਜਾਂ ਪਰ ਉਹੀ ਨਾ ਕਿ ਸਰਕਾਰ ਦੋਨੋਂ ਪਾਸੇ ਹੀ ਫਸਦੀ ਹੈ ਫਿਰ, ਕਿਉਂਕਿ ਸਰਕਾਰ ਦੋ ਚੀਜ਼ਾਂ ਕਰਨਾ ਚਾਹੁੰਦੀ ਹੈ, ਇੱਕ ਤਾਂ ਰੀਅਲ ਇਸਟੇਟ ਮਾਰਕੀਟ ਨੂੰ ਤੋੜਨਾ ਚਾਹੁੰਦੀ ਹੈ, ਓਨ ਫੋਰਨ ਇਨਵੈਸਟਰ ਕਰਦਾ ਪ੍ਰੋਪਰਟੀ ਤੇ ਅਸੀਂ ਸਾਰੇ ਉੱਥੇ ਕਿਰਾਏ ਤੇ ਰਹਿ ਰਹੇ ਹਾਂ ਵੀ ਉਹ ਕਹਿੰਦੇ ਗੱਲ ਠੀਕ ਨਹੀਂ ਪੋਲੀਟੀਕਲੀ ਵੀ ਤੇ ਉਦਾਂ ਵੀ ਪ੍ਰੈਕਟੀਕਲੀ ਵੀ
ਸੋਸ਼ਲੀ ਵੀ
ਸੋ ਇਹਦੇ ਨਾਲ ਇਸ ਤੋਂ ਪਹਿਲਾਂ ਕਿ ਅਸੀਂ ਫੋਰਨ ਇਨਵੈਸਟਮੈਂਟ ਖੋਲੀਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਸੋ ਜਿਵੇਂ ਕਿ ਡਿਵੈਲਪਰ ਦੇ ਵਾਸਤੇ ਜਿਹੜੀਆਂ ਫੀਸ ਵਗੈਰਾ ਨੇ ਮਿਊਨਿਸਪਲ ਟੈਕਸਿਸ ਵਗੈਰਾ ਨੇ ਡੀਸੀਸੀ ਤੇ ਹੋਰ ਕਈ ਕੁਝ ਪਹਿਲਾਂ ਤਾਂ ਉਹੀ ਹਟਾਏ ਜਾ ਸਕਦੇ ਨੇ ਜੇ ਹਟਾਉਣੇ ਨਹੀਂ ਤਾਂ ਫਿਰ ਫੈਡਰਲ ਸਰਕਾਰ ਮੇ ਵੀ ਉਹਨੂੰ ਸਬਸਿਡਾਈਜ਼ ਕਰੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਿਆ ਜਾਵੇ ਫਿਰ ਇੱਕ ਗੱਲ ਜਿਹੜੀ ਕੱਲ੍ਹ ਜੋ ਮੈਂ ਗ੍ਰੈਗਰ ਰੌਬਰਟਸਨ ਵਾਲੀ ਗੱਲ ਤੇ ਆ ਰਿਹਾ ਜਿਹੜੀ ਗ੍ਰੈਗਰ ਰੌਬਰਟਸਨ ਨੇ ਕੱਲ੍ਹ ਇੰਟਰਵਿਊ ਦਿੱਤੀ ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਹੁਣ ਫੈਡਰਲ ਹਾਊਸਿੰਗ ਮਿਨਿਸਟਰ ਹੋ ਰੀਅਲ ਇਸਟੇਟ ਮਾਰਕੀਟ ਬਿਲਕੁਲ ਠੱਪ ਪਈ ਹੈ ਤੇ ਨਾ ਤਾਂ ਹਾਊਸਿੰਗ ਸਪਲਾਈ ਹੀ ਵੱਧ ਰਹੀ ਹੈ ਤੇ ਨਾ ਹੀ ਫਸਟ ਟਾਈਮ ਹੋਮ ਬਾਇਰਸ ਘਰ ਖਰੀਦ ਪਾ ਰਹੇ ਨੇ ਕੁਝ ਕਰੋਗੇ ਤੁਸੀਂ ਕੀ ਕਰੋਗੇ ਕਹਿੰਦੇ ਹਾਂ ਹਾਂ ਕਹਿੰਦੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਤਾਂ ਬਹੁਤ ਸਾਰੇ ਕਹਿੰਦੇ ਵਿਚਾਰ ਕਰ ਰਹੇ ਹਾਂ ਬਹੁਤ ਸਾਰੇ ਕਦਮ ਚੁੱਕਾਂਗੇ ਤੇ ਉਹਨਾਂ ਨੇ ਕਿਹਾ ਅਸੀਂ ਜਿਹੜੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਨਾ ਉਹ ਤੋਂ ਲੱਗ ਰਿਹਾ ਕਿ ਫੈਡਰਲ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਇੰਟਰਵੈਂਸ਼ਨ ਕਰੇਗੀ ਕਰ ਸਕਦੀ ਹੈ ਉਹਨਾਂ ਨੇ ਕਿਹਾ ਵੀ ਆਰ ਲੁਕਿੰਗ ਐਟ ਟੂਲਸ ਐਂਡ ਐਕਸ਼ਨਸ ਵੀ ਕੈਨ ਟੇਕ ਫੈਡਰਲੀ ਟੂ ਕਿਕ ਸਟਾਰਟ ਦ ਰੀਅਲ ਸਟੇਟ ਮਾਰਕੀਟ ਸੋ ਇਹ ਜਿਹੜੇ ਸ਼ਬਦ ਨੇ ਬੜੇ ਥੋੜੇ ਐਕਟਿਵ ਓਰੀਐਂਟਡ ਐਕਸ਼ਨ ਓਰੀਐਂਟਡ ਲੱਗਦੇ ਨੇ ਵੀ ਲੱਗਦਾ ਵੀ ਕੁਛ ਕੀਤਾ ਜਾ ਸਕਦਾ
ਗੋਲਮੋਲ ਸ਼ਬਦ ਨਹੀਂ ਹੈਗੇ
ਗੋਲਮੋਲ ਨਹੀਂ ਹੈਗੇ ਫਿਰ ਅਗਲੀ ਉਹਨਾਂ ਜਿਹੜੀ ਗੱਲ ਕੀਤੀ ਹੈ ਕਹਿੰਦੇ ਵੀ ਗੋਟ ਟੂ ਲੁੱਕ ਐਟ ਹਾਊ ਟੂ ਬੈਸਟ ਸਪੋਰਟ ਐਂਡ ਇੰਟਰਵੀਨ ਵੇਅਰ ਨੀਡਿਡ ਸੋ ਇੰਟਰਵੈਂਸ਼ਨ ਦਾ ਵੀ ਉਹ ਜ਼ਿਕਰ ਕਰ ਰਹੇ ਨੇ ਸੋ ਕਿਸੇ ਤਰ੍ਹਾਂ ਦੀ ਇੰਟਰਵੈਂਸ਼ਨ ਹੋ ਸਕਦੀ ਫਿਰ ਉਹਨਾਂ ਨੇ ਕਿਹਾ ਕਹਿੰਦੇ ਜਿਵੇਂ ਅਸੀਂ ਦੇਖੋ GST ਹਟਾਇਆ ਫਸਟ ਟਾਈਮ ਬਾਅਦ ਵਾਸਤੇ ਤੇ ਕਹਿੰਦੇ ਉਹਨਾਂ $50 ਤੱਕ ਦੀ ਕਹਿੰਦੇ ਬਚਤ ਹੋ ਸਕਦੀ ਕਹਿੰਦੇ ਇਸ ਤਰ੍ਹਾਂ ਦੇ ਅਸੀਂ ਹੋਰ ਵੀ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੇ ਹਾਂ ਬਟ ਦਾ ਕੁਐਸਚਨ ਔਨ ਦਾ ਟੇਬਲ ਇਜ਼ ਡੂ ਵੀ ਨੀਡ ਟੂ ਗੋ ਫਰਦਰ ਐਂਡ ਫੈਸਟਰ ਟੂ ਗੈਟ ਦ ਮਾਰਕੀਟ ਗੋਇੰਗ ਸੋ ਇਹ ਵੀ ਇੱਥੋਂ ਵੀ ਲੱਗਦਾ ਥੋੜਾ ਜਿਹਾ ਵੀ ਮਾਰਕੀਟ ਨੂੰ ਜਾਗ ਲਾਉਣ ਬਾਰੇ ਥੋੜਾ ਜਿਹਾ ਕੁਝ ਸੋਚ ਰਹੇ ਨੇ
ਕੋਈ ਕੰਟਰੋਲਡ ਐਕਸ਼ਨ ਹੋ ਸਕਦਾ
ਯੈਸ ਫਿਰ ਉਹਨਾਂ ਨੇ ਜ਼ਿਕਰ ਕੀਤਾ ਬਿਲਡ ਕੈਨੇਡਾ ਪ੍ਰੋਗਰਾਮ ਦਾ ਕਹਿੰਦੇ ਕਿ ਜੋ ਮਾਰਕ ਕਾਰਨੀ ਨੇ ਇਲੈਕਸ਼ਨ ਕੈਂਪੇਨ ਦੌਰਾਨ ਪ੍ਰੋਮਿਸ ਕੀਤਾ ਸੀ ਜਿਹਦੇ ਨਾਲ ਉਹਨਾਂ ਨੇ ਕਿਹਾ ਸੀ 500,000 ਘਰ ਹਰ ਸਾਲ ਬਣਿਆ ਕਰਨਗੇ ਕਹਿੰਦੇ ਉੱਥੇ ਸਾਡਾ ਡਿਪਾਰਟਮੈਂਟ ਕੰਮ ਕਰ ਰਿਹਾ ਫਿਰ ਵਿਜੇ ਜੀ ਹੁਣ ਗੱਲ ਆਉਂਦੀ ਹੈ ਜਿਹੜੀਆਂ ਇਸ ਆਰਟੀਕਲ ਦੇ ਵਿੱਚ ਜਿਹੜੀਆਂ ਸੁਜੈਸ਼ਨਸ ਰੀਅਲ ਇਸਟੇਟ ਇੰਡਸਟਰੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹਦਾ ਜ਼ਿਕਰ ਆ ਜਿੱਥੇ ਹੁਣ ਵਾਪਸ ਗੱਲ ਘੁੰਮ ਕੇ ਆਉਂਦੀ ਹੈ ਜੋ ਡੇਵੀਡੀਬੀ ਨਾਲ ਤੁਹਾਡੀ ਗੱਲ
ਜੀ ਜੀ
ਸੋ ਇਹਦੇ ਵਿੱਚ ਪਹਿਲੀ ਗੱਲ ਤਾਂ ਇਹੀ ਹੈ ਕਿ ਜੋ DCCs ਨੇ ਤੇ ਹੋਰ ਮਿਊਨਿਸਪਲ ਟੈਕਸਿਸ ਨੇ ਵੀ ਉਹ ਹਟਾਏ ਜਾਣ ਉਹਨਾਂ ਨੂੰ ਮੇਬੀ ਫੈਡਰਲ ਸਰਕਾਰ ਵਿੱਚ ਇੰਟਰਫੇਅਰ ਕਰਕੇ ਮਿਊਨਿਸਪਲ ਸਰਕਾਰਾਂ ਨੂੰ ਕਹੇ ਕਿ ਤੁਸੀਂ ਟੈਕਸ ਚਾਰਜ ਨਹੀਂ ਕਰਨਾ ਤੇ ਜੇ ਕਰਨਾ ਤੇ ਫਿਰ ਅਸੀਂ ਸਬਸਿਡਾਈਜ਼ ਕਰਾਂਗੇ ਉਹਨੂੰ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਉਸ ਤੋਂ ਬਾਅਦ ਇਹ ਕਹਿ ਰਹੇ ਨੇ ਵੀ ਜਿਹੜੇ ਨਵੇਂ ਹੋਮ ਬਾਇਰਸ ਨੇ ਉਹਨਾਂ ਨੂੰ ਇੱਕ ਸਰਟਨ ਲੈਵਲ ਤੱਕ ਕੋਈ ਕ੍ਰੈਡਿਟਸ ਵਗੈਰਾ ਫੈਡਰਲ ਸਰਕਾਰ ਕੋਈ ਨਵੇਂ ਇਸ਼ੂ ਕਰੇ ਫਿਰ ਤੀਜੀ ਇਹਦੇ ਵਿੱਚ ਇਹ ਹੈ ਕਿ ਜਿੰਨਾ ਵੀ ਇਸ ਵੇਲੇ ਰੀਅਲ ਇਸਟੇਟ ਸਟਾਕ ਬਣਿਆ ਬੈਠਾ ਬਹੁਤ ਸਾਰੇ ਕੌਂਡੋਸ ਬਣੇ ਪਏ ਨੇ ਫੈਡਰਲ ਸਰਕਾਰ ਕਹਿੰਦੀ ਅਸੀਂ ਅਫੋਰਡੇਬਲ ਹਾਊਸਿੰਗ ਵਧਾਉਣੀ ਆ ਅਸੀਂ ਸੋਸ਼ਲ ਹਾਊਸਿੰਗ ਦੇ ਵਿੱਚ ਫੈਡਰਲ ਸਰਕਾਰ ਵੀ ਕੋਈ ਭੂਮਿਕਾ ਨਿਭਾਏਗੀ ਕਹਿੰਦੇ ਜਿਹੜਾ ਸਾਰਾ ਸਟਾਕ ਬਣਿਆ ਪਿਆ ਜਿਹੜੇ ਸਾਰੇ ਕੌਂਡੋਸ ਬਣੇ ਪਏ ਨੇ ਫੈਡਰਲ ਸਰਕਾਰ ਖਰੀਦ ਲਵੇ ਤੇ ਮੁੜ ਕੇ ਫਿਰ ਉਹਨਾਂ ਨੂੰ ਸਸਤੇ ਭਾਅ ਤੇ ਥੋੜਾ ਸਬਸਿਡਾਈਜ਼ ਕਰਕੇ ਕਹਿੰਦੇ ਵੇਚ ਦੋ ਅਫੋਰਡੇਬਲ ਹਾਊਸਿੰਗ ਬਣਾ ਕੇ ਵੀ ਜੇ ਤੁਸੀਂ ਜਾਗ ਲਾਣਾ ਹੀ ਹੈ ਤੇ ਇਦਾਂ ਦੇ ਸੁਝਾਅ ਦਿੱਤੇ ਜਾ ਰਹੇ ਨੇ ਫਿਰ ਜਿਹੜੀ ਆ ਫੋਰਨ ਇਨਵੈਸਟਮੈਂਟ ਵਾਲੀ ਗੱਲ ਹੈ ਇਹ ਮਤਲਬ ਅਖੀਰਲੇ ਨੰਬਰ ਤੇ ਆਏਗਾ ਉਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਹੋਰ ਮਿਊਨਿਸਪਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਜਿਹੜੀਆਂ ਡੋਮੈਸਟਿਕ ਇਨਵੈਸਟਮੈਂਟ ਨੂੰ ਲੈ ਕੇ ਰਿਸਟ੍ਰਿਕਸ਼ਨ ਨੇ ਫੋਰ ਐਗਜ਼ਾਮਪਲ ਵੀਕੈਂਸੀ ਟੈਕਸ ਸਪੈਕੂਲੇਸ਼ਨ ਟੈਕਸ ਫਿਰ ਉਸ ਤੋਂ ਬਾਅਦ
ਏਅਰਬੀਐਨਬੀ
ਹਾਂ ਇਹ ਜਿਹੜੀਆਂ ਰਿਸਟ੍ਰਿਕਸ਼ਨ ਨੇ ਵੀ ਇਹ ਹਟਾ ਦਿਓ ਇਹਦੇ ਨਾਲ ਐਟਲੀਸਟ ਜਿਹੜਾ ਡੋਮੈਸਟਿਕ ਇਨਵੈਸਟਰ ਆ ਵੀ ਉਹ ਤਾਂ ਇਨਵੈਸਟ ਕਰੇਗਾ
ਐਂਡ ਸਪੈਸ਼ਲੀ ਵਾਸੂ ਜੀ ਜਦੋਂ ਵੀ ਦੇਖੋ ਹੁਣ ਰੀਅਲ ਇਸਟੇਟ ਮਾਰਕੀਟ ਬਾਰੇ ਗੱਲ ਹੁੰਦੀ ਹੈ ਨਾ ਪ੍ਰੀਮੀਅਰ ਵੀ ਅੱਜ ਇੱਕ ਜ਼ਿਕਰ ਕਰਕੇ ਗਏ ਕਿ ਫੋਰਨ ਇਨਵੈਸਟਰ ਦੇ ਪੈਸੇ ਨਾਲ ਯੂਨਿਟ ਇਹੋ ਜਿਹੇ ਬਣ ਰਹੇ ਸੀ 400-500 ਸਕੁਏਅਰ ਫੁੱਟ ਵਾਲੇ ਜੀ 'ਚ ਕੋਈ ਰਹਿ ਕੇ ਰਾਜ਼ੀ ਨਹੀਂ ਇਹ ਅਤਕਥਨੀ ਨਹੀਂ ਹੈ ਸੱਚੀ ਇੱਦਾਂ ਹੋਇਆ ਟੋਰੋਂਟੋ ਦੀ ਕੌਂਡੋ ਮਾਰਕੀਟ ਦੇ ਕਲੈਪਸ ਹੋਣ ਦਾ ਉਹਦੇ ਵਿੱਚ ਡਾਊਨ ਟ੍ਰੈਂਡ ਦਾ ਇੱਕ ਵੱਡਾ ਰੀਜ਼ਨ ਇਹ ਆ ਇਹੋ ਜਿਹੇ ਯੂਨਿਟ ਬਣੇ ਪਏ ਨੇ ਜਿਹਦੇ ਵਿੱਚ ਕੋਈ ਪਰਿਵਾਰ ਰਹਿ ਹੀ ਨਹੀਂ ਸਕਦਾ ਹੁਣ ਜੇ ਏਅਰਬੀਐਨਬੀ ਨੂੰ ਲੈ ਕੇ ਫੈਡਰਲ ਸਰਕਾਰ ਨੇ ਲੈਦੀਆਂ ਰਿਸਟ੍ਰਿਕਸ਼ਨਸ ਲਾਈਆਂ ਨੇ ਜਿਹੜੀਆਂ ਰੈਂਟਲ ਰਿਸਟ੍ਰਿਕਸ਼ਨਸ ਇਹੋ ਜਿਹੀਆਂ ਨੇ ਕਿ ਲੈਂਡਲੋਰਡ ਦੀ ਜੇ ਤੋਂ ਖਰਾਬਾ ਹੋਣ ਲੱਗਦਾ ਤਾਂ ਉਹਦੀ ਸੁਣਵਾਈ ਕਿਤੇ ਪ੍ਰੋਪਰਲੀ ਨਹੀਂ ਹੁੰਦੀ ਵੀ ਜੇ ਉਹ ਚੀਜ਼ਾਂ ਨੂੰ ਦਰੁਸਤ ਕਰ ਦਿੱਤਾ ਜਾਂਦਾ ਜਿਹੜਾ ਬਿਲਕੁਲ ਸਹੀ ਗੱਲ ਹੈ ਇਹ ਵੀ ਜਿਹੜਾ ਡੋਮੈਸਟਿਕ ਇਨਵੈਸਟਰ ਆ ਐਟਲੀਸਟ ਉਹ ਫਿਰ ਉਹਨਾਂ ਪ੍ਰੋਪਰਟੀਜ਼ ਨੂੰ ਖਰੀਦ ਕੇ ਉਹਦੇ ਵਿੱਚੋਂ ਕੋਈ ਇੱਕ ਸੋਰਸ ਆਫ ਇਨਕਮ ਜਾਂ ਇੱਕ ਰਿਟਰਨ ਉਹ 'ਚੋਂ ਕਮਾ ਸਕਦਾ
ਜਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਫੋਰਨ ਬਾਇਰਸ ਓਨ ਕਰਦੇ ਨੇ ਅਸੀਂ ਕਿਰਾਏ ਤੇ ਰਹਿ ਰਹੇ ਹਾਂ ਉਹ ਕੈਨੇਡੀਅਨਸ ਹੀ ਓਨ ਕਰਦੇ ਨੇ ਇਨਵੈਸਟਰਸ ਵੀ ਕੈਨੇਡੀਅਨਸ ਹੀ ਨੇ ਇੱਥੇ ਜਦੋਂ ਨਾ ਆਪਾਂ ਇਨਵੈਸਟਰ ਸ਼ਬਦ ਇਸਤੇਮਾਲ ਕਰਦੇ ਹਾਂ ਡਿਵੈਲਪਰ ਸ਼ਬਦ ਇਸਤੇਮਾਲ ਕਰਦੇ ਹਾਂ ਇਦਾਂ ਲੱਗਦਾ ਵੀ ਅਸੀਂ ਕਿਸੇ ਕ੍ਰਿਮੀਨਲ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ ਮਾਈਂਡ ਸੈਟ ਹੈ ਇਹਨੂੰ ਚੇਂਜ ਕਰਨ ਦੀ ਲੋੜ ਹੈ ਕਿਉਂਕਿ ਜੇ ਅਸੀਂ ਹਾਊਸਿੰਗ ਸਪਲਾਈ ਵਧਾਉਣੀ ਹੈ ਤੇ ਹਾਊਸਿਸ ਤਾਂ ਬਿਲਡਰਸ ਨਹੀਂ ਬਣਾਉਣੇ ਨੇ
ਬਿਲਕੁਲ
ਡਿਵੈਲਪਰਸ ਨਹੀਂ ਬਣਾਉਣੇ ਨੇ ਹੁਣ ਐਟਲੀਸਟ ਸਰਕਾਰ ਦੀ ਮੈਂ ਕੱਲ੍ਹ ਵੀ ਗੱਲ ਕਰਦਾ ਸੀ ਵੀ ਜਿਹੜੀ ਕੋਈ ਮੈਸੇਜਿੰਗ ਆ ਉਹਦੇ ਵਿੱਚ ਸ਼ਬਦ ਜਿਹੜਾ ਆਮ ਤੌਰ ਤੇ ਡਿਵੈਲਪਰ ਇਸਤੇਮਾਲ ਕੀਤਾ ਜਾਂਦਾ ਸੀ ਉਹਨੂੰ ਐਟਲੀਸਟ ਹੋਮ ਬਿਲਡਰ ਕਹਿਣ ਲੱਗੇ
ਹੌਲੀ
ਹੌਲੀ ਸਰਕਾਰ ਨੂੰ ਵੀ ਸਮਝ ਆ ਰਹੀ ਹੈ ਵੀ ਵੋਟ ਬੈਂਕ ਪੋਲੀਟਿਕਸ ਦੇ ਚੱਕਰ ਵਿੱਚ
ਬਹੁਤ ਖਰਾਬ ਹੈ।
ਹਾਂ, ਇੱਦਾਂ ਨਾ ਕਰੀਏ ਕਿ ਅਸੀਂ ਜਿਹੜੇ ਡਿਵੈਲਪਰਸ ਨੇ ਤੇ ਜਿਹੜੇ ਥੋੜੇ ਧਨਾਟ ਲੋਕ ਨੇ
ਉਹਨਾਂ
ਨੂੰ ਕੈਨੇਡੀਅਨ ਮੰਨਣਾ ਹੀ ਬੰਦ ਕਰ ਦਈਏ,
ਉਹਨਾਂ ਨੂੰ ਵਿਲਨਾਈਜ਼ ਕਰ
ਦਈਏ। ਮੈਂ ਤਾਂ ਕਹਾਂਗਾ ਉਹਨਾਂ ਨੂੰ ਕੈਨੇਡੀਅਨ ਹੀ ਨਹੀਂ ਮੰਨਦੇ, ਉਹਨਾਂ ਨੂੰ ਫੋਰਨ ਇਨਵੈਸਟਰ ਦੇ ਨਾਲ ਹੀ ਜੋੜ ਦਿੰਦੇ।
ਜੀ ਜੀ ਜੀ,
ਸੋ ਉਹ ਕੋਈ ਇੱਦਾਂ ਦੀ ਗੱਲ ਨਹੀਂ। ਸੋ ਉਹ ਵੀ ਕੈਨੇਡੀਅਨਸ ਹੀ ਨੇ ਜਿਹੜੇ ਵੀ ਕੋਈ ਫਰੇਮਵਰਕ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ, ਉਹ ਵੀ ਪਬਲਿਕ ਸਰਵਿਸ ਹੀ ਕਰ ਰਹੇ ਨੇ।
ਲਿਵ ਇਨ ਅ ਕੈਪੀਟਲਿਸਟ ਕੰਟਰੀ।
ਯਾ, ਐਗਜ਼ੈਕਟਲੀ, ਐਗਜ਼ੈਕਟਲੀ,
ਇਜ਼ ਨਾਟ ਅ ਬੈਡ ਵਰਡ।
ਯਾ, ਫਿਰ ਉਹ ਗੱਲ ਹੈ ਨਾ, ਹੁਣ ਸਾਡੇ ਵਾਸਤੇ ਵੀ ਉਹ ਗੱਲ ਲਾਗੂ ਹੁੰਦੀ ਜੋ ਸਿਆਸਤਦਾਨਾਂ ਤੇ ਲਾਗੂ ਹੁੰਦੀ ਹੈ।
ਜੀ ਜੀ ਜੀ,
ਅਸੀਂ ਜਦੋਂ ਗੱਲ ਕਰਦੇ ਹਾਂ ਇਦਾਂ ਲੱਗਦਾ ਯਾਰ ਇਹ ਡਿਵੈਲਪਰਾਂ ਦੀ ਹਮਾਇਤ ਕਰ ਰਿਹਾ, ਨਹੀਂ ਕਰ ਰਹੇ ਸੀ, ਵੀ ਜਸਟ ਟਾਕਿੰਗ ਪ੍ਰੈਕਟੀਕਲ ਸਟਫ।
ਐਗਜ਼ੈਕਟਲੀ,
ਯੈਸ, ਜੇ ਘਰ ਯਾ ਤਾਂ ਸਰਕਾਰ ਕਹਦੇ ਅਸੀਂ ਹਾਊਸਿੰਗ ਸਪਲਾਈ ਨਹੀਂ ਵਧਾਉਣੀ, ਫਿਰ ਗੱਲ ਠੀਕ ਹੈ, ਬੈਠੇ ਰਹੋ।
ਵਾਸੂ ਜੀ,
ਜੇ ਘਰ ਬਣਾਉਣੇ ਨੇ ਤਾਂ ਉਹ ਤਾਂ ਘਰ ਬਣਾਉਣ ਵਾਲਿਆਂ ਨੇ ਹੀ ਬਣਾਉਣੇ ਨੇ।
ਵਾਸੂ ਜੀ, ਸ਼ਬਦਾਵਲੀ ਬਹੁਤ ਮੈਟਰ ਕਰਦੀ ਹੈ ਇਹ, ਕਿਸੇ ਦੇ ਗੱਲ ਨੋ, ਦਿਸ ਇਜ਼ ਨਾਟ ਲੋਸਟ ਔਨ ਐਨੀਵਨ। ਜਦੋਂ ਨਾ ਭੰਗ ਲੀਗਲ ਕੀਤੀ ਗਈ ਹੈ, ਹੁਣ ਦੇਖੋ ਕਹਿੰਦੇ ਭੰਗ, ਫਿਰ ਸ਼ਬਦ ਚੱਲਦਾ ਸੀ ਅੰਗਰੇਜ਼ੀ ਦਾ ਵੀਡ, ਫਿਰ ਸ਼ਬਦ ਆਇਆ ਮੈਰੋਵਾਨਾ, ਫਿਰ ਆਇਆ ਵੀ ਨਹੀਂ ਕੈਨਵਿਸ ਕਹਿੰਦਾ, ਫਿਰ ਮੈਸੇਜਿੰਗ ਇਹਦੀ ਵੀ ਇੱਦਾਂ ਇਵੋਲਵ ਹੋਈ ਵੀ ਸ਼ਬਦਾਵਲੀ ਤੁਸੀਂ ਕਿਹੜੀ ਵਰਤ ਰਹੇ ਹੋ, ਕਿਉਂਕਿ ਉਹਦੇ ਨਾਲ ਕੀ ਹੁੰਦਾ ਵੀ ਨਹੀਂ, ਜਦ ਬੰਦਾ ਕੈਨਵਿਸ ਸਰਚ ਕਰਦਾ ਫਿਰ ਉਹ ਆਉਂਦਾ ਵੀ ਅੱਛਾ ਕੈਨਵਿਸ ਇੱਕ ਉਹ ਪਲਾਂਟ ਹੈ, ਉਹਦੇ ਵਿੱਚ ਦਵਾਈਆਂ ਬਣਦੀਆਂ, ਵੀ ਭੰਗ ਤੋਂ ਲੈ ਕੇ ਜਾਂ ਵੀਡ ਤੋਂ ਲੈ ਕੇ ਉਹਨੂੰ ਕੈਨਵਿਸ ਕਹਿਣ ਤੱਕ ਦਾ ਸਫ਼ਰ, ਜਿਹੜੀ ਇਹ ਟਰਮੀਨੋਲੋਜੀ ਦੀ ਵਰਤੋਂ ਆ, ਇਹਦਾ ਪ੍ਰਭਾਵ ਲੋਕਾਂ ਦੇ ਉੱਪਰ ਪੈਂਦਾ।
ਵਿਜੇ ਜੀ, ਸੇਫ ਸਪਲਾਈ,
ਯੈਸ, ਉਹ ਤੋਂ
ਵੱਡਾ ਦੂਰ ਜਾ ਰਹੇ ਹੁੰਦੀ ਆ ਹੁਣ, ਰੀਸੈਂਟ ਐਗਜ਼ਾਮਪਲ,
ਉਹ ਤੋਂ ਵੱਡਾ ਐਗਜ਼ਾਮਪਲ ਹੋਰ ਕੀ ਆ,
ਸੇਫ ਸਪਲਾਈ, ਸੇਫਰ ਸਪਲਾਈ ਕਹਿ ਕੇ ਵੀ ਦੇਖ ਲਿਆ, ਕੰਮ ਬਣਿਆ ਨਹੀਂ।
ਜੀ ਜੀ ਜੀ,
ਫਿਰ ਉਸ ਤੋਂ ਬਾਅਦ ਹੁਣ ਦੇਖੋ ਡੀਕ੍ਰਿਮੀਨਲਾਈਜ਼ੇਸ਼ਨ, ਇਹ ਕਿੰਨਾ ਪੋਜ਼ਿਟਿਵ ਜਿਹਾ ਵਰਡ ਲੱਗਦਾ, ਵੀ ਡੀਕ੍ਰਿਮੀਨਲਾਈਜ਼, ਜਿਵੇਂ ਕ੍ਰਾਈਮ ਘੱਟ ਰਿਹਾ ਇਹਦੇ ਨਾਲ, ਡੀਕ੍ਰਿਮੀਨਲਾਈਜ਼ੇਸ਼ਨ, ਪਰ ਉਹ ਹੈ ਕਿ ਤੁਸੀਂ ਨਸ਼ਾ ਜਿਹੜਾ ਹੈਗਾ ਆਪਣੀ ਜੇਬ ਚ ਰੱਖ ਸਕਦੇ ਹੋ ਟਾਈਗਰਾਮ
ਦਾ, ਕਿ ਚਲੋ ਹੁਣ ਉਹ ਪਾਲਿਸੀ ਵਾਪਸ ਲੈ ਲਈ ਗਈ ਹੈ, ਪਰ ਹਾਂ ਲਾਗੂ, ਉਹ ਬੈਕਲੈਸ਼ ਤੋਂ ਬਾਅਦ ਹੀ ਆ ਲਾਗੂ ਤਾਂ ਹੋ ਗਈ ਸੀ ਨਾ।
ਮੈਸੇਜਿੰਗ ਜਿਹੜੀ ਆ ਉਹ ਚ ਆ ਜਿਹੜੇ ਨੋਮਨਕਲੇਚਰ ਬਹੁਤ ਮੈਟਰ ਕਰਦਾ।
ਜੀ ਜੀ,
ਯਾ, ਸੋ ਇਹਦੇ ਵਿੱਚ ਵਿਜੇ ਤੁਸੀਂ ਟੋਰਾਂਟੋ ਦਾ ਜ਼ਿਕਰ ਕੀਤਾ, ਬੀਮੋ ਦੀ ਇਸੇ ਹਫਤੇ ਇੱਕ ਰਿਪੋਰਟ ਆਈ ਹੈ ਕਿ ਟੋਰਾਂਟੋ ਦੇ ਵਿੱਚ ਜਿਹੜੇ ਕੌਂਡੋ ਸਟਾਰਟਸ ਨੇ ਉਹ 60% ਘੱਟ ਗਏ ਨੇ ਪਿਛਲੇ ਸਾਲ ਦੇ ਮੁਕਾਬਲੇ। ਕੈਨੇਡਾ ਵਾਈਡ 30% ਕੌਂਡੋ ਸਟਾਰਟਸ ਘੱਟ ਗਏ ਨੇ, ਤੇ ਜੇ ਤੁਸੀਂ ਓਵਰਆਲ ਟੋਰਾਂਟੋ ਦੇ ਵਿੱਚ ਕੌਂਡੋ ਸੇਲਸ ਦੇਖੋ, ਦੇ ਆਰ ਐਟ ਅ 30-year ਲੋ। ਸੋ ਸਿਚੁਏਸ਼ਨ ਇਸ ਵੇਲੇ ਇਟਸ ਕਾਫੀ, ਇਟਸ ਪ੍ਰੀਟੀ ਗ੍ਰਿਮ, ਤੇ ਉਹਨੂੰ ਡੈਫੀਨੇਟਲੀ ਐਡਰੈਸ ਕਰਨ ਵਾਸਤੇ ਹੁਣ ਜੇ ਅਸੀਂ ਹਾਊਸਿੰਗ ਮੰਤਰਾਲੇ ਹਰ ਲੈਵਲ ਤੇ ਬਣਾ ਕੇ ਬੈਠੇ ਹਾਂ ਤੇ ਕੁਛ ਤਾਂ ਕਰਨਾ ਹੀ ਪੈਣਾ।
ਐਂਡ ਲੈਟਸ ਨਾਟ ਫੋਰਗੇਟ ਇੱਕ ਗੱਲ ਹੋਰ ਆ, ਜੇ ਅਸੀਂ ਇਕੱਲੇ BC ਦੇ ਸੰਦਰਭ ਵਿੱਚ ਹੀ ਗੱਲ ਕਰੀਏ, ਸਰਕਾਰ ਦੇ ਖਰਚੇ ਵਧੇ ਹੋਏ ਨੇ, ਡੈਫੀਸਿਟ ਤਾਂ ਪਤਾ ਨਹੀਂ ਅਜੇ ਕਿੰਨਾ ਹੋਣਾ ਹੈ ਨਾ ਵਾਸੂ ਜੀ, ਕਿ ਜਿੰਨਾ ਡੈਫੀਸਿਟ ਪਹਿਲਾਂ ਪ੍ਰੋਜੈਕਟ ਕੀਤਾ ਗਿਆ ਸੀ $9.2 billion ਦੇ ਨੇੜੇ ਤੇੜੇ ਦਾ, ਉਹ ਹੁਣ ਵੱਧ ਕੇ ਪਤਾ ਨਹੀਂ ਇੱਥੇ BC ਦੇ ਵਿੱਚ ਵੀ ਕਿੱਥੇ ਤਾਂ ਕਿਤੇ ਪਹੁੰਚ ਜਾਵੇ। ਸਰਕਾਰ ਵਾਸਤੇ BC ਦੇ ਵਿੱਚ ਇੱਕ ਰੈਵਨਿਊ ਦਾ ਬਹੁਤ ਵੱਡਾ ਸੋਰਸ ਹੈ ਰੀਅਲ ਇਸਟੇਟ ਮਾਰਕੀਟ ਦੇ ਵਿੱਚ, ਜਿਹੜਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਆ। ਜਦੋਂ ਪ੍ਰੋਪਰਟੀਆਂ ਦੀ ਵਿਕਰੀ ਖੜ ਗਈ, ਉਹਦੇ ਕਰਕੇ ਜਿਹੜਾ ਇੱਕ ਬਿਲਡਿੰਗ ਕਮਿਊਨਿਟੀ ਦੇ ਉੱਪਰ, ਰੀਅਲ ਇਸਟੇਟ ਸੈਕਟਰ ਦੇ ਉੱਪਰ ਮਾੜਾ ਅਸਰ ਪੈ ਰਿਹਾ, ਉਹ ਤਾਂ ਪੈ ਰਿਹਾ, ਉਹ ਤਾਂ ਪੈ ਹੀ ਰਿਹਾ। ਜਿਹੜਾ ਉਹਨਾਂ ਦੇ ਨਾਲ ਰਿਲੇਟਡ ਜੋਬਸ ਅਤੇ ਸਰਵਿਸਿਜ਼ ਉੱਪਰ ਅਸਰ ਪੈ ਰਿਹਾ, ਉਹ ਤਾਂ ਪੈ ਹੀ ਰਿਹਾ। ਸਰਕਾਰ ਦਾ ਆਪਣਾ ਰੈਵਨਿਊ ਵੀ ਘੱਟਦਾ ਪਿਆ। ਸਰਕਾਰ ਵਾਸਤੇ ਇੱਕ ਬਹੁਤ ਇੰਪੋਰਟੈਂਟ ਸੋਰਸ ਆਫ ਰੈਵਨਿਊ ਆ ਰੀਅਲ ਇਸਟੇਟ ਮਾਰਕੀਟ, ਜਦੋਂ ਚੱਲਦੀ ਹੁੰਦੀ ਹੈ ਸਰਕਾਰੀ ਖਜ਼ਾਨੇ ਦੇ ਵਾਰੇ ਨਿਆਰੇ ਹੋਏ ਹੁੰਦੇ ਨੇ।
ਅਕਸਰ ਜਿਹੜੇ ਕ੍ਰਿਟਿਕਸ ਨੇ ਉਹ ਕਹਿੰਦੇ ਨੇ ਕੈਨੇਡਾ ਬਾਰੇ ਕਿ ਕੈਨੇਡਾ ਦੇ ਕੋਲ ਹੋਰ ਹੈ ਕੀ, ਜੇ ਰੀਅਲ ਇਸਟੇਟ ਵੀ ਨਹੀਂ ਚੱਲਣੀ ਤਾਂ ਇਕਨੋਮੀ ਕਿੱਦਾਂ ਚੱਲੇਗੀ, ਇਹਦੇ ਬਾਰੇ ਅਕਸਰ ਗੱਲ ਹੁੰਦੀ ਹੈ।
ਵਾਸੂ ਜੀ, ਵਿਕਰਮ ਜੀ ਦਾ ਮੈਸੇਜ ਆਇਆ ਵਟਸਐਪ 'ਤੇ, ਜਿਹੜੀ ਗੱਲ ਬ੍ਰੇਕ ਤੋਂ ਪਹਿਲਾਂ ਜਦੋਂ ਹਾਊਸਿੰਗ ਸੰਬੰਧੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ ਵੀ ਜਿਹੜੇ ਟੈਨੈਂਸੀ ਸੰਬੰਧਿਤ ਇਸ਼ੂਜ਼ ਨੇ, ਜੇ ਉਹ ਫਿਕਸ ਹੋ ਜਾਣਗੇ ਤਾਂ ਮਾਰਕੀਟ ਇੰਪਰੂਵ ਹੋ ਸਕਦੀ ਆ। ਕਹਿੰਦੇ ਦੈਟਸ ਵਾਈ ਟੋਰੋਂਟੋ ਐਂਡ ਵੈਨਕੂਵਰ ਆਰ ਮੋਸਟ ਅਫੈਕਟਿਡ। ਇੱਥੋਂ ਕਿੰਨੀਆਂ ਹੋਰਰ ਸਟੋਰੀਜ਼ ਨੇ ਇਹੋ ਜਿਹੀਆਂ ਕਿ ਕਿਸੇ ਮਕਾਨ ਮਾਲਕ ਨੂੰ ਜਿਹੜਾ ਮਾੜਾ ਕਿਰਾਏਦਾਰ ਟੱਕਰ ਗਿਆ, ਤਾਂ ਫਿਰ ਉਹ ਪੈਸੇ ਵੀ ਮਾਰ ਗਿਆ ਮਕਾਨ ਮਾਲਕ ਦੇ, ਪ੍ਰੋਪਰਟੀ ਦਾ ਖਰਾਬਾ ਵੀ ਕਰ ਗਿਆ। ਸੋ ਜਿਹੜਾ ਕਿਰਾਇਆ ਗਿਆ ਉਹ ਤਾਂ ਇੱਕ ਨਾਲ ਦੀ ਉਹ ਲੈਦਾ, ਜਿਹੜਾ ਪ੍ਰੋਪਰਟੀ ਨੂੰ ਦੁਬਾਰਾ ਫਿਕਸ ਅਪ ਕਰਨ 'ਤੇ ਖਰਚਾ ਹੋਇਆ ਉਹ ਅਲੱਗ। ਸੋ ਹਜ਼ਾਰਾਂ ਡਾਲਰਾਂ ਦੇ ਵਿੱਚ ਲੋਕਾਂ ਦੇ ਕਈ ਲੈਂਡਲੋਰਡ ਨੂੰ ਨੁਕਸਾਨ ਝੱਲਣੇ ਪਏ ਨੇ।
ਜਾਂ ਤਲਵਿੰਦਰ ਜੀ ਦਾ ਮੈਸੇਜ ਆਇਆ ਇਸ ਸੰਬੰਧੀ, ਉਹ ਕਹਿੰਦੇ ਕਿ ਜਿਹੜੇ ਮਿਊਨਿਸਪਲ ਬਾਇਲੋਜ਼ ਵਗੈਰਾ ਨੇ ਜ਼ੋਨਿੰਗ ਨਾਲ ਸੰਬੰਧਿਤ, ਕਹਿੰਦੇ ਉਹ ਥੋੜ੍ਹੇ ਬਿਹਤਰ ਹੋਣੇ ਚਾਹੀਦੇ ਨੇ। ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਉਹਨਾਂ ਦੇ ਇਲਾਕੇ ਵਿੱਚ ਇੱਕ ਡਿਵੈਲਪਮੈਂਟ ਸਾਈਟ ਆ, ਅਤੇ ਕਹਿੰਦੇ 4 ਸਾਲ ਹੋ ਗਏ ਨੇ ਅਤੇ ਅਜੇ ਵੀ ਉਸ ਦੇ ਉਹਨੂੰ ਲੈ ਕੇ ਪਬਲਿਕ ਹੀਅਰਿੰਗਸ ਹੀ ਚੱਲੀ ਜਾ ਰਹੀਆਂ ਨੇ। ਸੋ ਕਹਿੰਦੇ ਇੱਦਾਂ ਦੇ ਵੀ ਕਈ ਕੰਸਰਨਸ ਹੈਗੇ ਨੇ
ਜੀ। ਵਾਸੂ ਜੀ, CMHC ਵਾਲਿਆਂ ਨੇ ਇੱਕ ਰਿਪੋਰਟ ਕੱਲ੍ਹ ਕੱਢੀ। ਆਪਾਂ ਜਿਵੇਂ ਖ਼ਬਰਾਂ ਦੇ ਬੁਲੇਟਿਨ ਤੋਂ ਪਹਿਲਾਂ, ਚਲੋ ਵੱਖੋ ਵੱਖਰੀਆਂ ਚੀਜ਼ਾਂ ਨੂੰ, ਅਲਟੀਮੇਟਲੀ ਰੀਅਲ ਇਸਟੇਟ ਸੈਕਟਰ ਨਾਲ ਜੋ ਜੁੜੀਆਂ ਅਪਡੇਟ ਸੀ ਉਹਦੇ ਬਾਰੇ ਗੱਲ ਕਰ ਰਹੇ ਸੀ। CMHC ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਹੁਣ ਇੰਟਰਨਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਵਾਸਤੇ ਜੋ ਕੁਝ ਸਟੈਪਸ ਚੁੱਕੇ ਗਏ ਨੇ ਅਤੇ ਚੁੱਕੇ ਜਾ ਰਹੇ ਨੇ, ਉਹਦੇ ਨਾਲ ਐਟਲੀਸਟ ਇਹ ਆ ਕਿ ਕੈਨੇਡਾ ਭਰ ਦੇ ਵਿੱਚ ਓਵਰਆਲ ਘਰਾਂ ਦੀ ਉਸਾਰੀ ਨੂੰ ਥੋੜ੍ਹਾ ਹੁਲਾਰਾ ਮਿਲ ਸਕਦਾ, ਕਿਉਂਕਿ ਜਿਹੜੇ ਹੁਣ ਕਈ ਟ੍ਰੇਨਡ ਟ੍ਰੇਡਸ ਪਰਸਨਸ ਨੇ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਉਹ ਸੁਖਾਲੀ ਹੋਣ ਕਰਕੇ, ਬਿਕੋਜ਼ ਆਫ ਦੀ ਰਿਮੂਵਲ ਆਫ ਇੰਟਰਨਲ ਟ੍ਰੇਡ ਬੈਰੀਅਰਸ, ਅਪ ਟੂ 30,000 ਐਕਸਟਰਾ ਟੀਚਾ ਕੀ ਰੱਖਿਆ ਹੋਇਆ ਵੀ ਹਰ ਸਾਲ 5 ਲੱਖ ਘਰ ਉਸਾਰਨੇ ਨੇ ਤੇ ਆ 30,000 ਦੇ ਇਜ਼ਾਫੇ ਦੇ ਬਾਅਦ ਵੀ ਇਹ ਨੰਬਰ 2,80,000 ਪਰ ਈਅਰ ਤੇ ਹੀ ਪਹੁੰਚਦਾ 56% ਆਫ ਦੀ ਇੰਟੈਂਡਿਡ ਗੋਲ ਜੋ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਿੱਥਿਆ ਹੋਇਆ।
ਹੁਣ ਪ੍ਰਧਾਨ ਮੰਤਰੀ ਦੇ ਵਾਅਦੇ ਨੂੰ ਤੁਸੀਂ ਕਹਿ ਸਕਦੇ ਹੋ ਚਲੋ ਉਹ ਸਿਆਸੀ ਵਾਅਦਾ ਹੋਏਗਾ। CMHC ਦੀ ਜਿਹੜੀ ਰਿਪੋਰਟ ਪਿਛਲੇ ਮਹੀਨੇ ਆਈ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ 48 ਲੱਖ ਘਰ ਹਰ ਸਾਲ ਚਾਹੀਦੇ ਹੋਣਗੇ
ਜੀ
4.8 million ਹਰ ਸਾਲ ਨਹੀਂ ਮਤਲਬ ਜਿਹੜੇ ਅਗਲੇ ਪੂਰੇ ਦਹਾਕੇ ਦੇ ਵਿੱਚ ਸਾਨੂੰ 4.8 million ਚਾਹੀਦੇ ਹੋਣਗੇ ਜੋ ਕਿ 4,80,000 ਘਰ ਹਰ ਸਾਲ ਦੇ ਬਣ ਜਾਂਦੇ ਨੇ।
48 ਲੱਖ ਸੋਰੀ 4.8 million 48 ਲੱਖ ਹੋਏ ਨਾ
10 ਸਾਲਾਂ ਦੇ ਵਿੱਚ।
ਅੱਛਾ ਹਰ ਸਾਲ ਸੋਰੀ
ਹਰ ਸਾਲ
ਹਾਂ ਹਾਂ ਠੀਕ ਹੈ ਠੀਕ ਹੈ ਐਵਰੇਜ
ਹਰ ਸਾਲ 4,80,000 ਘਰ ਸਾਨੂੰ ਚਾਹੀਦੇ
ਹੋਣਗੇ
ਜਿਹੜੇ ਕਿ ਇਸ ਵੇਲੇ ਬਣ ਰਹੇ ਨੇ 2,80,000
ਉਹ ਵੀ
ਸੋ ਮਾਰਕ ਕਾਰਨੀ ਨੇ ਵਾਅਦਾ ਕੀਤਾ 5 ਲੱਖ ਘਰਾਂ ਦਾ
ਜਿਹੜਾ ਇਹ 4.8 million 10 ਸਾਲਾਂ ਦੀ ਗੱਲ ਸੀ ਉਹ ਸੀ ਵੀ ਤਾਂ ਅਸੀਂ ਅਫੋਰਡੇਬਿਲਿਟੀ ਦਾ ਪੱਧਰ
ਹੁਣ 2019
ਵਾਲੇ ਲੈਵਲ ਤੇ ਲਿਜਾ ਸਕਾਂਗੇ।
ਸੋ CMHC ਦੇ ਇਹ ਐਸਟੀਮੇਟਸ ਨੇ ਵੀ 4,80,000 ਘਰ ਸਾਨੂੰ ਹਰ ਸਾਲ ਚਾਹੀਦੇ ਹੋਣਗੇ ਤੇ ਇਹ 30,000 ਦੇ ਐਡੀਸ਼ਨ ਦੇ ਬਾਅਦ ਵੀ ਅਸੀਂ 2,80,000 ਤੇ ਹੀ ਪਹੁੰਚਾਂਗੇ ਇਹ ਵੀ CMHC ਨੇ ਹੀ ਦੱਸਿਆ। ਚਲੋ ਥੋੜਾ ਬਹੁਤ ਇਜ਼ਾਫਾ ਤਾਂ ਹੋ ਰਿਹਾ, ਸਵਾਲ ਵੀ ਪੈਦਾ ਹੁੰਦਾ ਕਿ ਇੰਟਰਨਲ ਟ੍ਰੇਡ ਬੈਰੀਅਰਸ ਹਟਾਉਣ ਦੇ ਨਾਲ ਹਾਊਸਿੰਗ ਸਟਾਰਟਸ ਕਿਵੇਂ ਵੱਧ ਜਾਣਗੇ। ਸੋ ਇਹਨਾਂ ਨੇ ਇਹਦੇ ਵਿੱਚ ਕਈ ਕਾਰਨ ਦੱਸੇ ਨੇ, ਜਿਹੜਾ ਮੋਟਾ ਕਾਰਨ ਤਾਂ ਇਹੀ ਆ ਵਿਜੇ ਜੀ ਕਿ ਇਹਦੇ ਨਾਲ ਕਹਿੰਦੇ ਆਰਥਿਕ ਖੁਸ਼ਹਾਲੀ ਆਏਗੀ ਕਿ ਜਦੋਂ ਇੰਟਰਨਲ ਟ੍ਰੇਡ ਬੈਰੀਅਰਸ ਹਟਣਗੇ, ਜਿਹੜਾ ਉਹ ਹੈ ਨੀ 200 billion ਵਾਲਾ ਨੰਬਰ ਜੋ ਇੱਕ ਪ੍ਰੋਫੈਸਰ ਸਾਹਿਬ ਨੇ ਨੰਬਰ ਦਿੱਤਾ ਸੀ, ਬਾਅਦ ਕਹਿੰਦੇ ਸੀ ਵੀ ਕਈ ਦਹਾਕੇ ਲੱਗ ਜਾਣਗੇ, ਹੋ ਸਕਦਾ ਵੀ ਜਿਹੜੇ $200 billion ਸਾਡੀ ਇਕਾਨਮੀ
ਜੋੜਨ
ਟ੍ਰੇਡ ਬੈਰੀਅਰਸ ਹਟਾਉਣ ਦੇ ਕਰਕੇ ਵੀ ਉਹ ਤਾਂ ਕਈ ਦਹਾਕੇ ਲੱਗਣਗੇ, ਪਰ ਜੋ ਵੀ ਹੈ ਚਲੋ 200 billion ਨਾ ਸੀ ਕੁਝ $billion ਜੁੜਨਗੇ, ਆਰਥਿਕ ਖੁਸ਼ਹਾਲੀ ਆਏਗੀ, ਇੰਟਰਨਲ ਟ੍ਰੇਡ ਬੈਰੀਅਰਸ ਹਟਣਗੇ, ਟ੍ਰੇਡ ਵਧੇਗੀ, ਵਪਾਰ ਵਧੇਗਾ ਆਪਸ ਦੇ ਵਿੱਚ ਅਤੇ ਇਕਨੋਮਿਕ ਐਕਟੀਵਿਟੀ ਵਧੇਗੀ। ਉਹਦੇ ਨਾਲ ਕਹਿੰਦੇ ਕਿ ਜਿਹੜੇ ਜੋਬਸ ਜਿਹੜੀਆਂ ਨੇ ਉਹ ਵਧਣਗੀਆਂ, ਬੇਰੋਜ਼ਗਾਰੀ ਘਟੇਗੀ ਅਤੇ ਆਮ ਜਿਹੜੀ ਹਾਊਸ ਹੋਲਡ ਇਨਕਮ ਹੈ ਉਹਦੇ ਵਿੱਚ ਵਾਧਾ ਹੋਏਗਾ। ਸੋ ਕੈਨੇਡੀਅਨਸ ਦੀ ਜੇਬ ਦੇ ਵਿੱਚ ਜਦੋਂ ਪੈਸੇ ਵੀ ਹੋਣਗੇ ਉਹਨਾਂ ਨੂੰ ਘਰ ਵੀ ਚਾਹੀਦੇ ਹੋਣਗੇ, ਉਹ ਫਿਰ ਖਰੀਦਣਗੇ ਵੀ। ਸੋ ਡਿਮਾਂਡ ਵਧੇਗੀ ਘਰਾਂ ਦੀ ਅਤੇ ਜਦੋਂ ਘਰਾਂ ਦੀ ਡਿਮਾਂਡ ਵਧੇਗੀ ਤਾਂ ਕਹਿੰਦੇ ਸਪਲਾਈ ਵਿਲ ਇਵੈਂਚੁਅਲੀ ਕੈਚ ਅਪ,
ਕਿਉਂਕਿ ਜਿਹੜਾ ਇਹ ਜਿਹੜੀ ਬਿਲਡਿੰਗ ਕਮਿਊਨਿਟੀ ਆ ਉਹਨਾਂ ਵਾਸਤੇ ਇਨਸੈਂਟਿਵ ਹੋਏਗਾ ਜੇ ਡਿਮਾਂਡ ਹੈਗੀ ਆ ਕਿ ਜੇ ਗਾਹਕ ਤਿਆਰ ਆ ਤਾਂ ਫਿਰ ਪ੍ਰੋਡਕਟ ਬਣਾਓ ਦੇ ਵਿੱਚ।
ਸੋ ਕਹਿੰਦੇ ਸਾਨੂੰ ਪਤਾ ਵੀ ਹੁਣ ਜੇ ਡਿਮਾਂਡ ਵਧੇਗੀ ਤਾਂ ਉਹਦੇ ਨਾਲ ਫਿਰ ਕਿਰਾਏ ਵੀ ਥੋੜ੍ਹੇ ਵਧਣਗੇ, ਕਿਰਾਏ ਦੇ ਵਿੱਚ ਕਹਿੰਦੇ ਐਵਰੇਜ ਜਿਹੜਾ ਵਾਧਾ ਉਹ 3.1% ਦਾ ਹੋਏਗਾ, ਪਰ ਕਹਿੰਦੇ ਚਿੰਤਾ ਨਾ ਕਰੋ ਆਮਦਨ ਇਸ ਤੋਂ ਦੁੱਗਣੀ ਵਧੇਗੀ। ਸੋ ਆਮਦਨ 6% ਤੋਂ ਜ਼ਿਆਦਾ ਆਮਦਨ ਦੇ ਵਿੱਚ ਵਾਧਾ ਹੋਏਗਾ, ਪਰ ਕਿਰਾਏ 3.1% ਹੀ ਵਧਣਗੇ। ਇੱਕ ਹੋਰ ਇਹਨਾਂ ਨੇ ਜਿਹੜਾ ਕਾਰਨ ਦੱਸਿਆ ਉਹ ਥੋੜ੍ਹਾ ਮੈਨੂੰ ਲੱਗਦਾ ਐਵੇਂ ਬਸ ਕਾਲ ਦੀ ਕਰਵਾਈ।
ਸੋਰੀ 6.1% ਆਮਦਨ 'ਚ ਵਾਧਾ ਹੋਏਗਾ, 6.2%
ਦੁੱਗਣਾ ਇਹਨਾਂ ਨੇ
6% ਇਹ ਕਿੰਨੇ ਸਾਲਾਂ 'ਚ ਹੋਣਾ
ਏਦਾਂ ਨਹੀਂ ਦੱਸਿਆ,
ਇਹ ਨਹੀਂ ਨਾ ਦੱਸਣਾ,
ਏਦਾਂ ਨਹੀਂ ਹੈ ਇਨ ਦ ਕਮਿੰਗ ਇਅਰਸ। ਸੋ ਵਿਜੇ ਜੀ ਏਦਾਂ ਨਾ ਕਿਹਾ ਕਰੋ ਤੁਸੀਂ। ਹੁਣ ਇਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜਦੋਂ ਇੱਕ ਹੋਰ ਕਾਰਨ ਆ, ਤੁਸੀਂ ਇਹ ਸੁਣ ਲਓ, ਤੁਸੀਂ ਇੱਥੇ ਟਿੱਪਣੀ ਕਰਿਓ, ਕਹਿੰਦੇ ਵੀ ਜਦੋਂ ਇਹ ਕਾਗਜ਼ੀ ਕਾਰ ਵਾਲੇ ਵਾਲਾ ਕਾਰਨ ਲੱਗਦਾ ਹੈ, ਕਹਿੰਦੇ ਜਦੋਂ ਅਸੀਂ ਵੈਸਟ ਟੂ ਈਸਟ ਟਰਾਂਸਪੋਰਟ ਕੋਰੀਡੋਰਸ ਬਣਾਵਾਂਗੇ ਫਿਰ ਉਹਦੇ ਨਾਲ ਕੀ ਹੋਏਗਾ ਵੀ ਸਾਡੇ ਇੱਥੇ ਆਪਸ ਦੇ ਵਿੱਚ ਸਾਡਾ ਸੜਕਾਂ ਬਿਹਤਰ ਹੋ ਜਾਣਗੀਆਂ,
ਢਾਬੇ ਖੁੱਲਣਗੇ,
ਰੇਲਵੇ ਇਹਦਾ ਨਹੀਂ ਕਿਹਾ ਇਹਨਾਂ ਨੇ, ਤੇ ਕਹਿੰਦੇ ਵੀ ਸੜਕਾਂ ਟਰਾਂਸਪੋਰਟ ਬਿਹਤਰ ਹੋ ਜਾਏਗਾ, ਉਹਦੇ ਨਾਲ ਜਿਹੜੇ ਸਾਡੇ ਡੋਮੈਸਟਿਕ ਕੰਸਟਰਕਸ਼ਨ ਮਟੀਰੀਅਲਸ ਨੇ ਉਹਨਾਂ ਦੀ ਮੂਵਮੈਂਟ ਕਹਿੰਦੇ ਤੇਜ਼ ਹੋ
ਜਾਏਗੀ,
ਸਮਾਨ ਪਹੁੰਚ ਜਾਏਗਾ ਇੱਧਰ ਉੱਧਰ, ਕਹਿੰਦੇ ਉਹਦੇ ਕਰਕੇ ਵੀ ਕਹਿੰਦੇ ਹਾਊਸਿੰਗ,
ਕਿਉਂਕਿ ਹਲੇ ਰੇਲ ਗੱਡੀ ਬੈਕ ਗੇਅਰ ਜਾਂਦੀ ਹੈ ਨਾ।
ਹਾਂਜੀ ਹਾਂਜੀ ਹਾਂਜੀ, ਸੋ ਉਹਦੇ ਨਾਲ ਵੀ ਕਹਿੰਦੇ ਸਾਡੇ ਹਾਊਸਿੰਗ ਸਟਾਰਟ ਵਧਣਗੇ, ਇਸ ਤਰ੍ਹਾਂ ਦੇ ਇਹਨਾਂ ਨੇ ਕਾਰਨ ਦੱਸੇ ਨੇ। ਪਰ ਜੋ ਵੀ ਤੁਸੀਂ ਕਹਿ ਲਓ ਵੀ ਜਿੰਨੇ ਸਾਨੂੰ ਐਕਸਟਰਾ ਨਵੇਂ ਘਰ ਚਾਹੀਦੇ ਨੇ, CMHC ਦੇ ਆਪਣੇ ਹੀ ਮੁਤਾਬਕ ਵੀ ਇਹਨਾਂ ਨੇ ਜਿਵੇਂ ਕਿਹਾ ਨਾ ਵੀ ਸਾਨੂੰ 4,80,000 ਘਰ ਹਰ ਸਾਲ ਚਾਹੀਦੇ ਨੇ, ਫਿਰ ਜੇ 30,000 ਹੀ ਜੁੜਨੇ ਫਿਰ 15% ਹੀ ਬਣਦਾ ਟੋਟਲ ਦਾ, ਤੇ ਸੋ ਚਲੋ 15% ਹੀ ਸਹੀ, ਥੋੜਾ ਜਿਹਾ ਆਪਾਂ ਸਹੀ ਡਾਇਰੈਕਸ਼ਨ ਦੇ ਵਿੱਚ ਕਿਤੇ ਕਦਮ ਕੋਈ ਚੁੱਕ ਰਹੇ ਹਾਂ, ਪਰ ਬਾਕੀ 85% ਪੂਰਾ ਕਿਵੇਂ ਕਰਨਾ, ਦੈਟਸ ਦ ਬਿਗਰ ਕੁਐਸਚਨ।
ਜਿਹੜਾ ਉਹ ਡੈਫੀਸਿਟ ਆ, ਜੇ ਆਹ 2,80,000 ਘਰ ਹਰ ਸਾਲ ਬਣਦਾ ਤੇ ਚਾਹੀਦਾ ਹਰ ਸਾਲ ਅਗਲੇ 10 ਸਾਲਾਂ ਲਈ ਐਵਰੀ ਈਅਰ 4,80,000, 2,00,000 ਰੈਜ਼ੀਡੈਂਸ਼ੀਅਲ ਯੂਨਿਟਸ ਦਾ ਅਕਰੋਸ ਦਾ ਕੰਟਰੀ ਡੈਫੀਸਿਟ ਆ। ਪਰ ਹੁਣ ਦੂਜਾ ਪਾਸਾ ਇਹ ਆ, ਫਿਰ ਕਹਾਣੀ ਉੱਥੇ ਹੀ ਆਉਂਦੀ ਆ ਕਿ ਇੰਨੀ ਇਨਵੈਂਟਰੀ ਬਣੀ ਪਈ ਉਹ ਵਿਕ ਨਹੀਂ ਰਹੀ, ਸੋ ਉਸ ਮਾਰਕੀਟ ਨੂੰ ਜਾਗ ਲਾਉਣ ਦੇ ਲਈ, ਉਹਨੂੰ ਅੱਗੇ ਤੋਰਨ ਦੇ ਲਈ ਫਿਰ ਕਰਨਾ ਕੀਤਾ ਕੀ ਜਾਣਾ। ਸੋ ਦੇਖੋ
ਯਾ ਵਿਜੇ ਜੀ, ਦੇਖੋ ਇਹਦਾ ਸਾਰਿਆਂ ਦਾ ਜੇ ਤੁਸੀਂ ਕਹੋ ਵੀ ਇੱਕ ਜਨੈਰਿਕ ਜਿਹਾ ਆਂਸਰ ਤਾਂ ਇਹੀ ਹੈ ਕਿ ਜਦੋਂ ਇਕਨੋਮਿਕ ਅਨਸਰਟਨਟੀ ਹਟੇਗੀ ਤੇ ਉਦੋਂ ਸ਼ਾਇਦ ਮਾਰਕੀਟ ਥੋੜ੍ਹੀ ਜਿਹੀ ਤੁਰ ਪਵੇ,
ਉਦੋਂ ਹੀ ਤੁਰੇਗੀ,
ਕਿਉਂਕਿ ਜੋ ਸਮਝ ਆ ਰਹੀ ਹੈ ਵੀ ਮੇਜਰ ਰੀਜ਼ਨ ਤਾਂ ਇਹੀ ਹੈ ਕਿ ਲੋਕਾਂ ਦੇ ਕੋਲ, ਕਈਆਂ ਦੇ ਕੋਲ ਵਿਜੇ ਜੀ ਪੈਸੇ ਹੈਗੇ ਵੀ ਨੇ, ਉਹ ਡਾਊਨ ਪੇਮੈਂਟ ਤਿਆਰ ਕਰੀ ਬੈਠੇ ਨੇ, ਬਸ ਉਹ ਇਨਵੈਸਟ ਕਰਨ ਤੋਂ ਥੋੜ੍ਹਾ ਜਿਹਾ ਝਿਜਕ ਰਹੇ ਨੇ ਕਿ ਜੀ ਆਪਾਂ ਹੁਣ ਘਰ ਮੰਨ ਲਓ 1.5 million ਦਾ ਖਰੀਦ ਲਈਏ ਤੇ ਕੱਲ ਨੂੰ ਇਹ 1.2 million ਦਾ ਹੀ ਰਹਿ ਜਾਏ, 3,00,000 ਦਾ ਤਾਂ ਸਾਨੂੰ ਘਾਟਾ ਪੈ ਜਾਣਾ। ਜੇ ਅਸੀਂ ਦੇਖਿਆ ਵੀ ਕੈਨੇਡਾ ਦੇ ਵਿੱਚ ਘਰ ਲੋਕ ਆਮ ਤੌਰ ਤੇ ਹੁਣ ਪਿਛਲੇ ਕਈ ਸਾਲਾਂ ਤੋਂ ਸਾਡੀਆਂ ਆਦਤਾਂ ਵੀ ਥੋੜੀਆਂ ਵਿਗੜੀਆਂ, ਅਸੀਂ ਇਹ ਸੋਚ ਕੇ ਘਰ ਖਰੀਦਦੇ ਹਾਂ ਕਿ ਜੇ 1.5 ਦਾ ਲਵਾਂਗੇ ਤੇ ਉਹ 3-4 ਸਾਲਾਂ ਨੂੰ 1.8 ਦਾ ਹੋਇਆ ਹੋਏਗਾ, ਇਹ ਤਾਂ ਸਾਨੂੰ ਸਾਡੀ ਐਕੁਇਟੀ ਜਿਹੜੀ ਹੋਰ ਬਿਲਡ ਹੋਏਗੀ ਤੇ ਸਾਡਾ ਇਹਦੇ 'ਚ ਸਾਡਾ ਪ੍ਰੋਫਿਟ ਜਨਰੇਟ ਹੋਏਗਾ। ਵੀ ਇਹ ਜੋ ਵੀ ਅਸੀਂ ਕਹੀਏ ਵੀ ਇਹਨੂੰ ਐਜ਼ ਅ ਟ੍ਰੇਡਿੰਗ ਕਮੋਡਿਟੀ ਇਸਤੇਮਾਲ ਨਹੀਂ ਕਰਨਾ ਚਾਹੀਦਾ, ਪਰ ਹਕੀਕਤ ਇਹੀ ਹੈ ਕੈਨੇਡੀਅਨ ਰੀਅਲ ਇਸਟੇਟ ਦੀ। ਅਤੇ ਹੁਣ ਉਹ ਸਾਰੇ ਇਨਵੈਸਟਰਸ ਨੂੰ ਲੱਗਦਾ ਵੀ ਜਿਹੜੇ ਈਵਨ ਜੈਨੂਅਨ ਹੋਮ ਬਾਇਰਸ ਨੂੰ ਵੀ ਲੱਗਦਾ, ਉਹ ਕਹਿੰਦੇ ਥੋੜ੍ਹਾ ਵੇਟ ਹੀ ਕਰ ਲੈਂਦੇ ਆ
ਵੀ
ਡੇਢ, ਜਿਹਨਾਂ ਨੂੰ ਦੇਖੋ ਜਿਹਨਾਂ ਨੇ ਘਰ ਰਹਿਣ ਵਾਸਤੇ ਹੀ ਖਰੀਦਣਾ, ਉਹਨਾਂ ਨੂੰ ਕੋਈ ਲਾਲਚ ਨਹੀਂ ਵੀ ਇਹ 1.8 ਦਾ ਹੋਵੇ, 2 ਦਾ ਹੋਵੇ, ਨਹੀਂ ਹੁੰਦਾ ਨਾ ਹੋਵੇ, ਉਹਨਾਂ ਨੂੰ ਐਟਲੀਸਟ ਇਹ ਤਾਂ ਹੈ ਨਾ ਕਿ ਵੀ ਅੱਜ ਅਸੀਂ 1.5 million ਦਾ ਲੈ ਕੇ ਬਹਿਰੀਗੇ ਅਤੇ 2 ਮਹੀਨਿਆਂ ਬਾਅਦ ਜੋ 1.2 ਦਾ ਰਹਿ ਗਿਆ ਅਤੇ ਫਿਰ ਆਪਾਂ ਕਿੱਥੇ ਖੜੇ ਹਾਂ। ਸੋ ਉਹ ਵੇਟ ਐਂਡ ਵਾਚ ਦੇ ਵਿੱਚ ਨੇ।
ਇੱਕ ਤਾਂ ਉਹ ਵਾਲੀ ਸਟੈਬਿਲਿਟੀ ਕਿ ਜਿਹੜਾ ਪ੍ਰਾਈਸ ਜਿਹੜੇ ਵੀ ਲੈਵਲ 'ਤੇ ਜਾ ਕੇ ਇੱਕ ਵਾਰ ਟਿਕਦੀ ਨਜ਼ਰ ਆਵੇ। ਦੂਜੀ ਗੱਲ ਹੈ ਵਾਸੂ ਜੀ, ਰੈਂਟਲ ਮਾਰਕੀਟ ਦੇ ਵਿੱਚ ਵੀ ਇਸ ਵੇਲੇ ਇੱਕ ਅਨਸਟੇਬਲ ਸਥਿਤੀ ਬਣੀ ਹੋਈ ਆ, ਕਿਉਂਕਿ ਰੈਂਟਸ ਵੀ ਹੁਣ ਲਗਾਤਾਰ ਡਿੱਗਣੇ ਸ਼ੁਰੂ ਹੋਏ ਨੇ। ਕਈਆਂ ਦਾ ਇਹ ਮੰਨਣਾ ਕਿ ਰੈਂਟਲ ਮਾਰਕੀਟ ਅਜੇ ਹੋਰ ਸੌਫਟਨ ਹੋਏਗੀ ਆਉਂਦੇ ਮਹੀਨਿਆਂ ਦੇ ਵਿੱਚ, ਆਉਂਦੇ ਕੁਆਟਰਸ ਦੇ ਵਿੱਚ,
ਕਿਉਂਕਿ ਇਮੀਗ੍ਰੇਸ਼ਨ ਟਾਰਗੇਟਸ ਜਿਹੜੇ ਅਸੀਂ ਘਟਾਏ ਨੇ, ਸੋ ਅਸੀਂ ਟੀ ਆਰ ਦੀ ਸੰਖਿਆ ਵੀ ਘਟਾ ਰਹੇ ਹਾਂ, ਪੀ ਆਰ ਦੇ ਟਾਰਗੇਟਸ ਵੀ ਘਟਾਏ ਹੋਏ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਗਰੈਸਿਵਲੀ ਮੰਨਿਆ ਜਾ ਰਿਹਾ ਕਿ ਪਾਪੂਲੇਸ਼ਨ ਨੂੰ ਘਟਾਉਣ ਵਾਸਤੇ, ਇਮੀਗ੍ਰੇਸ਼ਨ ਨੂੰ ਘਟਾਉਣ ਵਾਸਤੇ ਕਦਮ ਚੁੱਕੇ ਜਾ ਸਕਦੇ ਨੇ।
ਐਂਡ ਇਹ ਨਾ ਭੁੱਲੀਏ ਕਿ ਜਿਹੜੇ ਉਹ ਟਾਰਗੇਟਸ ਘਟੇ ਨੇ, ਜੇ ਮੰਨ ਲਓ ਹੁਣ 385,000 ਲੋਕਾਂ ਨੂੰ ਜੇ ਪੀ ਆਰ ਦੇਣੀ ਆ, ਉਹਨਾਂ 'ਚੋਂ 60% ਉਹ ਹੋਣਗੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ। ਸੋ ਉਹ ਆਲਰੇਡੀ ਉਹਨਾਂ ਦੇ ਕਿਤੇ ਨਾ ਕਿਤੇ ਰਿਹਾਇਸ਼ ਦਾ ਬੰਦੋਬਸਤ ਹੈਗਾ।
ਐਗਜੈਕਟਲੀ,
ਜਦ ਜਿਹੜਾ ਬੰਦਾ ਇੱਥੇ ਚਿਰਦਾ ਰਹਿੰਦਾ ਪਿਆ, ਉਹ ਕਈ ਪੀ ਆਰ ਦੀ ਵੇਟ ਕਰ ਰਹੇ ਨੇ ਵੀ ਘਰ ਖਰੀਦਣ ਜੋਗੇ ਹੋਈਏ, ਪਰ ਉਹਨਾਂ ਨੇ ਇਸ ਗੱਲ ਦੀ ਵੀ ਨਾਲ ਵੇਟ ਕਰਨੀ ਹੈ ਕਿ ਮਾਰਕੀਟ ਥੋੜ੍ਹੀ ਜੇ ਹੋਰ ਬਿਹਤਰ ਹੁੰਦੀ ਹੈ, ਸਾਜ਼ਗਾਰ ਹੁੰਦੀ ਹੈ, ਉਦੋਂ ਘਰ ਲਵਾਂਗੇ। ਨਾਲ ਹੀ ਅੱਛਾ ਵਾਸੂ ਜੀ, ਚਲੋ ਏਸੀ ਬਾਰੇ
ਟੀ ਆਰ ਨੇ,
ਹਾਂ
ਉਹਨਾਂ ਨੂੰ ਤਾਂ ਅਸੀਂ ਹੁਣ ਮਨਫੀ ਕਰ ਰਹੇ ਹਾਂ ਸਿਸਟਮ ਦੇ ਵਿੱਚੋਂ,
ਕਰੈਕਟ।
ਸੋ ਉਹਨਾਂ ਦੀ ਜਨਸੰਖਿਆ ਇਸ ਵੇਲੇ 7.1% ਆਫ ਟੋਟਲ ਪਾਪੂਲੇਸ਼ਨ ਆ, 2027 ਦੇ ਅੰਤ ਤੱਕ ਉਹਨੂੰ ਘਟਾ ਕੇ 5% ਕਰਨਾ। ਸੋ ਉਹ ਜਿਹੜੇ ਕਿਰਾਏਦਾਰ ਨੇ ਬਹੁਤੇ ਉਹਨਾਂ ਵਿੱਚੋਂ ਨੇ, ਸੋ ਜੇ ਕਿਰਾਏ ਦੀ ਰਿਹਾਇਸ਼ ਦੀ ਡਿਮਾਂਡ ਘਟੇਗੀ ਤੇ ਫਿਰ ਸਾਨੂੰ ਪਤਾ ਕਿ ਉਹਦਾ ਕਿਵੇਂ ਸਪਾਇਰਲ ਇਫੈਕਟ ਪੂਰੀ ਸਟੇਟ ਦੇ ਉੱਤੇ।
ਬਿਲਕੁਲ। ਅੱਛਾ ਵਾਸੂ ਜੀ, ਇਹਦੇ ਨਾਲ ਜੁੜਦੀ ਖਬਰ ਇੱਕ ਇਹ ਵੀ ਹੈ, ਬੈਂਕ ਆਫ ਕੈਨੇਡਾ ਨੇ ਵੀ ਇੱਕ ਗੱਲ ਸਾਂਝੀ ਕੀਤੀ ਆ ਕਿ ਜਿਹਨਾਂ ਲੋਕਾਂ ਨੇ, ਮੋਰਗੇਜ ਹੋਲਡਰਸ ਨੇ ਆਪਣੀਆਂ ਮੋਰਗੇਜਿਸ 2025 ਹੁਣ ਰਹਿੰਦੇ ਸਮੇਂ ਦੇ ਵਿੱਚ ਜਾਂ 2026 ਦੇ ਵਿੱਚ ਰਿਨਿਊ ਕਰਵਾਉਣੀਆਂ ਨੇ, ਉਹਨਾਂ ਦੀਆਂ ਕਿਸ਼ਤਾਂ ਦੇ ਵਿੱਚ 60% ਦਾ ਵਾਧਾ, ਕਈਆਂ ਨੂੰ ਅਪ ਟੂ 60% ਦਾ ਵਾਧਾ, ਸੌਰੀ
60%
ਲੋਕਾਂ ਨੂੰ, 15-20% ਮੋਰਗੇਜ ਪੇਮੈਂਟ ਦੇ ਵਿੱਚ ਵਾਧਾ ਉਹਨਾਂ ਨੂੰ ਜਰਨਾ ਪੈ ਸਕਦਾ। ਸੋ ਜੋ ਕਿ 60% ਰਿਨਿਊ, ਜਿਹਨਾਂ ਲੋਕਾਂ ਨੇ ਮੋਰਗੇਜ ਰਿਨਿਊ ਕਰਵਾਉਣੀ ਆ, 60% ਆਫ ਦੈਮ ਵਿਲ ਹੈਵ ਟੂ ਕੰਟੈਂਡ ਵਿਦ ਦੈਟ ਪੇਮੈਂਟ ਹਾਈ।
ਇਹ ਪਰਸੋਂ ਇਹਨਾਂ ਦੀ ਰਿਪੋਰਟ ਆਈ ਸੀ।
ਤੇ ਵਾਸੂ ਜੀ, ਇਹਦੇ 'ਚ ਸਮੱਸਿਆ ਇਹ ਆ ਕਿ ਜਿਹੜੀ ਟੋਰੋਂਟੋ ਜੀ ਟੀ ਏ ਅਤੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਜਿਹੜੇ ਘਰ ਨੇ, ਉਹਨਾਂ ਦੇ ਮੋਰਗੇਜ ਦੇ ਅਮਾਊਂਟਸ ਵੀ ਬਹੁਤ ਜ਼ਿਆਦਾ ਨੇ। ਜੇ ਕਿਸੇ ਦਾ ਮੰਨ ਲਓ, ਫਰਜ਼ ਕਰੋ ਕਿਸੇ ਦਾ ਮੋਰਗੇਜ ਪੇਮੈਂਟ ਕੈਨੇਡਾ ਦੇ ਕਿਸੇ ਹਿੱਸੇ 1500 ਬਣਦੀ ਆ, ਉਹਦੀ ਜੇ 10% ਪੇਮੈਂਟ ਵੱਧ ਜਾਵੇ, $150 ਘੱਟ ਨਹੀਂ ਹੁੰਦਾ ਮਹੀਨੇ ਦਾ, ਪਰ $150 ਫਿਰ ਵੀ ਚਲੋ ਮੈਨੇਜੇਬਲ ਆ। ਜੇ ਕਿਸੇ ਦੀ ਪਹਿਲਾਂ ਹੀ ਪੇਮੈਂਟ $5,000 ਆ ਜਾਂ $6,000 ਆ ਘਰ ਦੀ ਪੇਮੈਂਟ, ਜਾਂ ਉਸ ਤੋਂ ਵੀ ਜ਼ਿਆਦਾ ਨੇ ਇਨ ਮੈਨੀ ਕੇਸਿਸ, ਉਹਦਾ ਜੇ 10-15% ਪੇਮੈਂਟ ਦੇ ਵਿੱਚ ਵਾਧਾ ਹੁੰਦਾ, ਦੈਨ ਦੈਟ ਇਜ਼ ਯੂ ਲੁਕਿੰਗ ਐਟ ਅਬਾਊਟ $1,000 ਅ ਮੰਥ।
ਇੱਕ ਰਿਪੋਰਟ ਜਿਹੜੀ ਹੁਣੇ ਹਾਲ ਹੀ ਵਿੱਚ ਆਈ ਸੀ, ਤਕਰੀਬਨ 1/3 ਬ੍ਰਿਟਿਸ਼ ਕੋਲੰਬੀਅਨਸ ਕਹਿ ਰਹੇ ਨੇ ਕਿ ਜੇ $200 ਵੀ ਐਕਸਟਰਾ ਖਰਚਾ ਕਿਤੋਂ ਆ ਗਿਆ ਤੇ ਅਸੀਂ ਇਨਸੋਲਵੈਂਟ ਹੋ ਜਾਵਾਂਗੇ, ਸਾਡੇ ਕੋਲ ਆਪਣੇ ਬਿਲਸ ਦਾ, ਆਪਣੇ ਵਿਆਜ ਦਾ ਭੁਗਤਾਨ ਸਾਡੇ ਕੋਲੋਂ ਨਹੀਂ ਕੀਤਾ ਜਾ ਸਕੇਗਾ।
ਫਿਰ ਇਹਦੇ ਨਾਲ ਜੁੜਿਆ ਇੱਕ ਕਮੈਂਟ ਹੋਰ ਐਡ ਕਰ ਲਈਏ, ਕਿਉਂਕਿ ਅੱਜ ਕਾਫੀ ਡਿਸਕਸ਼ਨ ਅਜੇ ਤੱਕ ਇਸ ਆਲੇ ਦੁਆਲੇ ਘੁੰਮਦੀ ਰਹੀ ਆ। ਇੱਕ ਵਟਸਐਪ 'ਤੇ ਸੁਨੇਹਾ ਆਇਆ ਕਿ ਜੇ ਬਿਲਡਰਸ ਨੂੰ ਸਰਕਾਰੀ ਸਹਾਇਤਾ ਮਿਲ ਵੀ ਜਾਂਦੀ ਆ, ਤਾਂ ਫਿਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਪੈਣਾ ਕਿ ਬਾਇਰਸ ਤੱਕ ਉਹ ਸੇਵਿੰਗਸ ਪਹੁੰਚਣ।
ਬਿਲਕੁਲ,
ਕਿਤੇ ਇੱਦਾਂ ਨਾ ਹੋਵੇ ਜਿਹੜਾ ਉਹ ਮੁਨਾਫਾ ਹੈ ਉਹ ਸਿਰਫ ਬਿਲਡਰਸ ਦਾ ਹੀ ਵੱਧ ਜਾਵੇ
ਅਤੇ
ਅਲਟੀਮੇਟ ਬਾਇਰ ਨੂੰ ਉਹੀ ਪ੍ਰਾਈਸ ਪੇ ਕਰਨੀ ਪਵੇ।
100%
ਜੀ। ਬਸ ਜੀ, ਬ੍ਰੇਕ ਲਈਏ ਛੋਟੀ ਜਿਹੀ, ਇੱਕ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਵੱਲ ਧਿਆਨ ਦਿੰਦੇ ਹਾਂ। ਇੱਕ ਡੋਨਲਡ ਟਰੰਪ ਦੀ ਗੱਲ,
ਇਹਦੇ 'ਚ ਇਹ ਹੋਣਾ ਕਿ ਜਦੋਂ ਬਿਲਡਰਸ ਨੂੰ ਇਨਸੈਂਟਿਵ ਕੋਈ ਮਿਲੇਗਾ, ਉਹਨਾਂ ਨੂੰ ਮੰਨ ਲਓ ਕੋਈ ਲੋਅ ਕਾਸਟ ਲੋਨਸ ਦਿੱਤੇ ਜਾਂਦੇ ਨੇ ਜਾਂ ਕੋਈ ਵੀ ਜਿਸ ਤਰ੍ਹਾਂ ਦਾ ਕੋਈ ਇਨਸੈਂਟਿਵ ਹੁੰਦਾ, ਉਹਦੇ ਨਾਲ ਸਪਲਾਈ ਵਧੇਗੀ ਤੇ ਜਦੋਂ ਸਪਲਾਈ ਇੰਨੀ ਜ਼ਿਆਦਾ ਵੱਧ ਜਾਏਗੀ ਤੇ ਪ੍ਰਾਈਸ ਕਰੈਕਸ਼ਨ ਆਪਣੇ ਆਪ ਹੀ ਹੋ ਜਾਣੀ ਹੈ।
ਪਰ ਕੀ ਸਪਲਾਈ ਉੰਨੀ ਜ਼ਿਆਦਾ ਵਧੇਗੀ ਫਿਰ, ਮਤਲਬ ਦੇਖਣ ਵਾਲੀ ਗੱਲ ਹੋਈ ਆ।
ਜੇਕਰ ਇਨਸੈਂਟਿਵ ਬਿਲਡਰਸ ਵਿਲ ਬਿਲਡ, ਜੇ ਉਹਨਾਂ ਨੂੰ ਇਨਸੈਂਟਿਵ ਹੋਏਗਾ ਤੇ ਦੇ ਵਿਲ ਬਿਲਡ, ਤੇ ਬਿਲਡ ਜੇ ਉਹ ਕਰਨਗੇ ਤੇ ਉਹਦੇ ਨਾਲ ਸਪਲਾਈ ਵਧੇਗੀ, ਸਪਲਾਈ ਵਧੇਗੀ ਤੇ ਦੈਟਸ ਹਾਊ ਮਾਰਕੀਟ ਆਪਰੇਟਸ ਅਲਟੀਮੇਟਲੀ। ਥੋੜਾ ਮੇ ਬੀ ਥੋੜਾ ਰੁਕ ਕੇ ਹੋਏਗਾ ਬਟ ਪ੍ਰਾਈਸ ਕਰੈਕਸ਼ਨ ਤਾਂ ਹੋਏਗੀ। ਤੇ ਉੱਪਰੋਂ ਜੋ ਆਰਥਿਕ ਮਾਹੌਲ ਇਸ ਵੇਲੇ ਹੈਗਾ, ਵੈਸੇ ਹੀ ਵਿਜੇ ਜੀ ਹੁਣ ਆਕਸਫੋਰਡ ਇਕਨੋਮਿਕਸ ਦੀ ਜਿਹੜੀ ਰਿਪੋਰਟ ਆਈ ਆ, ਉਹ ਤਾਂ ਕਹਿ ਰਹੇ ਨੇ ਵੀ ਆਰ ਆਲਰੇਡੀ ਇਨ ਅ ਰਿਸੈਸ਼ਨ ਤੇ ਇਸ ਪੂਰੇ ਸਾਲ ਰਿਸੈਸ਼ਨ ਚੱਲਦੀ ਰਹਿਣੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਜਿਹੜੇ ਸ਼ਬਦ ਇਸਤੇਮਾਲ ਕੀਤੇ ਨੇ ਕਿ ਪ੍ਰਾਈਸ ਕਰੈਕਸ਼ਨ, ਕਹਿੰਦੇ ਬੜੀ ਸ਼ਾਰਪ ਪ੍ਰਾਈਸ ਕਰੈਕਸ਼ਨ ਹੋ ਸਕਦੀ ਰੀਅਲ ਇਸਟੇਟ ਦੇ ਵਿੱਚ, ਹਾਊਸਿੰਗ ਸੇਲਸ ਹੋਰ ਜ਼ਿਆਦਾ ਘੱਟ ਸਕਦੀਆਂ ਨੇ। ਸੋ ਆਲਰੇਡੀ
ਬੜੀ ਗ੍ਰਿਮ ਪਿਕਚਰ ਆ,
ਗ੍ਰਿਮ ਪਿਕਚਰ ਹੈ। ਸੋ ਜੇ ਇਹਦੇ ਵਿੱਚ ਜਾਂ ਤਾਂ ਅਸੀਂ ਗਿਵ ਅਪ ਕਰਦੇ ਸੀ, ਹਾਊਸਿੰਗ ਸਪਲਾਈ ਨਹੀਂ ਵਧਾਉਣੀ, ਤੁਸੀਂ ਕਹਿ ਦੋ ਆਪਣੇ ਆਪ ਹੀ ਪ੍ਰਾਈਸ ਕਰੈਕਸ਼ਨ ਹੋ ਜਾਣੀ ਹੈ, ਮਾਰਕੀਟ ਦੇ ਵਿੱਚ ਵੈਸੇ ਹੀ ਮੰਦਵਾੜਾ ਆ ਜਾਣਾ, ਪ੍ਰਾਈਸਿਸ ਕਰੈਕਟ ਹੋ ਜਾਣੇ ਆ, ਹਾਊਸਿੰਗ ਸਪਲਾਈ ਵਧਾਉਣਾ ਹੁਣ ਪੁਰਾਣਾ ਆਈਡੀਆ ਹੋ ਗਿਆ, ਅਸੀਂ ਹੁਣ ਹਾਊਸਿੰਗ ਸਪਲਾਈ ਨਹੀਂ ਵਧਾਉਣੀ, ਦੈਨ ਆਲਸ ਫਾਈਨ, ਫਿਰ ਆਪਣੇ ਆਪ ਠੀਕ ਆ, ਪ੍ਰਾਈਸ ਕਰੈਕਸ਼ਨ ਹੋ ਰਹੀ ਆ, ਕੈਨੇਡੀਅਨ ਆਪੇ ਘਰ ਖਰੀਦ ਲੈਣਗੇ ਕਿਉਂਕਿ ਘਰ ਤੁਸੀਂ ਆਪੇ ਕਹਿੰਦੇ ਹੋ ਕੌਂਡੋ ਬੜੇ ਬਣੇ ਪਏ, ਫਿਰ ਤਾਂ ਤੁਹਾਨੂੰ ਬਿਲਡਰਸ ਨੂੰ ਇਨਸੈਂਟੀਵਾਈਜ਼ ਕਰਨਾ
ਪਏ। ਐਂਡ ਯੈਸ, ਬਿਲਡਰਸ ਇਨਸੈਂਟੀਵਾਈਜ਼ ਹੋਣ, ਦੂਜਾ ਮਾਰਕੀਟ ਦੇ ਵਿੱਚ ਇੰਨੀ ਸਟੇਬਿਲਿਟੀ ਹੋਵੇ ਕਿ ਜਿਹੜਾ ਬੰਦਾ, ਕਈ ਵਾਰੀ ਇਨਸੈਂਟਿਵ ਵੀ ਹੁੰਦਾ ਪਰ ਮਾਰਕੀਟ ਦੇ ਵਿੱਚ ਜੇ ਕੰਫੀਡੈਂਸ ਇੰਨਾ ਘੱਟ ਹੋ ਕਹਿੰਦਾ, ਇਨਸੈਂਟਿਵ ਦੇ ਬਾਵਜੂਦ ਵੀ ਕਿਤੇ ਨੁਕਸਾਨ ਵਾਲਾ ਪਹਿਲੂ ਨਾ ਅਸੀਂ ਛੇੜ ਕੇ ਬਹਿ ਜੀ। ਸੋ ਜਿਹੜੇ ਬਾਕੀ ਫੈਕਟਰਸ ਨੇ ਉਹ ਵੀ ਸਟੇਬਲਾਈਜ਼ ਹੋਣ, ਅਤੇ ਉਹਨਾਂ ਫੈਕਟਰਸ ਦੀ ਸਟੇਬਿਲਿਟੀ ਦੇ ਵਿੱਚ ਸਭ ਤੋਂ ਵੱਡਾ ਪਰਛਾਵਾਂ, ਜਿਹੜੀ ਇਸ ਵੇਲੇ ਸਮੱਸਿਆ ਦਾ ਪਰਛਾਵਾਂ, ਉਹ ਡੋਨਲਡ ਟਰੰਪ ਆ। ਵਾਸੂ ਜੀ, ਕੈਨੇਡਾ ਦੇ ਡੇਅਰੀ ਸੈਕਟਰ ਬਾਰੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਦੇ ਵੀ ਗੱਲ ਆਈ ਆ ਤਾਂ ਉਹਦਾ ਸੰਦਰਭ ਰਿਹਾ ਵੀ ਅਮਰੀਕਾ ਤੋਂ ਡੋਨਲਡ ਟਰੰਪ ਇਸ ਗੱਲ ਨੂੰ ਲੈ ਕੇ ਬੜੇ ਨਾਰਾਜ਼ ਨੇ ਕਿ ਕੈਨੇਡਾ ਆਪਣੀ ਡੇਅਰੀ ਮਾਰਕੀਟ ਅਮਰੀਕਨ ਡੇਅਰੀ ਫਾਰਮਰਸ ਵਾਸਤੇ ਪ੍ਰੋਪਰਲੀ ਨਹੀਂ ਖੋਲ੍ਹਦਾ, ਹਾਲਾਂਕਿ ਉਹਦੇ ਵਿੱਚ ਕੋਟਾਜ਼ ਆਲਰੇਡੀ ਕੁਝ ਇੰਨੇ ਐਗਜ਼ਿਸਟ ਕਰਦੇ ਨੇ ਕਿ ਜਿਹੜੇ ਅਮਰੀਕਨ ਪ੍ਰੋਡਿਊਸਰਸ ਨੇ, ਡੇਅਰੀ ਪ੍ਰੋਡਿਊਸਰਸ, ਉਹ ਆਪਣੇ ਉਸ ਕੋਟਾਜ਼ ਨੂੰ ਵੀ ਮੀਟ ਵਿਦ ਨਹੀਂ ਕਰ ਪਾਉਂਦੇ। ਪਰ ਜਿਹੜੀਆਂ ਇਸ ਵੇਲੇ ਨੈਗੋਸੀਏਸ਼ਨ ਚੱਲਦੀਆਂ ਪਈਆਂ ਨੇ ਅਮਰੀਕਾ ਅਤੇ ਕੈਨੇਡਾ ਵਿਚਕਾਰ, ਉਹਦੇ ਵਿੱਚ ਡੇਅਰੀ ਸੈਕਟਰ ਵੀ ਇੱਕ ਇਰੀਟੈਂਟ ਬਣਿਆ ਹੋਇਆ। ਅੱਛਾ, ਜਿਹੜੀ ਇਹ ਡੇਅਰੀ ਵਾਲਾ ਰੇਟ ਕੈਨੇਡਾ ਦਾ ਇਕੱਲਾ, ਇਹ ਅਮਰੀਕਾ ਨਾਲ ਨਹੀਂ, ਇਹ ਨਿਊਜ਼ੀਲੈਂਡ ਨਾਲ ਵੀ ਚੱਲਦਾ। ਮੇਰੇ ਯਾਦ ਆ, ਆਈ ਥਿੰਕ ਅਸੀਂ ਕੁਝ ਮਹੀਨੇ ਪਹਿਲਾਂ ਇਹ ਖਬਰ ਸਾਂਝੀ ਕੀਤੀ ਸੀ ਕਿ ਨਿਊਜ਼ੀਲੈਂਡ ਵਾਲਿਆਂ ਨੇ ਵੀ ਇੱਕ ਚੈਲੇਂਜ ਕੈਨੇਡੀਅਨ ਡੇਅਰੀ ਸੈਕਟਰ ਦੇ ਇਸ ਸਪਲਾਈ ਮੈਨੇਜਮੈਂਟ ਸਿਸਟਮ ਖਿਲਾਫ਼ ਕੀਤਾ ਹੋਇਆ, ਜੋ ਕਿ ਇੱਕ ਲਹਿਦਾ ਇੱਕ ਟ੍ਰੇਡ ਅਗਰੀਮੈਂਟ ਹੋਇਆ ਹੋਇਆ,
CPTPP,
ਜਿਹੜਾ ਕਿ ਹੈਗਾ ਕੰਪ੍ਰੀਹੈਂਸਿਵ ਐਂਡ ਪ੍ਰੋਗਰੈਸਿਵ ਅਗਰੀਮੈਂਟ ਫੋਰ ਟਰਾਂਸ ਪੈਸੀਫਿਕ ਪਾਰਟਨਰਸ਼ਿਪ, ਉਹਦੇ ਅਧੀਨ ਨਿਊਜ਼ੀਲੈਂਡ ਨੇ 2022 ਦੇ ਮਈ ਮਹੀਨੇ ਦੇ ਵਿੱਚ, ਸੋ ਮੋਰ ਦੈਨ 3 ਈਅਰਸ ਅਗੋ, ਇੱਕ ਚੈਲੇਂਜ ਦਾਇਰ ਕੀਤਾ ਸੀ ਜਿਹਦੇ ਵਿੱਚ ਕਿ ਕੈਨੇਡੀਅਨ ਡੇਅਰੀ ਟੈਰਿਫ ਰੇਟ ਕੋਟਾਸ ਦੇ ਸੰਦਰਭ ਵਿੱਚ ਉਹਨਾਂ ਨੇ ਇਹ ਚੈਲੇਂਜ ਕੀਤਾ ਸੀ। ਪਰ ਹੁਣ ਕੈਨੇਡਾ ਅਤੇ ਨਿਊਜ਼ੀਲੈਂਡ ਵਿਚਕਾਰ ਵਾਸਤੇ ਜੀ ਕੋਈ ਸਹਿਮਤੀ ਬਣ ਗਈ ਹੈ ਡੇਅਰੀ ਟ੍ਰੇਡ ਨੂੰ ਲੈ ਕੇ?
ਜਾਂ ਸੋ ਕੱਲ੍ਹ ਦੋਨੋਂ ਧਿਰਾਂ ਵੱਲੋਂ ਬਿਆਨ ਜਾਰੀ ਕੀਤੇ ਗਏ, ਸਾਡੇ ਵੱਲੋਂ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਅਤੇ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲਡ, ਉਹਨਾਂ ਵੱਲੋਂ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ। ਕਹਿੰਦੇ ਦੋਨੋਂ ਧਿਰਾਂ ਦੇ ਵਿਚਕਾਰ, ਨਿਊਜ਼ੀਲੈਂਡ ਅਤੇ ਕੈਨੇਡਾ ਵਿਚਕਾਰ, ਮਿਊਚੁਅਲੀ ਸੈਟਿਸਫੈਕਟਰੀ ਰੈਜ਼ੋਲਿਊਸ਼ਨ ਕੋਈ ਹੋ ਗਿਆ। ਅਤੇ ਨਿਊਜ਼ੀਲੈਂਡ ਵਾਲਿਆਂ ਨੇ, ਉਹਨਾਂ ਦੇ ਟ੍ਰੇਡ ਮਿਨਿਸਟਰ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਉਹ ਕਹਿ ਰਹੇ ਨੇ ਹੁਣ ਨਿਊਜ਼ੀਲੈਂਡ ਦੇ ਜਿਹੜੇ ਐਕਸਪੋਰਟਰਸ ਨੇ, ਡੇਅਰੀ ਐਕਸਪੋਰਟਰਸ, ਦੇ ਆਰ ਨਾਓ ਗਰੰਟੀਡ ਬੈਟਰ ਐਕਸੈਸ ਟੂ ਕੈਨੇਡੀਅਨ ਮਾਰਕੀਟ। ਅਤੇ ਨਿਊਜ਼ੀਲੈਂਡ ਦਾ ਇਹ ਕਹਿਣਾ ਕਿ ਇਹਦੇ ਨਾਲ ਕੈਨੇਡਾ ਵੱਲੋਂ ਇਹ ਜਿਹੜਾ ਸਮਝੌਤਾ ਹੋਇਆ, ਕੁਝ ਕਮਰਸ਼ਲੀ ਮੀਨਿੰਗਫੁਲ ਚੇਂਜਸ ਕੀਤੇ ਜਾਣਗੇ। ਸਾਡੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਸਿਰਫ ਟੈਕਨੀਕਲ ਪਾਲਿਸੀ ਚੇਂਜਸ ਹੀ ਕੀਤੇ ਜਾਣਗੇ ਅਕੋਰਡਿੰਗ ਟੂ CPTPP, ਅਤੇ ਨਾਲ ਸਾਡੀ ਸਰਕਾਰ ਨੂੰ ਇਹ ਲਿਖਣਾ ਬੜਾ ਜ਼ਰੂਰੀ ਸੀ ਆਪਣੇ ਬਿਆਨ ਦੇ ਵਿੱਚ, ਉਹਨਾਂ ਨੇ ਲਿਖਿਆ ਵੀ ਵੀ ਰਿਮੇਨ ਕਮਿਟਡ ਟੂ ਮੇਨਟੇਨਿੰਗ, ਪ੍ਰੋਟੈਕਟਿੰਗ ਐਂਡ ਡਿਫੈਂਡਿੰਗ ਸਪਲਾਈ ਮੈਨੇਜਮੈਂਟ ਐਂਡ ਸਟੈਂਡਿੰਗ ਅਪ ਫੋਰ ਡੇਅਰੀ ਫਾਰਮਰਸ ਐਂਡ ਦਾ ਇੰਡਸਟਰੀ, ਇੱਦਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ। ਹੁਣ ਹਕੀਕਤ ਇਹ ਹੈ ਨਾ ਕਿ ਅਸੀਂ ਆਪਣੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰੀ ਬੈਠੇ ਹਾਂ।
ਜਿਹੜਾ ਇਸ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਪਾਰਲੀਮੈਂਟ ਰੀਕਨਵੀਨ ਹੋਣ ਮਗਰੋਂ, ਪਿਛਲੇ ਸੈਸ਼ਨ ਜਿਹੜਾ ਪਹਿਲਾ ਕੋਈ ਕਾਨੂੰਨ ਪਾਸ ਹੋਇਆ, ਦਾ ਵੈਰੀ ਫਰਸਟ ਬਿੱਲ ਜਿਹੜਾ ਕਿ ਕਾਨੂੰਨ ਦੇ ਵਿੱਚ ਤਬਦੀਲ ਹੋਇਆ, ਉਹ ਇਹ ਸੀ ਕਿ ਕੈਨੇਡਾ ਦਾ ਜਿਹੜਾ ਇਹ ਸਪਲਾਈ ਮੈਨੇਜਮੈਂਟ ਸੈਕਟਰ ਹੈ, ਡੇਅਰੀ ਪੋਲਟਰੀ ਅਤੇ ਐਗਜ਼ ਵਾਲੇ ਸਨਅਤ ਨੂੰ ਪ੍ਰੋਟੈਕਟ ਕਰਨ ਵਾਲਾ, ਵੀ ਉਹਨੂੰ ਅਸੀਂ ਛੇੜਾਂਗੇ ਨਹੀਂ, ਉਹਦੇ ਵਿੱਚ ਅਸੀਂ ਕੋਈ ਕਨਸੈਸ਼ਨਸ, ਕੋਈ ਰਿਆਇਤਾਂ ਦੇਣੀਆਂ ਨਹੀਂ। ਜਦੋਂ ਕੋਈ ਨੈਗੋਸੀਏਸ਼ਨ ਹੁੰਦੀਆਂ ਨੇ, ਉਹ ਕਾਨੂੰਨ ਬਣਾਤਾ
ਵੀ ਕਿਸੇ ਵੀ ਮੁਲਕ ਨਾਲ ਕੋਈ ਟ੍ਰੇਡ ਨੈਗੋਸੀਏਸ਼ਨ ਹੋਏਗੀ, ਉਹਦੇ ਵਿੱਚ ਅਸੀਂ ਇਹਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕਰਾਂਗੇ, ਕੋਈ ਵੀ ਰਿਆਇਤ ਨਹੀਂ ਦੇਣੀ। ਡੇਅਰੀ ਸੈਕਟਰ ਨੂੰ, ਸਪਲਾਈ ਮੈਨੇਜਮੈਂਟ ਸਿਸਟਮ ਨੂੰ ਪ੍ਰੋਟੈਕਟ ਕੀਤਾ ਜਾਏਗਾ ਹਰ ਹਾਲ ਵਿੱਚ। ਡੋਨਲਡ ਟਰੰਪ ਨਾਰਾਜ਼ ਹੋਣ, ਜਿਹੜਾ ਮਰਜ਼ੀ ਕੋਈ ਨਾਰਾਜ਼ ਹੋਵੇ, ਕੋਈ ਫਰਕ ਨਹੀਂ ਪੈਂਦਾ। ਅਤੇ ਹੁਣ ਵਿਜੇ ਜੀ, ਇਹ ਜੋ ਅਸੀਂ ਗੱਲ ਸਾਰੀ ਤਾਂ ਕਰ ਰਹੇ ਹਾਂ ਕਿਉਂਕਿ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਐਗਜੈਕਟਲੀ ਇਹ ਦੱਸਿਆ ਨਹੀਂ ਗਿਆ ਕਿ ਕੈਨੇਡਾ ਨੇ ਕਿਹੋ ਜਿਹੀਆਂ ਕਨਸੈਸ਼ਨਸ ਦਿੱਤੀਆਂ ਨੇ। ਤੇ ਜਿਹੜੀਆਂ ਵੀ ਕਨਸੈਸ਼ਨਸ ਦਿੱਤੀਆਂ ਨੇ, ਆਫਕੋਰਸ ਕਿਤੇ ਨਾ ਕਿਤੇ ਕਿਸੇ ਡਾਕੂਮੈਂਟ ਦੇ ਵਿੱਚ ਸਾਰੀਆਂ ਡੀਟੇਲਸ ਹੋਣਗੀਆਂ,
ਇੱਦਾਂ ਨਹੀਂ ਹੈਗਾ ਅਮਰੀਕਨਾਂ ਨੂੰ ਪਤਾ ਹੀ ਲੱਗਣਾ।
ਤੇ ਅਮਰੀਕਨਸ ਯੈਸ ਉਸ ਡਾਕੂਮੈਂਟ ਨੂੰ ਬਹੁਤ ਕਲੋਜ਼ਲੀ ਸਾਰਾ ਦੇਖਣਗੇ, ਤੇ ਉਹ ਦੇਖਣਗੇ, ਹੋ ਸਕਦਾ ਕਿ ਜੋ ਸਾਡੀ ਅਮਰੀਕਾ ਨਾਲ ਨੈਗੋਸੀਏਸ਼ਨ ਚੱਲ ਰਹੀ ਆ, ਉਹ ਜਿਹੜੇ ਡੋਨਲਡ ਟਰੰਪ ਜਿਹੜੇ ਸਾਡੇ ਨਾਲ ਨਾਰਾਜ਼ ਨੇ ਸਪਲਾਈ ਮੈਨੇਜਮੈਂਟ ਸਿਸਟਮ ਦੇ ਕਰਕੇ, ਵੀ ਉਹਦੇ ਵਿੱਚ ਜਿਹੜਾ ਕੋਈ ਸਾਡਾ ਅਗਰੀਮੈਂਟ ਜਾਂ ਕੋਈ ਸਾਡਾ ਆਪਸ ਰਾਜ਼ੀਨਾਮਾ ਜਿਹਾ ਹੁੰਦਾ ਨਿਊਜ਼ੀਲੈਂਡ ਨਾਲ ਹੋਇਆ ਅਗਰੀਮੈਂਟ, ਉਹਦਾ ਆਧਾਰ ਸ਼ਾਇਦ ਬਣ ਸਕਦਾ।
ਕਿੰਨੀਆਂ ਕਿਰਿਆਤਾਂ ਦਿੱਤੀਆਂ ਨੇ ਕੈਨੇਡਾ ਨੇ, ਸਵਾਲ ਇਹ ਬਣ ਜਾਣਾ ਵੀ ਜੇ ਤੁਸੀਂ
ਇੰਨੀਆਂ ਕੁ ਤਾਂ ਅਮਰੀਕਾ ਨੂੰ ਵੀ ਹੁਣ ਦੇਣੀਆਂ ਪੈਣਗੀਆਂ। ਉਸ ਤੋਂ ਇਹ ਬੇਅਰ ਮਿਨਿਮਮ ਕਹਿ ਲਓ ਵੀ ਇੱਕ ਜਿਹੜਾ ਪੈਮਾਨਾ ਸੈੱਟ ਹੋ ਗਿਆ,
ਫਲੋਰ ਸੈੱਟ ਹੋ ਗਿਆ। ਵਾਸੂ ਜੀ, ਅਮਰੀਕਨਾਂ ਦੀ ਗੱਲ ਜੇ ਛੇੜ ਹੀ ਲਈ ਹੈ, ਟਰੰਪ ਐਡਮਿਨਿਸਟ੍ਰੇਸ਼ਨ ਨਾਲ ਇਸ ਵੇਲੇ ਚੱਲ ਰਹੀ ਟ੍ਰੇਡ ਡੀਲ ਦੀ ਗੱਲ ਜੇ ਹੋ ਰਹੀ ਆ, ਥੋੜ੍ਹੀ ਗੱਲ ਟਰੰਪ ਬਾਰੇ ਵੀ ਕਰ ਲਈਏ। ਇੱਕ ਤਾਂ ਟਰੰਪ ਨੇ ਇਹ ਹੁਣ ਹੁਕਮ ਦੇ ਦਿੱਤੇ ਨੇ ਕਿ ਜਿਹੜੀਆਂ ਜੈਫਰੀ ਐਪਸਟੀਨ ਦੇ ਮਾਮਲੇ ਨਾਲ ਸੰਬੰਧਿਤ ਫਾਈਲਸ ਨੇ, ਉਹਨਾਂ ਨੂੰ ਜਨਤਕ ਕਰ ਦਿੱਤਾ ਜਾਵੇ, ਉਹਨਾਂ ਨੂੰ ਪਬਲਿਕ ਕਰੋ। ਸਪੈਸ਼ਲੀ ਜਿਹੜੀ ਜਿਊਰੀ ਦੇ ਕੋਲ ਟੈਸਟੀਮਨੀ ਹੋਈ ਸੀਗੀ ਜਦੋਂ ਸਾਰੀ ਐਪਸਟੀਨ ਦੀ ਟ੍ਰਾਇਲ ਚੱਲ ਰਹੀ ਸੀ, ਕਿਉਂਕਿ ਉਹ ਜਿਹੜੀ ਟੈਸਟੀਮਨੀ ਹੁੰਦੀ ਆ ਉਹ ਸੀਕ੍ਰੈਟ ਹੁੰਦੀ ਆ, ਉਹ ਡਾਕੂਮੈਂਟ ਰਿਲੀਜ਼ ਕਰਨ ਦੇ ਹੁਣ ਹੁਕਮ ਟਰੰਪ ਤਾਂ ਦੇ ਰਹੇ ਨੇ, ਤਿਲ ਮਿਲਾਏ ਬਹੁਤ ਹੋਏ ਨੇ। ਵਾਲ ਸਟਰੀਟ ਜਰਨਲ ਵੱਲੋਂ ਕੁਝ ਆਰਟੀਕਲ ਪਿਛਲੇ ਦਿਨਾਂ ਦੇ ਵਿੱਚ ਲਿਖੇ ਗਏ, ਅਤੇ ਕੱਲ੍ਹ ਉਹਨਾਂ ਨੇ ਇੱਕ ਆਰਟੀਕਲ ਦੇ ਵਿੱਚ ਇਹ ਦਾਅਵਾ ਕੀਤਾ ਕਿ ਉਹਨਾਂ ਦੇ ਹੱਥ ਇੱਕ ਟਰੰਪ ਵੱਲੋਂ ਜੈਫਰੀ ਐਪਸਟੀਨ ਨੂੰ 2003 ਦੇ ਵਿੱਚ ਐਪਸਟੀਨ ਦੇ 50ਵੇਂ ਜਨਮ ਦਿਨ ਦੇ ਮੌਕੇ ਲਿਖੀ ਗਈ ਇੱਕ ਚਿੱਠੀ ਆ, ਇੱਕ ਕਾਰਡ ਆ, ਜਿਹਦੇ ਵਿੱਚ ਟਰੰਪ ਨੇ ਹੱਥ ਨਾਲ ਕੁਝ ਬੜੀ ਆਪੱਤੀਜਨਕ ਤਸਵੀਰਾਂ ਵਾਹੀਆਂ ਨੇ ਅਤੇ ਉਹਦੇ ਵਿੱਚ ਨਾਲ ਲਿਖਿਆ ਵੀ ਤੁਸੀਂ ਮੇਰੇ ਬਹੁਤ ਚੰਗੇ ਮਿੱਤਰ ਹੋ, ਦੇਰ ਇਜ਼ ਮੋਰ ਟੂ ਲਾਈਫ ਦੈਨ ਦਿਸ, ਯੂ ਨੋ ਲੈਟ ਦਾ ਸੀਕਰੇਟਸ ਕੀਪ ਗੋਇੰਗ, ਸਮਥਿੰਗ ਲਾਈਕ ਦੈਟ ਵੀ ਟਰੰਪ ਨੇ ਕੱਲ੍ਹ ਇੱਥੇ ਹੁਣ ਇਹਨੂੰ ਲੈ ਕੇ ਟਰੁੱਥ ਸੋਸ਼ਲ ਪੋਸਟ ਵੀ ਕੀਤੀ, ਕਹਿੰਦੇ ਮੈਂ ਕਹਿੰਦੇ ਮੈਂ ਮਰਡੋਕ ਨੂੰ ਕਿਹਾ ਸੀ ਵੀ ਇਹ ਪੋਸਟ ਇਹ ਪਬਲਿਸ਼ ਨਾ ਕਰਿਓ, ਕਹਿੰਦੇ ਹੁਣ ਮੈਂ ਉੱਤੇ ਮੁਕੱਦਮਾ ਕਰ ਦੇਣਾ, ਉਹਨਾਂ ਨੇ ਸ਼ਬਦਾਵਲੀ ਕੁਝ ਵੱਖਰੇ ਕਿਸਮ ਦੀ ਵਰਤੀ ਆ ਟਰੰਪ ਨੇ।
ਡੋਨਲਡ ਟਰੰਪ ਮੁੱਕਰ ਹੀ ਗਏ, ਕਹਿੰਦੇ ਮੈਂ ਬਣਾਇਆ ਨਹੀਂ, ਕਹਿੰਦੇ ਮੈਂ ਆਈ ਡੋਂਟ ਡਰਾ ਪਿਕਚਰਸ, ਕਹਿੰਦੇ
ਅੱਛਾ ਬਸ,
ਕਹਿੰਦੇ ਮੈਂ ਇੱਦਾਂ ਥੋੜ੍ਹੀ ਲਿਖਦਾ, ਕਹਿੰਦੇ ਮੈਨੂੰ ਨਾਲੇ ਮੈਂ ਤਸਵੀਰਾਂ ਤਸਵੀਰਾਂ ਨਹੀਂ ਬਣਾਉਂਦਾ ਹੁੰਦਾ।
ਹਾਂ, ਉਹਨਾਂ ਦੇ ਨਾ ਸੋਸ਼ਲ ਮੀਡੀਆ 'ਤੇ ਕੁਝ ਲੋਕੀ ਕੁਝ ਪੋਸਟਸ ਕਰ ਰਹੇ ਨੇ, ਕਹਿੰਦੇ ਕੋਈ ਇੱਕ ਪੋਸਟ ਕਾਰਡ ਦੀ ਕੋਈ ਚੈਰੀਟੇਬਲ ਕੋਈ ਹੁੰਦੀ ਸੀਗੀ ਆਕਸ਼ਨ ਵਗੈਰਾ, ਉਹਦੇ ਵਿੱਚ ਡੋਨਲਡ ਟਰੰਪ ਦਾ ਬਣਾਇਆ ਹੋਇਆ ਇਹ ਪੋਸਟ ਕਾਰਡ, ਉੱਤੇ ਥੱਲੇ ਟਰੰਪ ਦੇ ਹਸਤਾਖਰ ਨੇ ਵੀ ਜੇ ਟਰੰਪ ਇਹ ਕਹਿੰਦੇ ਵੀ ਇਹ ਚਿੱਤਰਕਾਰੀ ਕਰਦੇ ਹੀ ਨਹੀਂ, ਇਹ ਡਰਾਇੰਗ ਨਹੀਂ ਕਰਦੇ, ਵੀ ਇੱਦਾਂ ਦੀ ਗੱਲ ਨਹੀਂ ਆ, ਡਰਾਇੰਗ ਇਹ ਕਰਦੇ ਨੇ, ਪਰ ਬਹੁਤ ਜ਼ਿਆਦਾ ਉਸ ਚੀਜ਼ ਤੋਂ ਬਾਅਦ ਬੜੇ ਤਿਲ ਮਿਲਾਏ ਨੇ,
ਇਹ ਹੋਰ ਵੀ ਬਹੁਤ ਕੁਛ ਕਰਦੇ ਆ, ਮੰਨਦੇ ਨੀਗੇ।
ਜੀ ਜੀ।
ਸੋ ਵਿਜੇ ਜੀ, ਕੱਲ੍ਹ ਪਿਛਲੇ ਕਈ ਦਿਨਾਂ ਤੋਂ ਇਨਫੈਕਟ ਸੋਸ਼ਲ ਮੀਡੀਆ 'ਤੇ ਅਸੀਂ ਦੇਖ ਰਹੇ ਹਾਂ ਡੋਨਲਡ ਟਰੰਪ ਦੇ ਹੱਥ ਦੀਆਂ ਪਿਕਚਰਸ,
ਹਾਂ ਹੱਥ 'ਤੇ ਮੇਕਅਪ ਲਗਾਉਂਦਾ ਹੈ,
ਹੱਥ ਦੇ ਇਹਨਾਂ ਦੇ ਉਲਟੇ ਪਾਸੇ,
ਜੀ ਜੀ,
ਕੁਝ ਇੱਦਾਂ ਜ਼ਖਮ ਜੇ ਜਿਵੇਂ ਹੋਣ,
ਜੀ ਜੀ,
ਬਰੂਜ਼ਿਸ ਨੇ, ਉਹਨਾਂ ਨੂੰ ਜਿਵੇਂ ਮੇਕਅਪ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਤੇ ਮੇਕਅਪ ਕੀਤਾ ਗਿਆ, ਮੇਕਅਪ ਸ਼ਾਇਦ ਉੱਤਰ ਗਿਆ, ਤੇ ਉਹ ਹੱਥ ਦਾ ਜਿਹੜਾ ਪਿਛਲਾ ਪਾਸਾ ਉਹਦੇ ਦੋ ਅਲੱਗ ਅਲੱਗ ਰੰਗ ਜੇ ਨਜ਼ਰ ਆਉਂਦੇ ਨੇ ਉਹਨਾਂ ਤਸਵੀਰਾਂ ਦੇ ਵਿੱਚ, ਤੇ ਇਹਨਾਂ ਨੂੰ ਪੁੱਛਿਆ ਗਿਆ ਸਾਰੇ ਹੁਣ, ਕਿਉਂਕਿ ਕੌਨਸਪਿਰੇਸੀ ਥਿਊਰੀਜ਼ ਬਹੁਤ ਸੋਸ਼ਲ ਮੀਡੀਆ ਤੇ ਝਟਪਟ, ਸੋ ਵਾਈਟ ਹਾਊਸ ਨੂੰ ਕੱਲ੍ਹ ਲੱਗਿਆ ਵੀ ਇਹਦੇ ਬਾਰੇ ਕੋਈ ਸਟੇਟਮੈਂਟ ਜਾਰੀ ਕਰਨੀ ਪੈਣੀ ਹੈ। ਸੋ ਵਾਈਟ ਹਾਊਸ ਵੱਲੋਂ ਕੱਲ੍ਹ ਦੱਸਿਆ ਗਿਆ, ਕਹਿੰਦੇ ਕਿ ਸਾਨੂੰ ਪਤਾ, ਕਹਿੰਦੇ ਇਸ ਸਾਰੀ ਗੱਲਬਾਤ ਬਾਰੇ, ਕਹਿੰਦੇ ਦਰਅਸਲ ਡੋਨਲਡ ਟਰੰਪ ਨੂੰ ਕਹਿੰਦੇ ਕੁਝ ਦਿਨ ਪਹਿਲਾਂ ਆਪਣੀਆਂ ਲੋਅਰ ਲੈਗਸ ਦੇ ਵਿੱਚ, ਮਤਲਬ ਗੋਡਿਆਂ ਤੋਂ ਥੱਲੇ ਕਹਿੰਦੇ ਲੱਤਾਂ ਦੇ ਵਿੱਚ ਥੋੜ੍ਹੀ, ਹਾਂ ਪਿੰਨੀਆਂ ਦੇ ਵਿੱਚ ਥੋੜ੍ਹੀ ਕਹਿੰਦੇ ਸਵੈਲਿੰਗ ਸੋਜਿਸ਼ ਕਹਿੰਦੇ ਮਹਿਸੂਸ ਹੋਈ, ਅਤੇ ਉਹਨਾਂ ਨੇ ਕਹਿੰਦੇ ਆਪਣੇ ਡਾਕਟਰ ਨੂੰ ਸੰਪਰਕ ਕੀਤਾ, ਅਤੇ ਡਾਕਟਰ ਨੇ ਕਹਿੰਦੇ ਸਾਰਾ ਚੈੱਕਅਪ ਕੀਤਾ, ਅਤੇ ਕਰੋਨਿਕ ਵੀਨਸ ਇਨਸਫੀਸ਼ੈਂਸੀ ਕਹਿੰਦੇ ਡਾਇਗਨੋਜ਼ ਹੋਈ ਹੈ। ਸੋ ਹੁੰਦਾ ਕੀ ਆ ਕਿ ਜਿਹੜੀਆਂ ਵੀਨਸ ਨੇ ਉਹਨਾਂ ਦੇ ਵਿੱਚ ਸਾਨੂੰ ਪਤਾ ਡੀਆਕਸੀਜਨੇਟਡ ਬਲੱਡ ਹੁੰਦਾ, ਅਤੇ ਉਹ ਪੰਪ ਕੀਤਾ ਉੱਪਰ ਜਾਂਦਾ ਹਾਰਟ ਤੱਕ, ਹਾਰਟ ਤੋਂ ਸਾਫ਼ ਹੋ ਕੇ ਆਰਟਰੀਜ਼ ਦੇ ਵਿੱਚੋਂ ਵਾਪਸ ਸਾਰੇ ਔਰਗਨਸ ਨੂੰ ਜਾਂਦਾ। ਸੋ ਵੀਨਸ ਦੇ ਵਿੱਚ ਕਹਿੰਦੇ ਇੱਕ ਵਾਲਸ ਹੁੰਦੇ ਨੇ, ਤੇ ਵਾਲਸ ਦਾ ਕੰਮ ਹੁੰਦਾ ਕਿ ਇਸ ਬਲੱਡ ਨੂੰ ਗ੍ਰੈਵਿਟੀ ਦੇ ਅਗੇਂਸਟ ਪੁਸ਼ ਕਰਨਾ ਟੂਵਰਡਸ ਹਾਰਟ, ਜਦੋਂ ਉਹ ਵਾਲਸ ਸਹੀ ਤਰ੍ਹਾਂ ਕੰਮ ਨਾ ਕਰਨ ਤੇ ਕਹਿੰਦੇ
ਫਿਰ
ਇਹਨੂੰ ਕਿਹਾ ਜਾਂਦਾ ਕਰੋਨਿਕ ਵੀਨਸ ਇਨਸਫੀਸ਼ੈਂਸੀ। ਪਰ ਇਹ ਕਹਿੰਦੇ ਬੜੀ ਬਿਨਾਈਨ ਜੀ ਸਿਚੁਏਸ਼ਨ, ਇੱਕ ਕੰਪਲੀਕੇਸ਼ਨ ਆ, ਇਹਦੇ ਨਾਲ ਕੋਈ ਕਹਿੰਦੇ ਜ਼ਿਆਦਾ ਕੋਈ
ਵੇਨ ਡੈਮੇਜ ਹੋਣ ਦਾ ਕੋਈ ਅਜਿਹੀ ਪੁਸ਼ਟੀ ਨਹੀਂ ਹੋਈ,
ਜਿਵੇਂ ਡੀਪ ਵੇਨ ਥ੍ਰੋਮਬੋਸਿਸ ਹੁੰਦਾ, ਕਲੋਟਿੰਗ ਵਗੈਰਾ ਹੋ ਜਾਂਦੀ ਹੈ ਡੀਪ ਵੇਨਸ ਦੇ ਵਿੱਚ, ਕਹਿੰਦੇ ਉਦਾਂ ਦਾ ਕਹਿੰਦੇ ਕੋਈ ਵੀ ਇੰਡੀਕੇਟਰ ਕੋਈ ਨਹੀਂ ਹੈ, ਬਿਲਕੁਲ ਕਹਿੰਦੇ ਸਿਹਤਯਾਬ ਨੇ, ਕੋਈ ਚੱਕਰ ਨਹੀਂ। ਤੇ ਪੁੱਛਿਆ ਗਿਆ ਵੀ ਹੱਥ ਪਿੱਛੇ ਆ ਕੀ ਸੀਗਾ, ਤੇ ਉਹ ਕੈਰੋਲਿਨ ਲੈਵਿਟ, ਤੁਹਾਨੂੰ ਪਤਾ ਉਹ ਵੀ ਡੋਨਲਡ ਟਰੰਪ ਤੋਂ ਵੀ ਜ਼ਿਆਦਾ ਚੱਕਵੀਆਂ ਗੱਲਾਂ ਕਰਦੇ ਆ, ਉਹ ਕਹਿੰਦੇ ਡੋਨਲਡ ਟਰੰਪ ਹੱਥ ਹੁੱਥ ਬਹੁਤ ਮਿਲਾਉਂਦੇ, ਕਹਿੰਦੇ ਸਾਰੇ ਨਾਲ
ਅੰਗੂਠੇ ਦੇ ਨੌਂ ਵੱਡੇ ਹੋਣੇ ਸਾਰਿਆਂ ਦੇ, ਕਿਉਂਕਿ ਜਿਹੜੇ ਵੀ ਹੱਥ ਮਿਲਾਉਂਦੇ ਜਾਂ ਘੁੱਟ ਕੇ ਹੱਥ ਮਿਲਾਇਆ, ਜਿਹੜਾ ਅੰਗੂਠੇ ਦਾ ਨੌਂ ਆ ਉਹ ਫਿਰ ਹੱਥ ਦੇ ਉਸੇ ਹਿੱਸੇ ਤੇ ਆਏਗਾ ਜਿੱਥੇ ਕਿ ਮੇਕਅਪ ਕਰਕੇ ਜ਼ਖਮ ਲੁਕਾਇਆ ਸੀ।
ਤੇ ਫਿਰ ਉਹਨਾਂ ਨੇ ਕਿਹਾ, ਕਹਿੰਦੇ ਵੀ ਨਾਲੇ ਨਾ ਡੋਨਲਡ ਟਰੰਪ ਐਸਪਰਿਨ ਕਹਿੰਦੇ ਥੈਰੇਪੀ ਤੇ ਹੈਗੇ,
ਰਾਈਟ ਰਾਈਟ ਰਾਈਟ, ਬਲੱਡ ਥਿਨਰ,
ਹਾਂ ਬਲੱਡ ਥਿਨਰਸ, ਸੋ ਕਹਿੰਦੇ ਵੀ ਉਹ ਹਾਰਟ ਤੇ ਸਟ੍ਰੋਕ ਕੋਈ ਦਿੱਕਤ ਨੂੰ ਮਿਟੀਗੇਟ ਕਰਨ ਵਾਸਤੇ, ਉਹਨੂੰ ਰੋਕਣ ਵਾਸਤੇ, ਉਹਨੂੰ ਪ੍ਰੀਵੈਂਟ ਕਰਨ ਵਾਸਤੇ,
ਕਲੋਟਿੰਗ
ਕਹਿੰਦੇ ਪ੍ਰੀਵੈਂਟਿਵ, ਕਹਿੰਦੇ ਇਹ ਉਹ ਥੈਰੇਪੀ ਹੈ, ਤੇ ਐਸਪਰਿਨ ਵਗੈਰਾ ਲੈਂਦੇ, ਕਹਿੰਦੇ ਉਹਦੇ ਕਰਕੇ ਅਕਸਰ ਕਹਿੰਦੇ ਆ ਪ੍ਰੋਬਲਮ ਹੋ ਜਾਂਦੀ ਆ, ਤੇ ਐਸਪੈਸ਼ਲੀ ਇਨ ਪੀਪਲ ਹੂ ਆਰ ਓਲਡਰ ਦੈਨ 70 ਇਅਰਸ ਓਲਡ,
70 ਸਾਲ ਤੋਂ ਉੱਪਰ ਵਾਲਿਆਂ ਦੇ ਵਿੱਚ ਇਹ ਕੰਡੀਸ਼ਨ ਜ਼ਿਆਦਾ,
ਤੇ ਕਹਿੰਦੇ ਕੋਈ ਏਡੀ ਕੋਈ ਗੱਲ ਨਹੀਂ ਹੈ, ਚਿੰਤਾ ਵਾਲੀ ਕੋਈ ਗੱਲ ਨਹੀਂ, ਹੀ ਇਜ਼ ਫਾਈਨ। ਤੇ ਸੋ ਸਾਨੂੰ ਪਤਾ ਵੀ ਜਿਹੜੀ ਅਪ੍ਰੈਲ ਦੇ ਵਿੱਚ ਇਹਨਾਂ ਦਾ ਇੱਕ ਫੁੱਲ ਫਲੈਜਡ ਜਿਹੜਾ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਸੀ, ਹੈਲਥ ਬੁਲੇਟਿਨ ਦੇ ਵਿੱਚ ਲਿਖਿਆ ਸੀ ਕਹਿੰਦੇ ਵੀ ਬਲੱਡ ਫਲੋ ਸਾਰਾ ਕੁਝ ਬਿਲਕੁਲ ਠੀਕ ਹੈ, ਲੱਤਾਂ ਲੁੱਤਾਂ ਦੀ ਮੂਵਮੈਂਟ ਵੀ ਬਿਲਕੁਲ ਠੀਕ ਹੈ, ਤੇ ਕਹਿੰਦੇ ਬਿਲਕੁਲ ਠੀਕ ਹੈਗੇ ਨੇ। ਤੇ ਸੋ ਉਹਦੇ ਚ ਜ਼ਿਕਰ ਨਹੀਂ ਕੀਤਾ ਗਿਆ ਸੀ ਸਵੈਲਿੰਗ ਵਗੈਰਾ ਦਾ, ਤੇ ਕੱਲ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਚਲੋ ਵੀ ਅੱਜ ਸਾਨੂੰ ਦੋ ਗੱਲਾਂ ਦੱਸ ਦਿਓ ਵੀ ਡਾਕਟਰ ਨੂੰ ਕਦੋਂ ਦਿਖਾਇਆ ਸਵੈਲਿੰਗ ਦਾ ਜਦੋਂ ਪਤਾ ਲੱਗਿਆ, ਤੇ ਉਹ ਦੱਸਿਆ ਨੀ ਉਹਨਾਂ ਨੇ, ਤੇ ਫਿਰ ਕਹਿੰਦੇ ਜੋ ਡਾਕਟਰ ਨੇ ਦੱਸਿਆ ਵੀ ਤੁਹਾਨੂੰ ਆ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਥੋੜੀ ਜਿਹੀ ਕਰੋਨਿਕ ਵੀਨਸ ਇਨਸਫੀਸ਼ੈਂਸੀ, ਇਹਦੇ ਵਾਸਤੇ ਫਿਰ ਉਹਨਾਂ ਨੇ ਦਵਾਈ ਦਵੂਈ ਕੀ ਦੱਸੀ ਹੈ, ਤੇ ਕਹਿੰਦੇ ਫਿਰ ਹੁਣ ਤੁਸੀਂ ਵੇਟ ਕਰੋ ਅਗਲਾ ਜਿਹੜਾ ਹੁਣ ਹੈਲਥ ਬੁਲੇਟਿਨ ਜਦੋਂ ਡੋਨਲਡ ਟਰੰਪ ਦਾ ਆਏਗਾ ਉਹਦੇ 'ਚ ਤੁਹਾਨੂੰ ਦੱਸਾਂਗੇ।
ਸ਼ੀਸ ਆਸਨ ਕਰ ਰਹੇ ਨੇ ਟਰੰਪ।
ਅੱਛਾ ਅੱਛਾ, ਤਾਂ ਹੀ ਉਹ ਵਾਲ ਇਹਨਾਂ ਦੇ
ਨਹੀਂ, ਜਿਹੜਾ ਕਿਉਂਕਿ ਇਹ ਲੋਅਰ ਲੈਗਸ ਦੇ ਵਿੱਚ ਜਿਹੜਾ ਬਲੱਡ ਫਲੋ ਆ, ਜਿਹੜਾ ਵਾਲ ਜਿਹਨਾਂ ਨੂੰ ਉੱਪਰ ਨੂੰ ਪੁਸ਼ ਕਰਨਾ ਬਲੱਡ ਨੂੰ ਟੂਵਰਡਸ ਦਾ ਹਾਰਟ ਐਂਟੀ ਗ੍ਰੈਵਿਟੀ, ਉਹ ਤਾਂ ਹੀ ਫਿਰ ਸ਼ੀਸ ਆਸਨ ਕਰਾਉਂਦੇ ਨੇ ਲੋਕਾਂ ਨੂੰ।
ਆਮ ਤੌਰ 'ਤੇ ਵੈਸੇ ਜਦੋਂ ਕਿਸੇ ਵਿਅਕਤੀ ਨੂੰ ਇਹ ਪ੍ਰੋਬਲਮ ਹੋਵੇ, ਡਾਕਟਰ ਕਹਿੰਦੇ ਆ ਕਿ ਆਪਣੀ ਡਾਇਟ ਥੋੜ੍ਹੀ ਕੰਟਰੋਲ ਕਰੋ, ਥੋੜ੍ਹੀ ਵਰਕਆਊਟ ਕਰੋ, ਤੇ
ਟਰੰਪ ਕਹਿੰਦਾ ਮੈਂ ਬਰਗਰ ਖਾਊਂਗਾ,
ਉਹ ਤਾਂ ਬਰਗਰ ਖਾਉਂਦੇ ਆ।
ਬਾਕੀ ਦੇਖੋ 9-9 ਨੇ, 8-8 ਨੀ, ਬਸ ਉਹ ਢਾਈ ਸੁੱਟੇ ਹੀ ਮਾਰਦੇ ਨੇ ਟਰੰਪ ਇਸ ਵੇਲੇ। ਅੱਛਾ ਬਾਏ ਦਾ ਬਾਈ, ਬ੍ਰਾਜ਼ੀਲ ਦੇ ਵਿੱਚ ਜਿਹੜਾ ਸਾਰਾ ਅੱਡਾ ਲਿਆ ਸੀ ਡੋਨਲਡ ਟਰੰਪ ਨੇ ਉੱਥੋਂ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਦੇ ਨਾਲ, ਜਦੋਂ ਕਿਹਾ ਸੀ ਕਿ ਵੀ ਮੇਰੇ ਜਿਹੜਾ ਮਿੱਤਰ ਹੈਗਾ ਜੈਰ ਬੋਲਸੋਨੈਰੋ ਉਹਦੇ ਖਿਲਾਫ਼ ਜਿਹੜੀ ਤੁਸੀਂ ਸਾਰੀ ਕਾਰਵਾਈ ਵੀਡੀਓ ਬੰਦ ਕਰੋ, ਅੱਜ ਉੱਥੋਂ ਦੀ ਅਦਾਲਤ ਨੇ ਹੁਕਮ ਦੇ ਦਿੱਤਾ ਜੈਰ ਬੋਲਸੋਨੈਰੋ ਨੂੰ ਐਂਕਲ ਬ੍ਰੇਸਲੈਟ ਪਾਉਣਾ ਪੈਣਾ ਟਰੈਕਿੰਗ ਡਿਵਾਈਸ,
ਸਾਬਕਾ ਰਾਸ਼ਟਰਪਤੀ
ਬ੍ਰਾਜ਼ੀਲ ਦੇ ਵਿੱਚ ਟਰੈਕਿੰਗ ਡਿਵਾਈਸ ਉਹਨੂੰ ਪਾਉਣਾ ਪੈਣਾ, ਇਹ ਅੱਜ ਹੁਕਮ ਹੋ ਗਏ ਨੇ।
ਬ੍ਰਾਜ਼ੀਲ 'ਤੇ 50% ਟੈਰਿਫ ਲੱਗੇਗੀ ਹੁਣ,
ਯਾ ਹੁਣ ਤਾਂ ਪਤਾ ਨਹੀਂ ਜ਼ਿਆਦਾ,
ਉਹਨਾਂ
ਕਿਹਾ ਸੀ ਵੀ ਜੇ ਮੇਰੇ ਮਿੱਤਰ ਨੂੰ ਕੀਤਾ ਤੰਗ ਤਾਂ ਫਿਰ ਜਾਣਦੇ ਰਹੋ। ਚਲੋ ਦੇਖਦੇ ਹਾਂ, ਬਸ ਜੀ ਪਤਾ ਨਹੀਂ ਟਰੰਪ ਨੇ ਕਿਹੜੀ ਡੀਲ ਕਿਹੜੇ ਪਾਸੇ ਕਿਵੇਂ ਘੁਮਾਉਣੀ ਆ, ਡੀਲ ਹੋ ਵੀ ਗਈ ਤਾਂ ਉਹਨੂੰ ਆਨਰ ਵੀ ਕਰਨਾ ਕਿ ਨਹੀਂ, ਇਹ ਕਿਸੇ ਨੂੰ ਪਤਾ ਹੀ ਨਹੀਂ ਕੁਛ।
ਯਾ 1 ਅਗਸਤ
ਤੇ ਮੈਸੇਜ ਆਇਆ ਇੱਕ, ਕਹਿੰਦੇ ਵਸਰੀ ਤੇ ਐਂ ਗੱਲ ਕਰਦੀ ਮੈਂ ਡਾਕਟਰ ਬੈਠਾ ਹੋਏ ਸ਼ੋਅ ਤੇ, ਟਰੰਪ ਦੀ ਮੈਡੀਕਲ ਰਿਪੋਰਟ ਜਿਹੜੀ ਸਾਰੀ ਡਿਸਕ੍ਰਾਈਬ ਕੀਤੀ ਆ।
ਨਹੀਂ ਨਹੀਂ ਪੂਰੀ ਸੂਰੀ ਜਾਣਕਾਰੀ ਸਾਨੂੰ ਵੀ,
ਨਹੀਂ ਨਹੀਂ ਬਸ ਜੀ ਚੰਗੀ ਗੱਲ ਆ,
ਇੱਦਾਂ ਨਾ ਕਿਹਾ ਨਹੀਂ ਬਸ ਜੀ ਤੁਸੀਂ ਤਾਂ ਡਾਕਟਰ ਹੋ,
ਡਾਕਟਰ ਵਹਿਮਾ ਦਾ। ਬਸ ਜੀ ਖਬਰਾਂ ਤੇ ਹੋਰ ਵੀ ਬਹੁਤ ਨੇ, ਆਪਾਂ ਐਂ ਕਰੀਏ ਫਿਰ ਅੱਜ ਦਾ ਸੈਗਮੈਂਟ ਇੱਥੇ ਹੀ ਵਿਸ਼ਰਾਮ ਦੇਈਏ ਨਾ।
ਸ਼ੋਰ
ਕੀ ਕਹਿਣ ਲੱਗੇ ਸੀ?
ਨਹੀਂ ਨਹੀਂ ਸੈਗਮੈਂਟ ਨੂੰ ਵਿਸ਼ਰਾਮ, ਸਾਨੂੰ ਵੀ ਦਿਓ ਵਿਸ਼ਰਾਮ।
ਕੋਈ ਨਹੀਂ ਬਸ ਜੀ ਕਰਦੇ ਹਾਂ ਪ੍ਰਬੰਧ,
ਸ਼ਾਮ ਨੂੰ ਸੁਣਿਓ,
ਸ਼ਾਮ ਨੂੰ ਸੁਣਾਂਗੇ ਤੇ ਬਾਕੀ ਹੈ
ਸ਼ਾਮ ਨੂੰ, ਕੋਈ ਮੈਨੂੰ ਸੁਣਿਓ,
ਹਾਂ ਸ਼ਾਮ ਨੂੰ ਤੁਹਾਨੂੰ ਸੁਣਾਂਗੇ,
ਸ਼ਾਮ ਨੂੰ ਆਪਣਾ ਵੀਕਐਂਡ ਮਨਾ ਦਿਓ।
ਹਾਂ ਠੀਕ ਹੈ, ਸ਼ਾਮ ਨੂੰ ਤੁਹਾਨੂੰ ਸੁਣਾਂਗੇ ਤੇ ਯੂ ਹੈਵ ਅ ਵੈਰੀ ਨਾਈਸ ਵੀਕਐਂਡ, ਸ਼ਾਮੀ 7-9 ਸ਼ਾਮ ਵਾਲਾ ਸ਼ੋਅ ਵਾਸੂ ਕੁਮਾਰ ਦੇ ਨਾਲ ਓਨਲੀ ਔਨ ਕਨੈਕਟ ਐਫ ਐਮ।
ਥੈਂਕ ਯੂ ਵਿਜੇ ਜੀ।